As now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਅਜੇ ਲੱਗਦਾ ਪਿਆ ਵੀ ਬੜੇ ਦਿਨਾਂ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੋ ਜੀ।
ਹਾਂ, ਮੈਨੂੰ ਵੀ ਇੱਦਾਂ ਹੀ ਲੱਗਦਾ।
ਐਕਚੁਅਲੀ ਹੈਗਾ ਵੀ ਇੱਦਾਂ ਹੀ,
ਹੈਗਾ ਵੀ ਇੱਦਾਂ ਹੀ,
ਕਿਉਂਕਿ ਪਿਛਲੇ ਵੀਰਵਾਰ ਤੋਂ ਬਾਅਦ ਆਪਾਂ ਇਕੱਠੇ ਦਾ ਸੈਗਮੈਂਟ ਹੁਣ ਕਰ ਰਹੇ ਹਾਂ।
ਯੈਸ, ਇਨਫੈਕਟ ਵੀਰਵਾਰ ਵੀ ਅਸੀਂ ਮਾਰਨਿੰਗ ਨਹੀਂ ਕੀਤਾ,
ਵੀਰਵਾਰ ਨਹੀਂ ਸੀ ਕੀਤਾ,
ਕਿਉਂਕਿ ਵੀਰਵਾਰ ਮੈਂ ਦੁਪਹਿਰ ਵਾਲਾ ਸ਼ੋਅ ਹੋਸਟ ਕੀਤਾ ਸੀ।
ਅੱਛਾ, ਦੈਟ ਵਾਸ ਔਨ ਥਰਸਡੇ।
ਇਟ ਵਾਸ ਔਨ ਥਰਸਡੇ।
ਵਾਸ ਇਟ ਨਾਟ ਔਨ ਫ੍ਰਾਈਡੇ?
ਨੋ, ਇਟ ਵਾਸ ਫ੍ਰਾਈਡੇ ਦਾ ਗੁੱਡ
ਫ੍ਰਾਈਡੇ ਦਾ ਸੀਗੀ ਛੁੱਟੀ। ਯੂ ਆਰ ਰਾਈਟ।
ਸੋ ਆਪਾਂ ਵੈਨਸਡੇ ਕੀਤਾ ਲਾਸਟ ਸੈਗਮੈਂਟ।
ਕਰੈਕਟ।
ਸੋ ਟੁਡੇ ਇਜ਼ ਟਿਊਜ਼ਡੇ, ਸੋ ਆਲਮੋਸਟ ਅ ਵੀਕ।
ਆਲਮੋਸਟ, ਹਾਂ, ਇੱਕ ਹਫਤੇ ਬਾਅਦ। ਤਾਂ ਹੀ ਐਂ ਲੱਗੀ ਜਾਂਦਾ ਵੀ ਵਾਸ ਵੀ ਬੜੇ ਦਿਨਾਂ ਬਾਅਦ ਦਿਖਿਆ।
ਮੈਨੂੰ ਵੀ ਇੱਦਾਂ ਹੀ ਲੱਗ ਰਿਹਾ।
ਹਾਂ, ਪਰ ਸੁਣਦੇ ਤੁਹਾਨੂੰ ਰਹੇ ਹਾਂ ਬਿਟਵੀਨ।
ਮੈਂ ਵੀ ਤੁਹਾਨੂੰ ਸੁਣ
ਰਿਹਾ। ਅੱਛਾ ਵਾਸੂ ਜੀ, ਇਸ ਵੇਲੇ ਚਲੋ ਖਬਰਾਂ ਕਈ ਆਪਣੇ ਕੋਲ ਹੈਗੀਆਂ, ਪਰ ਆਈ ਥਿੰਕ ਜੋ ਇਸ ਵੇਲੇ ਇੰਟਰਨੈਸ਼ਨਲ ਪੱਧਰ 'ਤੇ ਸਭ ਤੋਂ ਜ਼ਿਆਦਾ ਸਭ ਦੀਆਂ ਨਜ਼ਰਾਂ ਜੋ ਜਿਸ ਗੱਲ 'ਤੇ ਰੁਕੀਆਂ ਹੋਈਆਂ ਨੇ, ਟਿਕੀਆਂ ਹੋਈਆਂ ਨੇ, ਉਹ ਹੈ ਕਿ ਅੱਜ ਸ਼ਾਮੀ ਈਸਟਰਨ ਸਮੇਂ ਮੁਤਾਬਕ 8 ਵਜੇ ਤੱਕ ਦਾ ਜੋ ਅਲਟੀਮੇਟਮ ਡੋਨਲਡ ਟਰੰਪ ਨੇ ਇਰਾਨ ਨੂੰ ਦਿੱਤਾ ਹੋਇਆ ਕਿ ਸਟੇਟ ਆਫ ਹੋਰਮੂਜ਼ ਨੂੰ ਖੋਲ੍ਹਣ ਵਾਸਤੇ 8 ਵਜੇ ਤੱਕ ਜੇ ਕੋਈ ਡੀਲ ਨਹੀਂ ਹੁੰਦੀ ਤਾਂ ਫਿਰ ਇਰਾਨ, ਅੱਜ ਸਵੇਰੇ ਟਰੰਪ ਨੇ ਜਿਹੜੀ ਟਰੁੱਥ ਸੋਸ਼ਲ ਦੇ ਉੱਪਰ ਪੋਸਟ ਪਾਈ ਆ ਕਿ ਅ ਹੋਲ ਸਿਵਲਾਈਜੇਸ਼ਨ ਵਿਲ ਡਾਈ ਟੂ ਨਾਈਟ ਨੈਵਰ ਟੂ ਬੀ ਬਰੋਟ ਬੈਕ ਅਗੇਨ, ਕਿ ਅਸੀਂ ਪੂਰੀ ਦੀ ਪੂਰੀ ਇੱਕ ਜਿਹੜੀ ਸੱਭਿਅਤਾ ਹੈ ਉਹਨੂੰ ਖਤਮ ਕਰ ਦੇਵਾਂਗੇ। ਕਿਉਂਕਿ ਟਰੰਪ ਦੀ ਧਮਕੀ ਇਹ ਆ ਕਿ ਜੇ ਸਟੇਟ ਆਫ ਹੋਰਮੋਜ਼ ਨੂੰ ਖੋਲ੍ਹਿਆ ਨਹੀਂ ਜਾਂਦਾ ਤਾਂ ਫਿਰ ਇਰਾਨ ਦਾ ਜਿਹੜਾ ਭਾਵੇਂ ਐਨਰਜੀ ਇਨਫਰਾਸਟਰਕਚਰ ਆ, ਭਾਵੇਂ ਉਹਨਾਂ ਦੀਆਂ ਆਇਲ ਫੀਲਡਸ ਨੇ, ਜਾਂ ਕਹਿ ਲਓ ਹੁਣ ਤੱਕ ਦੀ ਧਮਕੀ ਤਾਂ ਇਹ ਸੀ, ਹੁਣ ਤਾਂ ਪੂਰੀ ਦੀ ਪੂਰੀ ਸੱਭਿਅਤਾ ਨੂੰ ਖਤਮ ਕਰਨ ਦਾ ਜਿਹੜਾ ਇਹ ਗੱਲ ਟਰੰਪ ਨੇ ਪੋਸਟ ਕੀਤੀ ਆ, ਕਾਫੀ ਕੰਸਰਨਿੰਗ ਆ।
ਐਤਵਾਰ ਉਹਨਾਂ ਨੇ ਪਹਿਲੀ ਧਮਕੀ ਦਿੱਤੀ ਸੀ ਕਿ ਟਿਊਜ਼ਡੇ ਵਿਲ ਬੀ ਪਾਵਰ ਪਲਾਂਟ ਡੇ ਐਂਡ ਬ੍ਰਿਜ ਡੇ, ਕਿ ਅਸੀਂ ਜਿੰਨੇ ਵੀ ਬ੍ਰਿਜ ਨੇ, ਜਿੰਨੇ ਵੀ ਪਾਵਰ ਪਲਾਂਟਸ ਨੇ, ਉਹ ਅਸੀਂ ਤਬਾਹ ਕਰ ਦੇਵਾਂਗੇ। ਉਸ ਪਹਿਲੀ ਪੋਸਟ ਦੇ ਵਿੱਚ ਉਹਨਾਂ ਨੇ ਟਾਈਮ ਨਹੀਂ ਸੀ ਦੱਸਿਆ, ਫਿਰ ਬਾਅਦ 'ਚ ਇੱਕ ਦੂਸਰੀ ਪੋਸਟ ਪਾ ਕੇ ਉਹਨਾਂ ਨੇ ਲਿਖਿਆ ਟਿਊਜ਼ਡੇ 8 PM ਈਸਟਰਨ ਟਾਈਮ। ਸੋ ਵੀ 8 ਵਜੇ ਤੱਕ, ਅੱਜ ਸ਼ਾਮ ਦੇ 8 ਵਜੇ ਤੱਕ ਈਸਟਰਨ ਸਮੇਂ ਮੁਤਾਬਕ, ਸਾਡੇ ਸਮੇਂ ਮੁਤਾਬਕ ਸ਼ਾਮ ਦੇ 5 ਵਜੇ ਤੋਂ ਪਹਿਲਾਂ ਇਰਾਨ ਜੇਕਰ ਅਮਰੀਕਾ ਦੀਆਂ ਗੱਲਾਂ ਨਹੀਂ ਮੰਨਦਾ, ਜੇ ਕੋਈ ਡੀਲ ਸਾਈਨ ਨਹੀਂ ਹੁੰਦੀ, ਕੋਈ ਅਗਰੀਮੈਂਟ ਨਹੀਂ ਹੁੰਦਾ, ਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਪਾਵਰ ਪਲਾਂਟਸ ਤੇ ਬ੍ਰਿਜਸ ਸਾਰੇ ਤਬਾਹ ਕਰ ਦੇਵਾਂਗੇ। ਅੱਜ ਡੋਨਲਡ ਟਰੰਪ ਵੱਲੋਂ ਪੋਸਟ ਪਾਈ ਗਈ ਹੈ ਕਿ ਪੂਰੀ ਸਿਵਿਲਾਈਜੇਸ਼ਨ ਹੀ ਤਬਾਹ ਕਰ ਦੇਵਾਂਗੇ। ਕੱਲ ਵੀ ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਇਹ ਮਲਟੀਪਲ ਟਾਈਮਸ ਇਹ ਕਹਿੰਦੇ ਰਹੇ ਕਿ ਇੱਕ ਰਾਤ ਦੇ ਅੰਦਰ ਅੰਦਰ ਪੂਰਾ ਮੁਲਕ ਜਿਹੜਾ ਹੈ ਖਤਮ ਕੀਤਾ ਜਾ ਸਕਦਾ। ਸੋ ਕੱਲ ਇਹ ਗੱਲ ਹੋਣ ਲੱਗ ਪਈ, ਫਿਰ ਕੀ ਇਹਦਾ ਮਤਲਬ ਹੈ ਕਿ ਨਿਊਕਲੀਅਰ ਸਟ੍ਰਾਈਕ ਦੀ ਧਮਕੀ ਦੇ ਰਹੇ ਨੇ ਡੋਨਲਡ ਟਰੰਪ। ਇਨਫੈਕਟ ਜਦੋਂ ਉਹਨਾਂ ਨੇ ਐਤਵਾਰ ਨੂੰ ਧਮਕੀ ਦਿੱਤੀ ਵੀ, ਉਸ ਧਮਕੀ ਦੇ ਵਿੱਚ ਉਹਨਾਂ ਨੇ ਗਾਲਾਂ ਵੀ ਕੱਢੀਆਂ ਸਨ
ਸੋਸ਼ਲ ਤੇ,
ਉਹਦੇ ਵਿੱਚ ਉਹਨਾਂ ਨੇ ਐਫ ਵਰਡ, ਬੀ ਵਰਡ, ਹੋਰ ਵੀ ਕਈ ਆਪੱਤੀਜਨਕ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ। ਉਸ ਤੋਂ ਬਾਅਦ ਇਰਾਨ ਵੱਲੋਂ ਵਾਰ ਕ੍ਰਾਈਮਸ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਡੋਨਲਡ ਟਰੰਪ ਤੇ। ਕੱਲ ਰਿਪੋਰਟਰਸ ਨੇ ਉਹਨਾਂ ਨੂੰ ਪੁੱਛਿਆ ਵੀ ਆਰ ਯੂ ਨਾਟ ਬਾਦਰਡ ਅਬਾਊਟ ਇਟ, ਵੀ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਹੋ, ਤੁਹਾਡੇ ਤੇ ਵਾਰ ਕ੍ਰਾਈਮਸ ਦੀ ਧਮਕੀ ਦੇਣ ਦੇ ਆਰੋਪ ਲੱਗ ਰਹੇ ਨੇ। ਕਹਿੰਦੇ ਨੋ, ਨਾਟ ਐਟ ਆਲ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਰਾਤ 12 ਵਜੇ ਤੋਂ ਪਹਿਲਾਂ ਪੂਰਾ ਮੁਲਕ ਮੈਂ ਖਤਮ ਕਰ ਸਕਦਾ, ਤੇ ਅੱਜ ਸਵੇਰੇ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਉਹ ਆਪਣੀ ਜਿਹੜੀ ਧਮਕੀ ਉਹਨੂੰ ਇੱਕ ਤਰੀਕੇ ਨਾਲ ਦੁਹਰਾਇਆ ਕਿ ਪੂਰੀ ਸਿਵਿਲਾਈਜੇਸ਼ਨ ਜਿਹੜੀ ਆ ਤਬਾਹ ਹੋ ਸਕਦੀ ਹੈ।
ਇਹ ਕਹਿ ਲਓ ਹੋਰ ਐਸਕੇਲੇਟ ਕੀਤਾ, ਜਿਹੜਾ ਹੁਸ਼ਾਬ ਦੇ ਗਵਾਰ ਆ ਉਹ ਹੋਰ ਤਿੱਖਾ ਕਰ ਦਿੱਤਾ, ਕਿਉਂਕਿ ਅੱਜ ਵਾਲੀ ਪੋਸਟ ਫਿਰ ਟਰੰਪ ਨੇ ਜਿਹੜੀ ਅਗਲੀ ਲਾਈਨ ਆ ਨਾ, ਉਹ ਕਹਿੰਦੇ ਹਾਊ ਐਵਰ ਨਾਓ ਦੈਟ ਵੀ ਹੈਵ ਕੰਪਲੀਟ ਐਂਡ ਟੋਟਲ ਰਿਜੀਮ ਚੇਂਜ, ਹਾਲਾਂਕਿ ਅਜਿਹੀ ਗੱਲ ਕੋਈ ਹੈ ਨਹੀਂ, ਕਿਉਂਕਿ ਰਿਜੀਮ ਉਹੀ ਆ ਜਿਹੜੇ ਵੀ ਕੋਈ ਕਮਾਂਡਰ ਜਾਂ ਜਿਹੜੇ ਵੀ ਕੋਈ ਲੀਡਰ ਐਲੀਮੀਨੇਟ ਹੁੰਦੇ ਰਹੇ ਉਹਨਾਂ ਦੀ ਥਾਂ ਤੇ ਉਸੇ ਹੀ ਸਿਸਟਮ ਦੇ ਵਿੱਚੋਂ ਨਵੇਂ ਜਿਹੜੇ ਵਿਅਕਤੀ ਨੇ ਥਾਂ ਭਰਦੇ ਪਏ ਨੇ।
ਇਹ ਆਪਣੇ ਆਪ ਨੂੰ ਆਫ ਰੈਂਪ ਦੇਣ ਦੀ ਕੋਸ਼ਿਸ਼
ਹੈ ਵੀ ਅਸੀਂ
ਮਿਸ਼ਨ ਅਕੰਪਲਿਸ਼ ਹੋ ਗਿਆ,
ਹਾਂ ਵੀ ਅਸੀਂ ਆਪਣਾ ਟੀਚਾ ਹਾਸਲ ਕਰ ਲਿਆ। ਕਹਿੰਦੇ ਕਿਉਂਕਿ ਹੁਣ ਉੱਥੇ ਮੁਕੰਮਲ ਤੇ ਟੋਟਲ ਰਿਜੀਮ ਚੇਂਜ ਹੋ ਚੁੱਕਾ, ਹੁਣ ਉੱਥੇ ਬੜੇ ਵੱਖਰੇ ਤੇ ਸਮਾਰਟ ਤੇ ਘੱਟ ਕੱਟੜਪੰਥੀ ਜਿਹੜੇ ਵਿਅਕਤੀ ਨੇ ਉਹ ਬੈਠੇ ਨੇ, ਘੱਟ ਕੱਟੜ ਨੇ ਉਹ। ਕਹਿੰਦੇ ਸੋ ਹੋ ਸਕਦਾ ਮੇ ਬੀ ਸਮਥਿੰਗ ਰੈਵੋਲਿਊਸ਼ਨਰੀ ਵੰਡਰਫੁਲ ਕੈਨ ਹੈਪਨ, ਹੂ ਨੋਜ਼, ਵੀ ਬੇਸਿਕਲੀ ਵੀ ਹੋ ਸਕਦਾ ਲਾਸਟ ਮਿੰਟ ਕੋਈ ਡੀਲ ਹੋ ਜਾਵੇ, ਜਾਂ ਹੁਣ ਤੋਂ ਲੈ ਕੇ ਅੱਜ ਸ਼ਾਮੀ ਈਸਟਰਨ ਸਮੇਂ ਮੁਤਾਬਕ 8 ਵਜੇ ਤੱਕ ਦਾ ਜਿਹੜਾ ਸਮਾਂ ਹੈ, ਜਿਹੜਾ ਕਿ ਇਰਾਨ ਦੇ ਵਿੱਚ ਉਦੋਂ ਹੋਣਗੇ ਸਵੇਰ ਦੇ 3:30, ਕਿ ਹੁਣ ਤੋਂ ਲੈ ਕੇ ਉਸ ਸਮੇਂ ਦੇ ਵਿਚਕਾਰ ਵੀ ਕੋਈ ਨਾ ਕੋਈ ਡੀਲ ਹੋ ਸਕਦੀ ਹੈ, ਮੇ ਬੀ ਕੋਈ ਨਾ ਕੋਈ ਇੱਥੇ ਸਹਿਮਤੀ ਬਣ ਜਾਵੇ। ਵਾਸੂ ਜੀ, ਅੱਜ ਰਿਪੋਰਟਸ ਇਹ ਵੀ ਆ ਰਹੀਆਂ ਨੇ ਕਿ ਇਰਾਨ ਵੱਲੋਂ ਕਿਸੇ ਵੀ ਡਾਇਰੈਕਟ ਜਾਂ ਇਨਡਾਇਰੈਕਟ ਚੈਨਲ ਰਾਹੀਂ ਜੇ ਕੋਈ ਅਮਰੀਕਾ ਨਾਲ ਡਿਪਲੋਮੈਟਿਕ ਪੱਧਰ 'ਤੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਉਹ ਬੰਦ ਕਰ ਦਿੱਤੀ ਗਈ ਆ। ਰਿਪੋਰਟ ਅਜੇ ਵੀ ਆਉਂਦੀ ਪਈ ਹੈ ਕਿ ਇਰਾਨ ਦੇ ਨਾਲ ਜਿਹੜਾ ਸਟੇਟ ਆਫ ਹੋਰਮੋਜ਼ ਦੇ ਵਿੱਚ ਖਾਰਗਾ ਆਈਲੈਂਡ ਆ, ਉੱਥੇ ਵੀ ਅੱਜ ਐਕਸਪਲੋਜ਼ਨਸ ਰਿਪੋਰਟ ਕੀਤੇ ਗਏ ਨੇ।
ਸੋ ਇੱਕ ਰੇਲਵੇ ਬ੍ਰਿਜ ਜਿਹੜਾ ਹੈ ਟਾਰਗੇਟ ਕੀਤਾ ਗਿਆ ਖਾਰਗਾ ਆਈਲੈਂਡ ਤੇ ਅਮਰੀਕਾ ਜਾਂ ਇਜ਼ਰਾਈਲ ਵੱਲੋਂ, ਤੇ ਜਦੋਂ ਵਿਜੇ ਜੀ ਐਤਵਾਰ ਡੋਨਲਡ ਟਰੰਪ ਨੇ ਧਮਕੀ ਦਿੱਤੀ ਵੀ ਹੈ, ਉਸ ਦੌਰਾਨ ਵੀ, ਉਸ ਤੋਂ ਪਹਿਲਾਂ ਵੀ, ਸੋ ਡੈਡਲਾਈਨ, ਸੋ ਮੰਗਲਵਾਰ ਦੀ ਡੈਡਲਾਈਨ ਤੋਂ ਪਹਿਲਾਂ ਵੀ, ਅੱਜ ਦੀ ਡੈਡਲਾਈਨ ਤੋਂ ਪਹਿਲਾਂ ਵੀ ਇਜ਼ਰਾਈਲ ਵੱਲੋਂ ਮਲਟੀਪਲ ਅਟੈਕਸ ਕੀਤੇ ਗਏ ਇਰਾਨ ਦੇ ਉੱਤੇ। ਇੱਕ ਮੇਜਰ ਪੈਟਰੋਕੈਮੀਕਲ ਪਲਾਂਟ ਉਹਨਾਂ ਨੇ ਤਬਾਹ ਕੀਤਾ, ਬ੍ਰਿਜਸ ਉਹਨਾਂ ਵੱਲੋਂ ਲਗਾਤਾਰ ਟਾਰਗੇਟ ਕੀਤੇ ਜਾ ਰਹੇ ਨੇ। ਸੋ ਇਹਦੇ 'ਚ ਇਹ ਵੀ ਇੱਕ ਬੜਾ ਐਲੀਮੈਂਟ ਸਮਝਣ ਵਾਲਾ ਹੈ ਕਿ ਜਿਹੜੀ ਸਾਰੀ ਗੱਲਬਾਤ ਹੋ ਰਹੀ ਹੈ ਸੀਜ਼ ਫਾਇਰ ਦੀ, ਕਿਸੇ ਪੀਸ ਪ੍ਰਪੋਜ਼ਲ ਦੀ, ਕਿਸੇ ਤਰ੍ਹਾਂ ਦੀ ਐਗਰੀਮੈਂਟ, ਕਿਸੇ ਡੀਲ ਦੀ, ਉਹ ਅਮਰੀਕਾ ਵੱਲੋਂ ਹੀ ਹੋ ਰਹੀ ਹੈ। ਅਸੀਂ ਥਰੂ ਆਊਟ ਦਿਸ ਵਾਰ ਇਜ਼ਰਾਈਲ ਵੱਲੋਂ ਕਦੇ ਵੀ ਇਹ ਨਹੀਂ ਸੁਣਿਆ
ਕਿ
ਅਸੀਂ ਵੀ ਕੋਈ ਡੀਲ ਕਰਨਾ ਚਾਹੁੰਦੇ ਹਾਂ ਇਰਾਨ ਦੇ ਨਾਲ, ਅਸੀਂ ਜੰਗ ਨੂੰ ਰੋਕਣਾ ਚਾਹੁੰਦੇ ਹਾਂ। ਇਰਾਨ ਵੱਲੋਂ ਗੱਲ ਹੁੰਦੀ ਹੈ ਕਿ ਸਾਡੇ ਆਹ ਪ੍ਰਪੋਜ਼ਲਸ ਨੇ, ਅਮਰੀਕਾ ਵੱਲੋਂ ਗੱਲ ਹੁੰਦੀ ਸਾਡਾ ਆਹ ਪ੍ਰਪੋਜ਼ਲ ਆ, ਪਰ ਇਜ਼ਰਾਈਲ ਵੱਲੋਂ ਕੋਈ ਇੱਦਾਂ ਦੀ ਗੱਲ ਸੁਣਨ ਨੂੰ ਨਹੀਂ ਆਉਂਦੀ।
ਬਿਲਕੁਲ,
ਉਹ ਆਪਣੀ ਕਾਰਵਾਈ ਪਾਈ ਜਾ ਰਹੇ ਨੇ, ਉਹ ਲੈਬਨਾਨ ਵਾਲੇ ਪਾਸੇ ਵੀ ਤੇ ਇਜ਼ਰਾਈਲ ਵਾਲੇ ਪਾਸੇ ਵੀ, ਉਹ ਇਰਾਨ ਵਾਲੇ ਪਾਸੇ ਵੀ ਉਹ ਲੱਗੇ ਹੋਏ ਨੇ, ਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਪੀਸ ਪ੍ਰਪੋਜ਼ਲ ਤੇ ਕੋਈ ਗੱਲ, ਕਦੇ ਕੋਈ ਬਿਆਨ ਸੁਣਿਆ ਨਹੀਂ।
ਬਿਲਕੁਲ, ਜੇ ਹੁਣ ਕੋਈ ਰੀਸੈਂਟ ਪੀਸ ਪ੍ਰਪੋਜ਼ਲ ਦੀ ਗੱਲ ਜੇ ਪਿਛਲੇ 12 ਤੋਂ 24 ਘੰਟੇ ਦੇ ਵਿੱਚ ਜੇ ਸੁਣਨ ਨੂੰ ਮਿਲੀ ਆ, ਉਹ ਹੈ ਕਿ ਇਰਾਨ ਨੇ ਆਪਣਾ ਇੱਕ 10-point ਪੀਸ ਪ੍ਰਪੋਜ਼ਲ ਸਾਂਝਾ ਕੀਤਾ। ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਕੁਝ ਮੰਗਾਂ ਨੇ ਉਸ ਪ੍ਰਪੋਜ਼ਲ ਦੇ ਵਿੱਚ, ਵਾਸੂ ਜੀ, ਇੱਕ ਤਾਂ ਉਹਨਾਂ ਦਾ ਇਹ ਆ ਕਿ ਸੀਜ਼ ਫਾਇਰ ਵਗੈਰਾ ਦੀ ਗੱਲ ਛੱਡੋ, ਇੱਕ ਤੇ ਲਾਸਟਿੰਗ ਪੀਸ ਚਾਹੀਦੀ ਹੈ, ਗਰੰਟੀ ਹੋਵੇ ਕਿ ਅਮਰੀਕਾ ਵੱਲੋਂ ਹੋਰ ਕੋਈ ਹਮਲਾ ਨਹੀਂ ਕੀਤਾ ਜਾਏਗਾ। ਉਹਨਾਂ ਨੇ ਆਪਣੀ ਉਸ 10-point ਯੋਜਨਾ ਦੇ ਵਿੱਚ ਜਾਂ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਵੀ ਆਖੀ ਕਿ ਇਜ਼ਰਾਈਲ ਵੱਲੋਂ ਲੈਬਨਾਨ ਦੇ ਵਿੱਚ ਜੋ ਗਰਾਊਂਡ ਇਨਵੇਜ਼ਨ ਜਾਂ ਬਾਕੀ ਕਾਰਵਾਈ ਕੀਤੀ ਜਾ ਰਹੀ ਆ ਉਹਨੂੰ ਠੱਲ ਪਾਈ ਜਾਏ, ਉਹ ਨਾ ਕੀਤੀ ਜਾਵੇ, ਉਹਨੂੰ ਰੋਕੋ। ਦੂਜੀ ਜਿਹੜੀ ਗੱਲ ਆ, ਕਹਿੰਦੇ ਸਟੇਟ ਆਫ ਹਾਰਮੋਜ਼ ਜੇ ਖੋਲ੍ਹਣਾ ਤਾਂ $2 million ਦਾ ਟੋਲ ਅਸੀਂ ਲਾਵਾਂਗੇ, $2 million US ਪਰ ਸ਼ਿਪ। ਉੱਥੋਂ ਜਿਹੜੀ ਸ਼ਿਪ ਨਿਕਲੇਗੀ ਉਹ ਪੈਸੇ ਸਾਨੂੰ ਮਦਦ ਕਰਨਗੇ ਜੋ ਸਾਡਾ ਨੁਕਸਾਨ ਹੋਇਆ ਇਨਫਰਾਸਟ੍ਰਕਚਰ ਦਾ ਉਹਨੂੰ ਰੀਬਿਲਡ ਕਰਨ ਲਈ। ਉਹਨਾਂ ਨੇ ਉਹ 'ਚ ਇਹ ਪ੍ਰਪੋਜ਼ਲ ਵੀ ਦਿੱਤੀ ਵੀ ਉਹ $2 million ਦਾ ਜਿਹੜਾ ਰੈਵਨਿਊ ਹੋਏਗਾ ਪਰ ਸ਼ਿਪ ਦਾ ਉਹ ਅਸੀਂ ਓਮਾਨ ਦੇ ਨਾਲ ਸ਼ੇਅਰ ਕਰ ਲਾਂਗੇ, ਕਿਉਂਕਿ ਸਟੇਟ ਆਫ ਹਾਰਮੋਜ਼ ਦਾ ਜਿਹੜਾ ਦੂਜਾ ਪਾਸਾ ਉਹ ਓਮਾਨ ਦੇ ਨਾਲ ਲੱਗਦਾ। ਸੋ ਇੱਦਾਂ ਦੀਆਂ ਗੱਲਾਂ ਕੀਤੀਆਂ। ਟਰੰਪ ਨੇ ਇਹ ਤੇ ਕਿਹਾ ਵੀ ਇਹ ਪ੍ਰਪੋਜ਼ਲ ਬਿਹਤਰ ਹੈ, ਪਰ ਟਰੰਪ ਨੇ ਖਾਰਜ ਕਰ ਦਿੱਤੀ ਉਹ ਵੀ,
ਕਿਉਂਕਿ ਇਹ ਜਿਹੜਾ ਪ੍ਰਪੋਜ਼ਲ ਹੈ ਇਟ ਕੇਮ ਇਨ ਰਿਸਪੋਂਸ ਟੂ ਦ ਓਰਿਜਿਨਲ ਪ੍ਰਪੋਜ਼ਲ ਜਿਹੜਾ ਕਿ ਇਜਿਪਟ, ਟਰਕੀ ਤੇ ਪਾਕਿਸਤਾਨ ਵੱਲੋਂ ਇੱਕ ਪ੍ਰਪੋਜ਼ਲ ਦਿੱਤਾ ਗਿਆ ਸੀ ਕਿ 45 days ਦਾ ਇੱਕ ਸੀਜ਼ ਫਾਇਰ ਹੋ ਜਾਏ ਟੈਂਪਰਰੀ ਤੇ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹ ਦਿੱਤਾ ਜਾਵੇ ਆਰਜ਼ੀ ਤੌਰ ਤੇ, ਤੇ ਬੈਠ ਕੇ ਆਪਾਂ ਗੱਲਬਾਤ ਕਰ ਲੈਂਦੇ ਹਾਂ। ਇਰਾਨ ਵੱਲੋਂ ਉਹਦੇ ਜਵਾਬ ਵਿੱਚ ਕਿਹਾ ਗਿਆ, ਕਹਿੰਦੇ ਵੀ ਅਸੀਂ ਕਿਸੇ ਵੀ ਸੀਜ਼ ਫਾਇਰ ਵਾਸਤੇ ਤਿਆਰ ਨਹੀਂ, ਅਸੀਂ ਤਾਂ ਜੰਗ ਨੂੰ ਮੁਕੰਮਲ ਤੌਰ ਤੇ ਬੰਦ ਕਰਨਾ ਚਾਹੁੰਦੇ ਹਾਂ
ਤੇ
ਉਹਦੇ ਵਾਸਤੇ ਸਾਡਾ ਆ 10-point ਪ੍ਰਪੋਜ਼ਲ ਆ ਤੇ ਉਹ ਕਲੀਅਰਲੀ ਅਮਰੀਕਾ ਨੇ ਉਹਤੇ ਮੰਨਣਾ ਨਹੀਂ। ਸੋ ਗੱਲਬਾਤ ਹੁਣ ਦੇਖੋ ਕਿ ਚੱਲ ਰਹੀ ਹੈ ਕਿ ਰੁਕ ਗਈ ਹੈ ਕਿ ਬੰਦ ਹੋ ਗਈ ਹੈ। ਸੰਕੇਤ ਆ ਰਹੇ ਨੇ ਕਿ ਇਰਾਨ ਕਹਿੰਦਾ ਵੀ ਹੋਰ ਗੱਲਬਾਤ ਕਰਨੀ ਨਹੀਂ, ਪਰ ਇਹ ਵੀ ਕਿਹਾ ਜਾ ਰਿਹਾ ਵੀ ਅਜੇ ਵੀ ਜਿਹੜੇ ਮੀਡੀਏਟਰਸ ਨੇ, ਕਿਉਂਕਿ ਡਾਇਰੈਕਟ ਗੱਲਬਾਤ ਤਾਂ ਹੋਈ ਨਹੀਂ, ਮੀਡੀਏਟਰਸ ਵੱਲੋਂ ਅਜੇ ਵੀ ਕੋਸ਼ਿਸ਼ਾਂ ਜਾਰੀ ਨੇ। ਸੋ ਦੇਖਦੇ ਹਾਂ ਕੋਈ ਚਮਤਕਾਰੀ ਹੋ ਜਾਏ। ਡੋਨਲਡ ਟਰੰਪ ਜਿਵੇਂ ਆਪ ਵੀ ਕਹਿ ਰਹੇ ਨੇ ਵੀ ਸਮਥਿੰਗ, ਉਹਨਾਂ ਨੇ ਕੀ ਉਹ ਸ਼ਬਦ ਇਸਤੇਮਾਲ ਕੀਤਾ,
ਸਮਥਿੰਗ ਰੈਵੋਲਿਊਸ਼ਨਰੀ,
ਵੰਡਰਫੁਲ ਕੈਨ ਹੈਪਨ। ਸੋ ਉਹਨਾਂ ਨੇ ਬਾਅਦ 'ਚ ਇਹ ਵੀ ਲਿਖਿਆ, ਕਹਿੰਦੇ ਵੀ ਵਿਲ ਫਾਈਂਡ ਆਊਟ ਟੁਨਾਈਟ ਵਨ ਆਫ ਦ ਮੋਸਟ ਇੰਪੋਰਟੈਂਟ ਮੂਮੈਂਟਸ ਇਨ ਦ ਲੌਂਗ ਐਂਡ ਕੰਪਲੈਕਸ ਹਿਸਟਰੀ ਆਫ ਦ ਵਰਲਡ, 47 years ਆਫ ਐਕਸਟੋਰਸ਼ਨ, ਕਰਪਸ਼ਨ ਐਂਡ ਡੈਥ ਵਿਲ ਫਾਈਨਲੀ ਐਂਡ, ਗੋਡ ਬਲੈਸ ਦ ਗ੍ਰੇਟ ਪੀਪਲ ਆਫ ਇਰਾਨ।
ਕੱਲ ਵਾਸੂ ਜੀ ਜਿਹੜੀ ਉਹ ਪ੍ਰੈਸ ਕਾਨਫਰੰਸ ਟਰੰਪ ਨੇ ਕੀਤੀ ਜਿਹਦੇ ਵਿੱਚ ਪੀਟ ਹੈਗਸੈਥ ਤੇ CIA ਦੇ ਜਿਹੜੇ ਮੁਖੀ ਨੇ ਉਹ ਵੀ ਉਹਨਾਂ ਦੇ ਨਾਲ ਸਨ, ਉਹਦੇ ਵਿੱਚ ਨਾ ਟਰੰਪ ਨੇ ਇਹ ਗੱਲ ਆਖੀ ਕਿ ਜਿਹੜੇ ਇਰਾਨ ਦੇ ਸਿਵਿਲੀਅਨਸ ਨੇ ਕਹਿੰਦੇ ਉੱਥੇ, ਕਹਿੰਦੇ ਕੋਈ ਨਹੀਂ ਸਾਡੇ ਤੇ ਬੰਬ ਸੁੱਟੀ ਚੱਲੋ ਵੀ ਸਾਨੂੰ ਤਾਂ ਫਰੀਡਮ ਚਾਹੀਦਾ। ਬਹੁਤ ਕੁਝ ਆਵਤਾ ਵਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਟਰੰਪ ਨੇ
ਕਿਹਾ, ਨਹੀਂ ਬਣਦੀ ਵਿਜੇ ਜੀ ਹੁਣ ਜੋ ਗੱਲਾਂ ਕਰ ਰਹੇ ਨੇ।
ਯਾਰ ਕੱਲ ਦੇਖੋ ਜਿਹੜਾ ਇੱਕ ਈਸਟਰ ਐਗ ਰੋਲ ਬੱਚਿਆਂ ਵਾਸਤੇ ਇਵੈਂਟ ਹੁੰਦਾ ਵਾਈਟ ਹਾਊਸ ਦੇ ਲੋਨਸ ਤੇ ਹਰ ਸਾਲ ਨਾ, ਈਸਟਰ ਮੰਡੇ, ਈਸਟਰ ਦੇ ਮੌਕੇ ਤੇ, ਨਾਟ ਮੰਡੇ ਮਤਲਬ ਈਸਟਰ ਦੇ ਦਿਨਾਂ ਚ, ਉੱਥੇ ਉਹ ਈਸਟਰ ਬਨੀ ਖੜਾ ਹੁੰਦਾ, ਮਤਲਬ ਇਟਸ ਸਪੋਜ਼ ਟੂ ਬੀ ਅ ਫਨ ਇਵੈਂਟ ਹੈ ਨਾ, ਬੱਚੇ ਨੇ ਉੱਥੇ, ਯਾਰ ਉਹ ਬਨੀ ਨਾਲ ਖੜਾ ਉੱਥੇ, ਉਹ ਕੋਸਟਿਊਮ ਪਾ ਗਿਆ ਨਾ ਬਨੀ ਕੋਸਟਿਊਮ, ਉੱਥੇ ਟਰੰਪ ਇਰਾਨ ਦੀਆਂ ਧਮਕੀਆਂ ਦੇ ਜਾ ਰਹੇ, ਮਤਲਬ ਉਹ ਜਸਟ ਦ ਵਿਜ਼ੂਅਲ, ਲੋਕੀ ਕਹਿ ਰਹੇ ਵੀ ਚੱਲ ਕੀ ਰਿਹਾ, ਕੋਈ ਅਸੀਂ ਕਾਰਟੂਨ ਨੈਟਵਰਕ ਦੇਖ ਰਹੇ ਹਾਂ, ਵਾਟ ਇਜ਼ ਗੋਇੰਗ ਔਨ।
ਤੇ ਹੁਣ ਜਿਹੜਾ ਇਹ ਪ੍ਰਪੋਜ਼ਲ ਹੈ ਜੋ ਡੈਡਲਾਈਨ ਹੈ ਉਹਦੇ ਚਲਦੇ ਇਰਾਨ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਜੇ ਸਾਡੇ ਤੇ ਕੋਈ ਵੀ ਹਮਲਾ ਹੋਇਆ ਤੇ ਅਸੀਂ ਰੀਜਨ ਦੇ ਵਿੱਚ ਜਿਹੜੇ US ਐਲਾਈਜ਼ ਨੇ ਜਿਨ੍ਹਾਂ ਦੇ ਉੱਤੇ ਉਹ ਪਹਿਲਾਂ ਵੀ ਹਮਲੇ ਕਰ ਰਹੇ ਨੇ, ਉਹ ਹਮਲੇ ਤਾਂ ਜਾਰੀ ਰੱਖਾਂਗੇ ਹੀ, ਹੁਣ ਅਸੀਂ ਬਿਯੋਂਡ ਰੀਜਨ ਜੋ US ਐਲਾਈਜ਼ ਨੇ ਉਹਨਾਂ ਤੇ ਵੀ ਮਾਰ ਮਾਰਾਂਗੇ। ਸੋ ਕਿਉਂਕਿ ਸਾਨੂੰ ਪਤਾ ਹੈ ਕਿ ਇਰਾਨ ਦੇ ਕੋਲ ਬੈਲਿਸਟਿਕ ਮਿਜ਼ਾਈਲਸ ਹੈਗੀਆਂ ਨੇ ਜਿਨ੍ਹਾਂ ਦੀ ਪਹੁੰਚ ਯੂਰਪ ਤੱਕ ਵੀ ਹੈ। ਸੋ ਅਸੀਂ ਤਾਂ ਚਲੋ ਅਕਰੋਸ ਦ ਪੌਂਡ ਬੈਠੇ ਹਾਂ, ਸੋ ਸਾਡੇ ਦਿਮਾਗ ਦੇ ਵਿੱਚ ਉਹ ਪਹਿਲਾਂ ਥੋਟ ਨਹੀਂ ਆਉਂਦਾ ਕਿ ਵੀ ਇਰਾਨ ਕੀ ਕਰੇਗਾ, ਵੱਧ ਤੋਂ ਵੱਧ ਮਿਡਲ ਈਸਟ ਦੇ ਵਿੱਚ ਉਹ ਅਨਸਰਟਨਟੀ ਜਾਂ ਇਨਸਟੇਬਿਲਿਟੀ ਕ੍ਰੀਏਟ ਕਰ ਸਕਦਾ, ਪਰ ਉਹਨਾਂ ਦੇ ਕੋਲ ਮਿਜ਼ਾਈਲਾਂ ਅਜਿਹੀਆਂ ਨੇ ਜਿਹੜੀਆਂ ਯੂਰਪ ਤੱਕ ਵੀ ਪਹੁੰਚ ਸਕਦੀਆਂ,
ਇੰਡੀਅਨ ਓਸ਼ਨ
ਨੈਟੋ ਦੇ ਮੈਂਬਰਸ ਤੱਕ ਪਹੁੰਚ ਸਕਦੀਆਂ।
ਇੰਡੀਅਨ ਓਸ਼ਨ ਵਾਲੇ ਪਾਸੇ ਉਹਨਾਂ ਨੇ ਇੱਕ ਮਿਜ਼ਾਈਲ ਲਾਗੀ ਸੀਗੀ ਜਿਹੜਾ ਉੱਥੇ ਅਮਰੀਕਾ ਦਾ ਉੱਧਰ ਇੱਕ ਬੇਸ ਆ, ਉਹ 4,000 ਕਿਲੋਮੀਟਰ ਦੂਰ ਆ, ਸੋ ਉਦੋਂ ਇਹ ਗੱਲ ਸੀਗੀ ਕਿ ਸਿਰਫ ਤੇ ਸਿਰਫ ਇੱਦਾਂ ਨਹੀਂ ਆ ਵੀ ਸਿਰਫ 2000 ਜਾਂ 2500 ਕਿਲੋਮੀਟਰ ਦੀ ਰੇਂਜ ਵਾਲੇ ਉਹ ਸਸਤੇ ਡਰੋਨ ਹੀ ਨਹੀਂ ਹੈਗੇ ਈਰਾਨ ਕੋਲ, ਵੱਡੀ ਰੇਂਜ ਵਾਲੀਆਂ ਮਿਜ਼ਾਈਲਾਂ ਵੀ ਹੈਗੀਆਂ ਜਿਹੜੀਆਂ ਕਿ ਬਿਯੋਂਡ ਦ ਮਿਡਲ ਈਸਟ ਮਾਰ ਮਾਰ ਸਕਦੀਆਂ।
ਅਸੀਂ ਇਹ ਨਾ ਭੁੱਲੀਏ ਕਿ ਅਜੇ ਤੱਕ ਤਾਂ ਟਰਕੀ ਦੇ ਉੱਤੇ ਕੋਈ ਮਿਜ਼ਾਈਲ ਦਾਗ ਕੇ ਈਰਾਨ ਮੁਆਫ਼ੀ ਮੰਗਦਾ ਰਿਹਾ ਕਿ ਮੁੱਕਰਦਾ ਰਿਹਾ ਕਿ ਅਸੀਂ ਨੀ ਉਹ ਮਿਜ਼ਾਈਲ ਦਾਗੀ। ਉਹ ਦੋਸ਼ ਲਾਉਂਦੇ ਨੇ ਵੀ ਇਜ਼ਰਾਈਲ ਵੱਲੋਂ ਇਹ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ। ਟਰਕੀ ਤਾਂ ਗੁਆਂਢ ਦੇ ਵਿੱਚ ਹੀ ਆ ਜਿਵੇਂ, ਤੇ ਉਹ ਨੇਟੋ ਮੈਂਬਰ ਆ, ਤੇ ਜੇਕਰ ਟਰਕੀ ਦੇ ਉੱਤੇ ਹਮਲਾ ਕਰ ਦਿੰਦਾ ਈਰਾਨ ਖੁੱਲ ਕੇ, ਜਿਹਦੇ ਕਿ ਚਾਂਸਿਸ ਘੱਟ
ਨੇ
ਟਰਕੀ ਦੇ ਉੱਤੇ, ਉਹ ਦੈਟ ਵੁੱਡ ਬੀ ਦੇ ਲਾਸਟ ਚੋਇਸ, ਕਿਉਂਕਿ ਟਰਕੀ ਇਜ਼ ਵਨ ਆਫ ਦਾ ਮੀਡੀਏਟਰਸ, ਪਰ ਟਰਕੀ ਇਜ਼ ਅ ਨੇਟੋ ਮੈਂਬਰ ਐਸ ਵੈਲ। ਸੋ ਨੇਟੋ ਦੇ ਜਿਹੜੇ ਮੈਂਬਰਸ ਨੇ, ਸੋ ਮਾਈ ਪੁਆਇੰਟ ਇਜ਼ ਕਿ ਬਹੁਤ ਦੂਰ ਨਹੀਂ ਹੈ,
ਬਹੁਤ ਦੂਰ ਨਹੀਂ ਹੈ।
ਸੋ ਜੇ ਕਿਸੇ ਨੇਟੋ ਦੇ ਮੈਂਬਰ ਤੇ ਖੁੱਲ ਕੇ ਹਮਲਾ ਕਰ ਦਿੰਦਾ ਈਰਾਨ, ਤੇ ਫਿਰ ਆਰਟੀਕਲ 5 ਟ੍ਰਿਗਰ ਹੋਏਗਾ ਨੇਟੋ ਦਾ।
ਜੀ ਬਿਲਕੁਲ, ਅਟੈਕ ਔਨ ਵਨ ਇਜ਼ ਅਟੈਕ ਔਨ ਆਲ। ਜਿਹੜੀ ਵਾਸੂ ਜੀ ਟਰੰਪ ਵੱਲੋਂ ਧਮਕੀਆਂ ਦੇਣ ਦੀ ਇਹ ਜਿਹੜੀ ਸਾਰੀ ਸਿਲਸਿਲਾ ਹੈਗਾ, ਇਹ 21 ਮਾਰਚ ਨੂੰ ਸ਼ੁਰੂ ਹੋਇਆ ਸੀ, ਉਦੋਂ 48 ਘੰਟੇ ਦਾ ਅਲਟੀਮੇਟਮ ਟਰੰਪ ਨੇ ਪਹਿਲਾਂ ਦਿੱਤਾ ਸੀ, ਫਿਰ 23 ਮਾਰਚ ਨੂੰ ਟਰੰਪ ਨੇ ਕਿਹਾ ਸੀ ਚਲੋ 5 ਦਿਨ ਹੋਰ ਦਿੱਤੇ ਕਿਉਂਕਿ ਜੀ ਗੱਲਬਾਤ ਦੇ ਵਿੱਚ ਪ੍ਰੋਗਰੈਸ ਹੋ ਰਹੀ ਆ। ਫਿਰ 23 ਮਾਰਚ ਤੋਂ ਲੈ ਕੇ ਜਿਹੜੇ 5 ਦਿਨ ਬਣਦੇ ਸੀ ਉਹ ਤਾਂ 28 ਤਰੀਕ ਤੱਕ ਬਣਨੇ ਸੀ, ਪਰ 26 ਤਰੀਕ ਨੂੰ ਟਰੰਪ ਨੇ ਇਹ ਕਹਿ ਦਿੱਤਾ ਸੀ ਵੀ 10 ਦਿਨਾਂ ਦੀ ਐਕਸਟੈਂਸ਼ਨ ਦਿੱਤੀ, ਕਿਉਂਕਿ ਟਰੰਪ ਨੇ ਕੱਲ੍ਹ ਇੱਕ ਗੱਲ ਕਹੀ, ਕਹਿੰਦੇ ਈਰਾਨ ਨੇ 7 ਦਿਨ ਮੰਗੇ ਸੀ, ਮੈਂ ਕਿਹਾ ਵਿਟਕੋਫ ਨੂੰ ਸਟੀਵ ਗਿਵ ਦਮ 10 ਡੇਜ਼, ਕਹਿੰਦੇ ਕਿਉਂਕਿ 10 ਦਿਨ ਫਿਰ, ਕਹਿੰਦੇ 10 ਦਿਨ ਵੀ ਐਕਚੁਲੀ ਅੱਜ ਬਣਦੇ ਨੇ, ਯੈਸਟਰਡੇ ਹੀ ਸੈਡ ਦਿਸ, ਵੀ ਅੱਜ 6 ਤਰੀਕ ਆ, ਕਹਿੰਦੇ ਚਲੋ ਮੈਂ 1 ਦਿਨ ਹੋਰ ਦਿੱਤਾ ਵੀ 11 ਦਿਨ ਹੋ ਗਏ, ਕਹਿੰਦੇ ਕਿਉਂਕਿ ਜੇ ਮੈਂ ਚਾਹੁੰਦਾ ਮੈਂ ਅੱਜ ਵੀ ਅਟੈਕ ਕਰ ਸਕਦਾ ਸੀ, ਪਰ ਅੱਜ ਈਸਟਰ ਤੋਂ ਬਾਅਦ ਅਗਲੇ ਦਿਨ ਮੈਂ ਅਟੈਕ ਨਹੀਂ ਕਰਨਾ ਚਾਹੁੰਦਾ, ਆਈ ਵਾਂਟ ਟੂ ਬੀ ਅ ਨਾਈਸ ਪਰਸਨ।
ਦੇਖੋ ਡੋਨਲਡ ਟਰੰਪ ਬਾਰੇ ਜਿਹੜਾ ਉਹ ਟਾਕੋ ਟਾਕੋ ਕਿਹਾ ਜਾਂਦਾ ਕਿ ਟਰੰਪ ਆਲਵੇਸ ਚਿਕਨਸ ਆਊਟ, ਇਹ ਗੱਲ ਹੁਣ ਡੋਨਲਡ ਟਰੰਪ ਨੂੰ ਵੀ ਪਤਾ, ਤੇ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਚੀਜ਼ ਬਣ ਗਈ ਹੈ। ਡੋਨਲਡ ਟਰੰਪ ਇਸੇ ਚੀਜ਼ ਨੂੰ ਝੂਠਾ ਸਾਬਤ ਕਰ ਕਿ ਵੀ ਇੱਦਾਂ ਦੀ ਕੋਈ ਗੱਲ ਨਹੀਂ, ਵੀ ਮੈਂ ਆਈ ਕੈਨ ਵਾਕ ਦ ਟਾਕ, ਜੇ ਮੈਂ ਹੁਣ ਕੋਈ ਡੈਡਲਾਈਨ ਦਿੱਤੀ ਸੀ ਤੇ ਮੈਂ ਉੱਤੇ ਕਾਰਵਾਈ ਵੀ ਪਾਈ ਹੈ। ਸੋ ਇਹ ਜਿਹੜੇ ਵੀ ਐਨਾਲਿਸਟ ਨੇ ਉਹ ਕਹਿ ਰਹੇ ਨੇ ਕਿ ਜੇਕਰ ਕੋਈ ਡੀਲ ਜਾਂ ਅਗਰੀਮੈਂਟ 5 ਵਜੇ ਤੱਕ ਨਹੀਂ ਹੁੰਦਾ ਸਾਡੇ ਸਮੇਂ
ਵਿੱਚ,
ਤਾਂ ਫਿਰ ਡੋਨਲਡ ਟਰੰਪ ਵੱਲੋਂ ਅਮਰੀਕਾ ਵੱਲੋਂ ਕੋਈ ਨਾ ਕੋਈ ਕਾਰਵਾਈ ਤਾਂ ਇਸ ਵਾਰ ਕੀਤੀ ਜਾਏਗੀ। ਉਹ ਕਿੰਨੀ ਗੰਭੀਰ ਹੋਏਗੀ, ਕਿ ਉਹ ਸੱਚੀ ਕੋਈ ਬਹੁਤ ਵੱਡਾ ਅਟੈਕ ਹੋਏਗਾ ਜਿਹਦੇ ਨਾਲ ਪੂਰਾ ਈਰਾਨ ਤਬਾਹ ਹੋ ਜਾਏਗਾ, ਜਾਂ ਫਿਰ ਉਹ ਕੁਝ ਇਨਫਰਾਸਟ੍ਰਕਚਰ ਪੀਸਿਸ ਆਫ ਇਨਫਰਾਸਟ੍ਰਕਚਰ ਨੂੰ ਟਾਰਗੇਟ ਕਰਦੇ ਨੇ, ਮੇਬੀ ਔਨ ਖਾਰਗਾ ਆਈਲੈਂਡ। ਸੋ ਉਹ ਦੇਖਣ ਵਾਲੀ ਗੱਲ ਹੋਏਗੀ ਵੀ ਕਾਰਵਾਈ, ਪਹਿਲਾਂ ਤਾਂ ਚਲੋ ਉਮੀਦ ਕਰੀਏ ਕੋਈ ਡੀਲ ਹੋ ਜਾਏ, ਕੋਈ ਸੈਨਿਟੀ ਪ੍ਰੀਵੇਲਸ, ਤੇ ਉਸ ਜੇ ਨਹੀਂ ਹੁੰਦਾ ਤੇ ਫਿਰ ਉਹ ਜਿਹੜੀ ਕਾਰਵਾਈ ਹੈ ਉਹ ਕਿੰਨੀ ਗੰਭੀਰ ਹੁੰਦੀ ਹੈ।
ਕਲੌਕ ਇਜ਼ ਟਿਕਿੰਗ, ਕਲੌਕ ਇਜ਼ ਟਿਕਿੰਗ ਇਸ ਵੇਲੇ, ਤੇ ਹੁਣ ਤੁਸੀਂ ਲਾ ਲਓ ਉਹ ਵੀ ਜੇ ਸ਼ਾਮ ਦੇ 5 ਵਜੇ ਤੱਕ ਦਾ ਈਸਟਰਨ ਸਮੇਂ ਤੱਕ ਦਾ ਜੇ ਟਾਈਮ ਆ ਤਾਂ ਕੀ 8-8.5 ਘੰਟੇ ਰਹਿ ਗਏ ਨੇ।
ਜੀ ਜੀ,
ਨਾਈਨ ਆਵਰਸ।
ਇੱਕ ਮੈਸੇਜ ਆਇਆ ਕਹਿੰਦੇ ਭਾਜੀ ਰਜੀਮ ਦਾ ਕੀ ਮਤਲਬ ਹੈ ਕਿ ਇਰਾਨੀਅਨ ਕਿੰਗਡਮ? ਸੋ ਰਜੀਮ ਬੇਸਿਕਲੀ ਮੀਨਸ ਕਿ ਇਸ ਵੇਲੇ ਗਵਰਨਮੈਂਟ ਦੇ ਵਿੱਚ ਜੋ ਵੀ ਹੈ
ਪ੍ਰਸ਼ਾਸਨ,
ਹਾਂ ਪ੍ਰਸ਼ਾਸਨ ਜਿਹੜਾ ਇਸ ਵੇਲੇ ਜੇ ਸਰਕਾਰ ਕਹਿ ਲਓ ਕਿ ਇਸ ਵੇਲੇ ਜਿਹਦੀ ਉੱਥੇ ਸਰਕਾਰ ਚੱਲਦੀ ਹੈ ਉਹਨੂੰ ਰਜੀਮ ਕਹਿ ਦਿੱਤਾ
ਜਾਂਦਾ। ਜੀ ਜੀ, ਤੇ ਉਹ
ਹੂਜ਼ ਕਾਲਿੰਗ ਦ ਸ਼ਾਟਸ।
ਹਾਂ, ਤੇ ਉੱਧਰ ਈਰਾਨ ਵਾਲੇ ਇਹ ਕਹਿੰਦੇ ਨੇ, ਕਹਿੰਦੇ ਤੁਸੀਂ ਸਾਡਾ ਰਜੀਮ ਚੇਂਜ ਕਰਾਉਣ ਨੂੰ ਗੱਲ ਕਰਦੇ ਹੋ, ਸ਼ਾਇਦ ਰਜੀਮ ਚੇਂਜ ਦੀ ਲੋੜ ਤੇ ਅਮਰੀਕਾ ਦੇ ਵਿੱਚ ਆ ਵੀ ਤੁਸੀਂ ਉਹ ਇੱਦਾਂ ਦੀ ਕਾਫੀ ਉਹਨਾਂ ਨੇ ਕਈ ਵਾਸੂ ਜੀ ਉਹ ਲੈਗੋ ਵਾਲੇ ਕਾਰਟੂਨ ਜੇ ਬਣਾ ਕੇ ਟਰੰਪ ਦਾ ਬੜਾ ਮਜ਼ਾਕ ਵਗੈਰਾ ਈਰਾਨ ਦੇ ਵਿੱਚ ਬਣਾ ਰਹੇ ਨੇ, ਉਹਦੇ ਪਿੱਛੇ ਕੋਈ ਗੀਤ ਲਗਾ ਕੇ ਜਿਹੜੇ ਉਹਨਾਂ ਦੇ ਸਪੋਕਸ ਪਰਸਨ ਨੇ IRGC ਦੇ, ਉਹ ਜਿਸ ਤਰ੍ਹਾਂ ਦੀ ਉਹ ਗੱਲਾਂ ਆ ਕੇ ਕਰਦੇ ਨੇ ਉਹ ਵੀ ਚੱਕਵੀਆਂ ਗੱਲਾਂ ਕਰਨ 'ਚ ਪੂਰੇ ਤਿੱਖੇ ਨੇ, ਤੇਜ਼ ਨੇ ਉਹ। ਉਹਨਾਂ ਨੇ ਗੱਲ ਜੇ ਵੀ ਕਹੀ ਹੈ ਨਾ ਵੀ ਜੇ ਸਾਡੇ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ, ਤੁਸੀਂ ਕਿਹਾ ਨਾ ਵੀ ਇੱਕ ਬਿਯੋਂਡ ਦ ਮਿਡਲ ਈਸਟ ਅਸੀਂ ਕਰਨਾ ਹੀ ਅਟੈਕ, ਜਿਹੜੇ ਕਹਿੰਦੇ ਸਾਡੇ ਨੇਬਰਿੰਗ ਕੰਟਰੀਜ਼ ਨੇ ਗਲਫ ਦੇ ਵਿੱਚ, ਅਸੀਂ ਉਹਨਾਂ ਦਾ ਐਨਰਜੀ ਇਨਫਰਾਸਟ੍ਰਕਚਰ ਵੀ ਜੇ ਸਾਡੇ ਪਾਵਰ ਪਲਾਂਟ ਨਿਸ ਤੋਂ ਨਾਬੂਦ ਕੀਤੇ ਗਏ ਤਾਂ ਅਸੀਂ ਉਹਨਾਂ ਦੇ ਨਹੀਂ ਛੱਡਣੇ। ਸੋ ਮਿਡਲ ਈਸਟ ਇਸ ਵੇਲੇ, ਵੈਸੇ ਤਾਂ ਪੂਰੀ ਦੁਨੀਆ ਪਰ ਇਫੈਕਟਿਵਲੀ ਸਾਰਾ ਦਾ ਸਾਰਾ ਮਿਡਲ ਈਸਟ ਇਸ ਵੇਲੇ ਬਾਰੂਦ ਦੇ ਢੇਰ ਤੇ ਬੈਠਿਆ।
ਬਿਲਕੁਲ ਵਿਜੇ ਜੀ, ਤੇ ਐਨਾਲਿਸਟ ਹੁਣੇ ਕਹਿ ਰਹੇ ਨੇ ਕਿ ਜੇਕਰ ਈਵਨ ਐਸਕਲੇਸ਼ਨ ਤੋਂ ਬਿਨਾਂ ਵੀ ਇਹ ਕੌਨਫਲਿਕਟ ਇਸੇ ਤਰ੍ਹਾਂ 1 ਮਹੀਨਾ ਹੋਰ ਚੱਲਦਾ ਰਹਿ ਗਿਆ ਤਾਂ ਆਰਥਿਕ ਤੌਰ ਤੇ ਗਲੋਬਲ ਲੈਵਲ ਤੇ ਮਾਹੌਲ 1930 ਵਾਲੀ ਡਿਪਰੈਸ਼ਨ ਵਾਲਾ ਬਣ ਜਾਏਗਾ, ਉਸ ਤੋਂ ਵੀ ਬਦਤਰ। ਸੋ ਵਨ ਕੈਨ ਓਨਲੀ ਇਮੈਜਿਨ ਫਿਰ ਕੀ ਬਣੇਗਾ, ਤੇ 1 ਮਹੀਨਾ ਵਿਦਆਊਟ ਐਸਕਲੇਸ਼ਨ ਇੱਦਾਂ ਜੇ ਲਿੰਗਰ ਆਨ ਹੁੰਦਾ ਰਿਹਾ ਕੌਨਫਲਿਕਟ, ਤੇ ਜੇਕਰ ਐਸਕਲੇਸ਼ਨ ਦੀ ਗੱਲ ਹੁੰਦੀ ਹੈ ਦੈਨ ਗੋਡ ਓਨਲੀ ਨੋਜ਼।
ਤੇ ਜੇ ਵਾਸੂ ਜੀ ਸਟੇਟ ਆਫ ਹੋਰਮੋਜ਼ ਖੁੱਲ ਵੀ ਜਾਂਦਾ ਨਾ, ਮੰਨ ਲਓ ਅੱਜ ਹੋਪਫੁਲੀ ਕੋਈ ਡੀਲ ਜੇ ਹੋ ਜਾਂਦੀ ਹੈ, ਜਿਹੜਾ ਇਸਦਾ ਇੰਪੈਕਟ ਆ ਪਿਛਲੇ ਤਕਰੀਬਨ ਆਲਮੋਸਟ 6-7 ਹਫ਼ਤੇ ਦਾ, ਉਹ ਸਿਸਟਮ ਦੇ ਵਿੱਚੋਂ ਕਲੀਅਰ ਆਊਟ ਹੁੰਦੇ ਹੁੰਦੇ ਘੱਟੋ ਘੱਟ 2-3 ਮਹੀਨੇ ਹੋਰ ਲੱਗਣਗੇ, ਕਿਉਂਕਿ ਇਹ ਨਾ ਭੁੱਲੀਏ ਸਟੇਟ ਆਫ ਹੋਰਮੋਜ਼ ਦੇ ਵਿੱਚ ਈਰਾਨ ਵੱਲੋਂ ਬਾਰੂਦੀ ਸੁਰੰਗਾਂ ਵੀ ਵਿਛਾਈਆਂ ਹੋਈਆਂ ਨੇ, ਤੇ ਉਹ ਬਾਰੂਦੀ ਸੁਰੰਗਾਂ ਨੂੰ ਕੱਢਣਾ, ਹੁਣ ਤੱਕ ਤੁਸੀਂ ਦੇਖੋ ਸੈਕਿੰਡ ਵਰਲਡ ਵਾਰ ਦਾ ਜੀ ਸ਼ੈੱਲ ਫਲਾਨੀ ਥਾਂ ਤੋਂ ਐਕਸਕੇਵੇਸ਼ਨ ਕਰਦੇ ਹੋਏ ਲੱਭਿਆ, ਆ 70-70 ਸਾਲ ਬਾਅਦ ਵੀ ਅਜੇ ਤੱਕ ਉਹ ਸ਼ੈੱਲ ਲੱਭਦੇ ਰਹੇ ਨੇ 70-80 ਸਾਲ ਬਾਅਦ ਵੀ। ਸੋ ਯੂ ਕੈਨ ਓਨਲੀ ਇਮੈਜਿਨ ਕਿ ਜਿਹੜੀਆਂ ਬਾਰੂਦੀ ਸੁਰੰਗਾਂ ਦਾ ਨੈਟਵਰਕ ਕਿੰਨਾ ਕੁ ਵਿਸਥਾਰਤ ਆ, ਉਹ ਜਾਂ ਰੱਬ ਜਾਣਦਾ ਜਾਂ ਈਰਾਨ ਜਾਣਦਾ, ਤੇ ਉਹਨਾਂ ਨੂੰ ਵੀ ਉੱਥੋਂ ਐਕਸਟਰੈਕਟ ਕਰ ਸਕਣਾ ਸੇਫਲੀ, ਉਹ ਕਿੰਨੀ ਤੇਜ਼ੀ ਨਾਲ ਹੋ ਸਕੇਗਾ। ਤੇ ਜਿਹੜਾ ਜਿਹੜਾ ਤੇਲ 28 ਫਰਵਰੀ ਤੋਂ ਪਹਿਲਾਂ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਨਿਕਲ ਲਿਆ ਸੀ, ਉਹਦੀਆਂ ਜਿਹੜੀਆਂ ਅਖੀਰਲੀਆਂ ਸ਼ਿਪਮੈਂਟਸ ਨੇ ਉਹ ਕਈ ਮੁਲਕਾਂ ਤੱਕ ਪਹੁੰਚ ਚੁੱਕੀਆਂ ਨੇ। ਯੂਰਪ ਦੇ ਵਿੱਚ ਜਿਹੜਾ ਉਹ ਅਖੀਰਲਾ ਸ਼ਿਪ ਆ ਉਹ ਅੱਜ ਕੱਲ੍ਹ ਦੇ ਵਿੱਚ ਪਹੁੰਚ ਜਾਣਾ। ਸੋ ਜਿਹੜਾ ਐਨਰਜੀ ਕ੍ਰਾਈਸਿਸ ਆ ਅਸਲ ਦੇ ਵਿੱਚ ਉਹਦਾ ਸੇਕ ਹੁਣ ਦੁਨੀਆ ਦੇ ਬਹੁਤੇ ਹਿੱਸਿਆਂ ਦੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੋਣਾ। ਏਸ਼ੀਅਨ ਕੰਟਰੀਜ਼ ਆਲਰੇਡੀ ਫੀਲਿੰਗ ਇਟ ਐਂਡ ਸੋ ਇਜ਼ ਅਫਰੀਕਾ।
ਤੇ ਡੋਨਲਡ ਟਰੰਪ ਇਸੇ ਕਰਕੇ ਕਹਿ ਰਹੇ ਨੇ ਕਿ ਸਟੇਟ ਆਫ ਹਾਰਮੋਜ਼ ਅਸੀਂ ਤਾਂ ਇਸਤੇਮਾਲ ਕਰਦੇ ਹੀ
ਨਹੀਂ,
ਜਿਹੜੇ ਜਿਹੜੇ ਮੁਲਕ ਉਹਦੇ ਵਿੱਚ ਸਟੇਕ ਰੱਖਦੇ ਨੇ ਉਹ ਜਾ ਕੇ ਆਪਣੇ ਆਪ ਖੋਲ ਲੈਣ,
ਜ਼ਰੂਰਤ ਦਿਖਾਓ, ਸ਼ੋ ਸਮ ਡਿਲੇਡ ਕਰੇ ਜਿਹੋ ਜਿਹੀਆਂ ਗੱਲਾਂ।
ਤੇ ਕੈਨੇਡਾ ਵੱਲੋਂ ਤੇ ਬਾਕੀ ਯੂਰੋਪੀਅਨ ਅਲਾਈਜ਼ ਵੱਲੋਂ ਇਹ ਕਿਹਾ ਜਾ ਰਿਹਾ ਵੀ ਪਹਿਲਾਂ ਸੀਜ਼ ਫਾਇਰ ਕਰਾ ਦਿਓ, ਉਸ ਤੋਂ ਬਾਅਦ ਫਿਰ ਸਟੇਟ ਆਫ ਹਾਰਮੋਜ਼ ਨੂੰ ਚੱਲਦਾ ਰੱਖਣ ਵਿੱਚ ਜੇਕਰ ਕੋਈ ਭੂਮਿਕਾ ਸਾਡੀ ਹੋ ਸਕਦੀ ਅਸੀਂ ਨਿਭਾਉਣ ਲਈ ਤਿਆਰ ਹਾਂ।
ਤੇ ਈਰਾਨ ਕਹਿੰਦਾ ਸੀਜ਼ ਫਾਇਰ ਨਹੀਂ, ਪੱਕੀ ਤੁਸੀਂ ਪੱਕੀ ਜੰਗਬੰਦੀ ਕਰੋ, ਮਤਲਬ ਪੂਰਾ ਲਾਸਟਿੰਗ ਪੀਸ ਹੋਵੇ, ਕੋਈ ਟੈਂਪਰੇਰੀ ਅਰੇਂਜਮੈਂਟ ਨਹੀਂ।
ਬਿਲਕੁਲ, ਤੇ ਇਸ ਵੇਲੇ ਵਿਜੇ ਜੀ ਪੂਰੇ ਜੋ ਸਾਰਾ ਕੌਨਫਲਿਕਟ ਹੋਇਆ ਇਹਦੇ ਵਿੱਚ ਜੇਕਰ ਕੋਈ ਮੁਸਕਰਾ ਰਿਹਾ ਉਹ ਹੈ ਡੋਨਲਡ ਟਰੰਪ ਦੇ ਵਿਰੋਧੀ, ਜਿਹੜੇ ਇਹਨਾਂ ਦੇ ਦੁਸ਼ਮਣ ਮੁਲਕ ਨੇ ਰਸ਼ੀਆ, ਨਾਰਥ ਕੋਰੀਆ, ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਨੇ।
ਬਿਲਕੁਲ, ਰਸ਼ੀਆ ਵਾਸਤੇ ਤਾਂ ਵਾਸੂ ਜੀ ਈਵਨ ਓਵਰ ਦਾ ਵੀਕਐਂਡ ਇਹ ਖਬਰ ਆਈ ਸੀ ਕਿ ਯੂਰੋਪੀਅਨ ਮੁਲਕ ਵਲਾਦੀਮਿਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਕਹਿ ਰਹੇ ਨੇ ਕਿ ਜਿਹੜਾ ਤੁਹਾਡਾ ਰਸ਼ੀਆ ਦੇ ਨਾਲ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਰਸ਼ੀਆ ਦੇ ਐਨਰਜੀ ਇਨਫਰਾਸਟ੍ਰਕਚਰ ਨੂੰ ਨਾ ਨਿਸ਼ਾਨਾ ਬਣਾਇਓ, ਕਿਉਂਕਿ ਇਸ ਵੇਲੇ ਕਾਫੀ ਐਨਰਜੀ, ਕਿਉਂਕਿ ਜੇ ਦੇਖੋ ਰਸ਼ੀਅਨ ਐਨਰਜੀ ਵੀ ਜੇ ਇੰਪੈਕਟ ਹੋ ਜਾਂਦੀ ਆ ਤਾਂ ਉਹਦੇ ਨਾਲ ਗਲੋਬਲ ਪ੍ਰਾਈਸਿਸ ਹੋਰ ਵਧਣਗੀਆਂ, ਤੇ ਗਲੋਬਲ ਪ੍ਰਾਈਸਿਸ ਦੇ ਵਾਧੇ ਦਾ ਮਤਲਬ ਹੈ ਕਿ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਇਨਫਲੇਸ਼ਨ ਦਾ ਖਤਰਾ ਹੋਰ ਵਧੇਗਾ। ਉਹਨਾਂ ਦਾ ਇਹ ਕਹਿਣਾ ਵੀ ਰਸ਼ੀਅਨ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਨਾ ਬਣਾਓ, ਉਹੀ ਯੂਰੋਪੀਅਨ ਮੁਲਕ ਜਿਹੜੇ ਕਿ ਰਸ਼ੀਆ ਨਾਲ ਲੜਨ ਵਾਸਤੇ ਯੂਕਰੇਨ ਨੂੰ ਪੈਸੇ ਦੇ ਰਹੇ ਨੇ, ਉਹਨਾਂ ਦਾ ਕਹਿਣਾ ਕਿ ਰਸ਼ੀਆ ਦਾ ਕਿਤੇ ਜੇ ਐਨਰਜੀ ਦਾ ਢਾਂਚਾ ਖਰਾਬ ਹੁੰਦਾ ਤਾਂ ਸਾਡਾ ਨੁਕਸਾਨ ਹੋਣਾ, ਉਹੀ ਐਨਰਜੀ ਜਿਹਨੂੰ ਵੇਚ ਕੇ ਰਸ਼ੀਆ ਜਿਹੜੀ ਕਮਾਈ ਕਰ ਰਿਹਾ ਉਹਦੇ ਨਾਲ ਯੂਕਰੇਨ ਉੱਪਰ ਹਮਲੇ ਕਰ ਰਿਹਾ। ਸੋ ਇਹ ਦੇਖੋ ਸਮੀਕਰਨ ਕਿਹੋ ਜਿਹੇ ਬਣ ਗਿਆ।
ਅਮਰੀਕਾ ਆਪ ਯੂਰੋਪੀਅਨ ਅਲਾਈਜ਼ ਨੂੰ ਹੁਣ ਕਹਿ ਰਿਹਾ ਕਿ ਰਸ਼ੀਆ ਦੇ ਉੱਤੇ ਜਿਹੜੀਆਂ ਲੱਗੀਆਂ ਸੈਂਕਸ਼ਨਸ ਨੇ ਉਹ ਥੋੜੀਆਂ ਹਟਾ ਦਿੱਤੀਆਂ ਜਾਣ, ਕਿ ਜਿਹੜੇ ਇਹਨਾਂ ਦੇ ਟੈਂਕਰਸ ਆਲਰੇਡੀ ਤੇਲ ਨਾਲ ਲੱਦੇ ਹੋਏ ਪਾਣੀ ਦੇ ਵਿੱਚ ਹੈਗੇ ਨੇ ਵੀ ਉਹਨਾਂ ਦੇ ਉੱਤੋਂ ਸੈਂਕਸ਼ਨਸ ਹਟਾ ਦਿੱਤੀਆਂ ਜਾਣ,
ਹਟਾਈਆਂ
ਵੀ। ਤੇ ਯੂਰੋਪੀਅਨ ਅਲਾਈਜ਼ ਆਨਾਕਾਨੀ ਕਰ ਰਹੇ ਸੀ
ਵੀ
ਤੁਹਾਡੇ ਕਹੇ ਤੇ ਪਹਿਲਾਂ ਸੈਂਕਸ਼ਨਸ ਲਗਾਈਆਂ ਨੇ, ਹੁਣ ਨਹੀਂ ਅਸੀਂ ਹਟਾਉਣੀਆਂ ਵੀ ਅਸੀਂ ਹੁਣ ਰਸ਼ੀਆ ਤੇ ਦਬਾਅ ਬਣਾ ਕੇ ਰੱਖਣਾ। ਤੇ ਅਮਰੀਕਾ ਦਾ ਰਾਸ਼ਟਰਪਤੀ ਸਿਫਾਰਿਸ਼ ਕਰ ਰਿਹਾ ਵੀ ਰਸ਼ੀਆ ਤੋਂ ਸੈਂਕਸ਼ਨਸ ਹਟਾ ਦੇ।
ਤੇ ਹਾਲਾਤ ਹੁਣ ਇਹ ਹੋ ਗਏ ਨੇ ਕਿ ਯੂਰੋਪੀਅਨ ਲੀਡਰਸ ਖੁਦ ਵਲਾਦੀਮਿਰ ਜ਼ੇਲੈਂਸਕੀ ਨੂੰ ਕਹਿ ਰਹੇ ਨੇ ਵੀ ਰਸ਼ੀਆ ਦਾ ਹੋਰ ਜੋ ਮਰਜ਼ੀ ਨੁਕਸਾਨ ਕਰ ਦਿਓ, ਉਹਨਾਂ ਦਾ ਐਨਰਜੀ ਇਨਫਰਾਸਟ੍ਰਕਚਰ ਨਾ ਕਿਤੇ ਨਿਸ਼ਾਨੇ ਤੇ ਆਵੇ। ਸੋ ਦੇਖਦੇ ਹਾਂ ਜੀ, ਅੱਜ ਇਹ ਕਾਫੀ ਨਾਜ਼ੁਕ ਸਥਿਤੀ ਹੈ ਓਵਰ ਦਾ ਨੈਕਸਟ ਫਿਊ ਆਵਰਸ ਐਂਡ ਹੋਪਫੁਲੀ ਗੁੱਡ ਸੈਂਸਿਸ ਵਿਲ ਪ੍ਰੀਵੇਲ
ਜੀ।
ਕਮਿਊਨੀਕੇਸ਼ਨ ਵਾਸੂ ਜੀ, ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖੋ ਸਮੱਸਿਆਵਾਂ ਸਰਕਾਰ ਵਾਸਤੇ ਕਈ ਨੇ, ਪਰ ਜੋ ਸਭ ਤੋਂ ਵੱਡੀ ਸਿਰਦਰਦੀ ਗਵਰਨਮੈਂਟ ਵਾਸਤੇ ਬਣੀ ਆ ਉਹ ਹੈ ਡ੍ਰਿਪਾ, ਡੈਕਲਰੇਸ਼ਨ ਔਨ ਦਾ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ, ਜਿਹੜਾ 2019 ਦੇ ਵਿੱਚ ਪਾਸ ਕੀਤਾ ਗਿਆ। 2019 ਦੇ ਵਿੱਚ ਜਦੋਂ NDP ਦੀ ਹੀ ਸਰਕਾਰ ਸੀ ਤੇ ਹੁਣ ਇਸ ਸਮੇਂ ਦੇ ਪ੍ਰੀਮੀਅਰ ਡੇਵਿਡ ਈਬੀ ਉਸ ਵੇਲੇ ਅਟਾਰਨੀ ਜਨਰਲ ਸਨ। ਸੋ ਇਹਨਾਂ ਨੇ ਹੀ ਡ੍ਰਿਪਾ ਨੂੰ ਇੱਕ ਤਰ੍ਹਾਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਪੇਸ਼ ਕੀਤਾ, ਇਹਨਾਂ ਨੇ ਹੀ ਉਹਨੂੰ ਡਿਫੈਂਡ ਕੀਤਾ, ਇਹਨਾਂ ਨੇ ਹੀ ਉਦੋਂ ਇਹ ਗੱਲਾਂ ਵਿਧਾਨ ਸਭਾ ਦੇ ਫਲੋਰ 'ਤੇ ਖੜ੍ਹ ਕੇ ਆਖੀਆਂ ਸੀ ਕਿ ਚਿੰਤਾ ਨਾ ਕਰੋ, ਇਹਦੇ ਨਾਲ ਪ੍ਰਾਈਵੇਟ ਪ੍ਰੋਪਰਟੀ ਉੱਪਰ ਕੋਈ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਨਹੀਂ ਪੈਦਾ ਹੋਏਗੀ, ਕਿ ਇਹ ਤਾਂ ਜੀ ਸਾਡੀ ਜਿਹੜੀ ਬੜੀ ਇੱਕ ਰੀਕਨਸੀਲੀਏਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬੜਾ ਮਹੱਤਵਪੂਰਨ ਸਟੈਪ ਹੈ ਜਿਹੜਾ ਅਸੀਂ ਲੈ ਰਹੇ ਹਾਂ ਵੀ ਪ੍ਰਾਈਵੇਟ ਪ੍ਰੋਪਰਟੀ ਓਨਰਸ ਨੂੰ ਇਹਦੇ ਬਾਰੇ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਉਹ ਤਾਂ ਸਾਨੂੰ ਹੁਣ ਪਤਾ ਵੀ ਪਿਛਲੇ ਸਾਲ ਜਿਹੜਾ ਇੱਕ ਫੈਸਲਾ ਅਦਾਲਤ ਨੇ ਦਿੱਤਾ, BC ਦੀ ਸੁਪਰੀਮ ਕੋਰਟ ਨੇ ਰਿਚਮੰਡ ਦੇ ਵਿੱਚ ਜਿਹੜਾ ਪ੍ਰਾਈਵੇਟ ਪ੍ਰੋਪਰਟੀ ਨੂੰ ਲੈ ਕੇ ਜਿਸ ਤੋਂ ਬਾਅਦ ਰੇੜਕਾ ਪੈਦਾ ਹੋ ਗਿਆ, ਹੁਣ ਸਰਕਾਰ ਉੱਪਰ ਦਬਾਅ ਇਹ ਕਰਦਾ ਬਣਿਆ ਹੋਇਆ ਵੀ ਡ੍ਰਿਪਾਂ ਨੂੰ ਤੁਸੀਂ ਰੱਦ ਕਰੋ। ਜਿਹੜੀ ਵਿਰੋਧੀ ਧਿਰ ਹੈ BC ਕੰਜ਼ਰਵੇਟਿਵ, ਉਹਨਾਂ ਦੀ ਇਹ ਮੰਗ ਆ। ਅਤੇ ਸਰਕਾਰ ਹੁਣ ਪਿਛਲੇ ਸਮੇਂ ਤੋਂ, ਸਪੈਸ਼ਲੀ ਜਦੋਂ ਤੋਂ ਪਿਛਲੀ ਅਗਸਤ ਤੋਂ BC ਸੁਪਰੀਮ ਕੋਰਟ ਦਾ ਰਿਚਮੰਡ ਦੇ ਮਾਮਲੇ ਦੇ ਵਿੱਚ ਡਿਸੀਜਨ ਆਇਆ, ਅਤੇ ਉਸ ਤੋਂ ਬਾਅਦ ਫਿਰ ਇੱਕ ਉਹ ਮਾਈਨਿੰਗ ਵਾਲਾ ਜਿਹੜਾ ਟੈਨਿਓਰ ਐਕਟ ਸੀ ਉਹਦਾ, ਮਿਨਰਲ ਟੈਨਿਓਰ ਦਾ, ਉਸ ਤੋਂ ਬਾਅਦ ਕਹਿ ਰਹੇ ਨੇ ਅਸੀਂ ਜੀ ਕਰਦੇ ਹਾਂ ਕੁਛ ਕਰਦੇ ਹਾਂ। ਹੁਣ ਇਹ ਪਿਛਲੇ ਹਫ਼ਤੇ ਦੀਆਂ ਜਿਹੜੀਆਂ ਕੁਝ ਡਿਵੈਲਪਮੈਂਟਸ ਨੇ ਉਹਦੀ ਇੱਕ ਇੱਕ ਲੇਅਰ ਬਾਏ ਲੇਅਰ ਜੇ ਸਾਰੀ ਗੱਲ ਦੇਖੀਏ ਤਾਂ ਵਾਸੂ ਜੀ ਕਹਾਣੀ ਇੱਧਰਲੇ ਪਾਸੇ ਨੂੰ ਜਾਂਦੀ ਲੱਗਦੀ ਆ। ਕਈਆਂ ਦਾ ਮੰਨਣਾ ਇਹ ਆ ਵੀ ਇਸ ਵਿਸ਼ੇ 'ਤੇ, ਇਸ ਮੁੱਦੇ 'ਤੇ ਹੋ ਸਕਦਾ ਕਿਤੇ ਸਰਕਾਰ ਨਾ ਡਿੱਗ ਜਾਵੇ ਇਸ ਤੋਂ ਪਹਿਲਾਂ ਕਿ ਮਿਊਨਿਸਪਲ ਚੋਣਾਂ ਹੋਣ, ਕਿਤੇ ਪ੍ਰੋਵਿੰਸ਼ੀਅਲ ਚੋਣਾਂ ਨਾ ਹੋ ਜਾਣ, ਇਹ ਵੀ ਕੋਈ ਸਰਮੁਸਰ ਚੱਲ ਰਹੀ ਆ।
ਕਿਉਂਕਿ ਦੇਖੋ ਜਦੋਂ ਤੋਂ ਇਹ ਜੱਜਮੈਂਟਸ ਆਈਆਂ ਨੇ, BC ਸੁਪਰੀਮ ਕੋਰਟ ਦੀ ਜੱਜਮੈਂਟ, ਫਿਰ ਕੋਰਟ ਆਫ ਅਪੀਲ ਦੀ ਜੱਜਮੈਂਟ, ਉਸ ਤੋਂ ਬਾਅਦ ਤੋਂ ਇਹ ਮੰਗ ਹੋ ਰਹੀ ਆ ਆਪੋਜੀਸ਼ਨ ਵੱਲੋਂ ਕਿ ਡ੍ਰਿਪਾਂ ਨੂੰ ਰਿਪੀਲ ਕਰ ਦਿਓ, ਕਿਉਂਕਿ ਦਿੱਕਤ ਇਹ ਆ ਰਹੀ ਹੈ ਕਿ ਜੋ ਕਿ ਡੇਵਿਡ ਈਬੀ ਪ੍ਰੀਮੀਅਰ ਵੀ ਹੁਣ ਇਸ ਗੱਲ ਨੂੰ ਐਕਨੋਲੇਜ ਕਰਦੇ ਨੇ ਕਿ ਹੋਇਆ ਕੀ ਹੈ ਕਿ ਅਦਾਲਤਾਂ ਆਪਣੇ ਆਪ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਣ ਲੱਗ ਪਈਆਂ ਨੇ ਕਿ ਅਸੀਂ ਨਿਰਧਾਰਿਤ ਕਰਾਂਗੇ ਕਿ ਬੀਸੀ ਦਾ ਕਿਹੜਾ ਕਾਨੂੰਨ ਅਨਡ੍ਰਿਪ ਦੇ ਨਾਲ ਇਕਸਾਰਤਾ ਦੇ ਵਿੱਚ ਹੈ ਕਿ ਨਹੀਂ, ਡ੍ਰਿਪਾ ਦੇ ਨਾਲ ਇਕਸਾਰਤਾ ਵਿੱਚ ਹੈ ਕਿ ਨਹੀਂ। ਸੋ ਉਹ ਕਹਿੰਦੇ ਸੀ ਕਿ ਸਰਕਾਰ, ਅਸੀਂ ਸਾਡੀ ਮਨਸ਼ਾ ਇਹ ਸੀ ਕਿ ਸਰਕਾਰ ਨਿਰਧਾਰਿਤ ਕਰੇ ਤੇ ਸਰਕਾਰ ਕੋਸ਼ਿਸ਼ ਕਰੇ ਕਿ ਵੱਧ ਤੋਂ ਵੱਧ ਕਾਨੂੰਨ ਜਿਹੜੇ ਨੇ ਉਹ ਡ੍ਰਿਪਾ ਦੇ ਨਾਲ ਇਕਸਾਰਤਾ ਦੇ ਵਿੱਚ ਹੋਣ, ਅਨਡ੍ਰਿਪ ਦੇ ਨਾਲ ਇਕਸਾਰਤਾ ਦੇ ਵਿੱਚ ਹੋਣ। ਹੁਣ ਅਦਾਲਤਾਂ ਆਪਣੇ ਸਿਰ ਤੇ ਉਹ ਲੈਣ ਲੱਗ ਪਈਆਂ ਜ਼ਿੰਮੇਦਾਰੀ ਤੇ ਕਹਿੰਦੇ ਵੀ ਅਸੀਂ ਇਹ ਕੰਟਰੋਲ ਜਿਹੜਾ ਸਰਕਾਰ ਦੇ ਕੋਲੋਂ ਜਾਣ ਨਹੀਂ ਦੇਣਾ ਚਾਹੁੰਦੇ ਸੀ, ਅਸੀਂ ਨਹੀਂ ਚਾਹੁੰਦੇ ਵੀ ਇਹਦੇ ਵਿੱਚ ਅਦਾਲਤਾਂ ਇਹ ਫੈਸਲਾ ਕਰਨ। ਸੋ ਇਸ ਕਰਕੇ ਜਿਹੜੇ ਕੁਝ ਸੈਕਸ਼ਨਸ ਨੇ ਉਹਨਾਂ ਨੇ ਕਿਹਾ ਡ੍ਰਿਪਾ ਦੇ ਵੀ ਜਿਹੜੇ ਖਾਸ ਤੌਰ ਤੇ ਮਿਨਰਲਸ ਟੈਨਿਓਰ ਐਕਟ ਵਾਲੀ ਜਜਮੈਂਟ ਦੇ ਵਿੱਚ ਆਏ ਨੇ ਵੀ ਜਿਹੜੇ ਉਹਨੂੰ ਪ੍ਰਭਾਵਿਤ ਕਰਦੇ ਉਹਨਾਂ ਸੈਕਸ਼ਨਸ ਨੂੰ ਅਸੀਂ ਅਮੈਂਡ ਕਰਨਾ ਚਾਹੁੰਦੇ ਹਾਂ। ਆਪੋਜੀਸ਼ਨ ਵਾਲੇ ਕਹਿ ਰਹੇ ਨੇ ਕਿ ਡ੍ਰਿਪਾ ਨੂੰ ਰਿਪੀਲ ਕਰੋ, ਡੀਵੀਡੀਬੀ ਸ਼ੁਰੂ ਤੋਂ ਕਹਿ ਰਹੇ ਨੇ ਕਿ ਅਸੀਂ ਅਮੈਂਡ ਕਰਾਂਗੇ ਕਿ ਪੱਕੇ ਤੌਰ ਤੇ ਕੁਝ ਤਰਮੀਮਾਂ ਕਰ ਦਵਾਂਗੇ। ਇਹਨਾਂ ਨੇ ਇਸੇ ਤਰ੍ਹਾਂ ਦਾ ਇੱਕ ਪ੍ਰਪੋਜ਼ਲ ਬਣਾ ਕੇ ਪਹਿਲਾਂ ਇੰਡੀਜਨਸ ਲੀਡਰਸ ਨੂੰ ਪੇਸ਼ ਕੀਤਾ ਕਿ ਅਸੀਂ ਡ੍ਰਿਪਾ ਦੇ ਕੁਝ ਸੈਕਸ਼ਨਸ ਜਿਹੜੇ ਮਿਨਰਲਸ ਟੈਨੋਰ ਐਕਟ ਵਾਲੀ ਜਜਮੈਂਟ ਨੂੰ ਖਾਸ ਤੌਰ ਤੇ ਪ੍ਰਭਾਵਿਤ ਕਰਦੇ ਨੇ ਉਹਨਾਂ ਨੂੰ ਅਸੀਂ ਅਮੈਂਡ ਕਰਨਾ ਚਾਹੁੰਦੇ ਹਾਂ, ਪੱਕੇ ਤੌਰ ਤੇ ਬਦਲ ਦੇਣਾ ਚਾਹੁੰਦੇ ਹਾਂ। ਇੰਡੀਜਨਸ ਲੀਡਰਸ ਨੇ ਬਿਲਕੁਲ ਹੀ ਕੋਰੀ ਨਾ ਕਰ ਦਿੱਤੀ, ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਆਪਣੇ ਜਿਹੜੀ ਲੈਜਿਸਲੇਸ਼ਨ ਨੂੰ ਅਸੀਂ ਇਕੱਠੇ ਸਾਂਝੇ ਤੌਰ ਤੇ ਬਣਾਇਆ, ਤੁਸੀਂ ਯੂਨੀਲੈਟਰਲੀ ਉਹਨਾਂ ਨੂੰ ਪੱਕੇ ਤੌਰ ਤੇ ਕਿਵੇਂ ਬਦਲ ਸਕਦੇ ਹੋ?
ਉਹਨੂੰ ਬਦਲਣਾ ਜਾਂ ਪੂਰੀ ਤਰ੍ਹਾਂ ਰੱਦ ਕਰਨਾ ਇੱਕੋ ਗੱਲ ਆ, ਉਹ 'ਚ ਕੋਈ ਫਰਕ ਨਹੀਂ ਆ।
ਸੋ ਪਹਿਲਾਂ ਉਹਨਾਂ ਨੇ ਬਦਲਣ ਦੀ ਗੱਲ ਕੀਤੀ, ਉਸ ਤੋਂ ਬਾਅਦ ਫਿਰ ਡੇਵਿਡ ਈਬੀ ਪਿਛਲੇ ਵੀਰਵਾਰ ਇੱਕ ਦੂਸਰਾ ਪ੍ਰਪੋਜ਼ਲ ਲੈ ਕੇ ਇੰਡੀਜਨਸ ਲੀਡਰਸ ਨੂੰ ਮਿਲੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਫਿਰ ਇੱਦਾਂ ਕਰਦੇ ਹਾਂ ਕਿ ਅਸੀਂ ਅਮੈਂਡ ਨਹੀਂ ਕਰਦੇ, ਕੁਝ ਸੈਕਸ਼ਨਸ ਨੂੰ ਸਸਪੈਂਡ ਕਰ ਦਿੰਦੇ ਹਾਂ
ਤਿੰਨ ਸਾਲਾਂ ਵਾਸਤੇ
ਇਹਨਾਂ ਉੱਤੇ ਆਰਜ਼ੀ ਰੋਕ ਲਗਾ ਦਿੰਦੇ ਹਾਂ, ਪੱਕੇ ਤੌਰ ਤੇ ਲੈਜਿਸਲੇਸ਼ਨ ਬਦਲਾਂਗੇ ਨਹੀਂ, ਪਰ ਜਿਹੜੀ ਲੈਜਿਸਲੇਸ਼ਨ ਹੈ ਉਹਦੇ ਜਿਹੜੇ ਕੁਝ ਸੈਕਸ਼ਨਸ ਤੰਗ ਕਰ ਰਹੇ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਗੂ ਹੋਣ ਤੋਂ ਰੋਕ ਦਿੰਦੇ ਹਾਂ
ਉਹਨਾਂ ਦੀ
ਇਨੈਕਟਮੈਂਟ ਦੇ ਉੱਤੇ ਪੌਜ਼ ਲਗਾ ਦਿੰਦੇ ਹਾਂ ਫੋਰ 3 ਈਅਰਸ, ਇੱਕ ਟੈਂਪਰਰੀ ਸਸਪੈਂਸ਼ਨ। ਫਿਰ ਉਸ ਤੋਂ ਬਾਅਦ ਡੇਵਿਡ ਈਬੀ ਨੇ ਆਪ ਹੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਡੀਜਨਸ ਲੀਡਰਸ ਨੂੰ ਸ਼ਾਇਦ ਇਹ ਆਈਡੀਆ ਥੋੜਾ ਜ਼ਿਆਦਾ ਪਸੰਦ ਆਇਆ। ਇੰਡੀਜਨਸ ਲੀਡਰਸ ਕਹਿੰਦੇ ਵੀ ਆਫੀਸ਼ੀਅਲ ਪ੍ਰਪੋਜ਼ਲ ਆ ਜਾਏ, ਪੜ੍ਹ ਕੇ ਦੱਸਾਂਗੇ ਪਸੰਦ ਆਇਆ ਕਿ ਨਹੀਂ ਆਇਆ। ਅਜੇ ਵੀ ਇੰਡੀਜਨਸ ਲੀਡਰਸ ਵੱਲੋਂ ਆਪਣਾ ਜਿਹੜਾ ਆਫੀਸ਼ੀਅਲ ਰਿਸਪਾਂਸ ਹੈ ਉਹ ਅਜੇ ਤਿਆਰ ਕੀਤਾ ਜਾ ਰਿਹਾ, ਪਰ ਕੁਝ ਇੰਡੀਜਨਸ ਲੀਡਰਸ ਵੱਲੋਂ ਹੁਣੇ ਬਿਆਨ ਦਿੱਤੇ ਜਾ ਰਹੇ ਨੇ ਕੁਝ ਇੰਟਰਵਿਊਜ਼ ਦੇ ਵਿੱਚ, ਉਹ ਕਹਿ ਰਹੇ ਨੇ ਭਾਵੇਂ ਸਸਪੈਂਡ ਕਰੋ ਭਾਵੇਂ ਅਮੈਂਡ ਕਰੋ, ਜੋ ਤੁਸੀਂ ਗੱਲ ਕਹੀ ਆ ਵੀ ਉਹ ਇੱਕੋ ਜਿੱਕੀ ਗੱਲ ਆ, ਹੋਣਾ ਉਹੀ ਹੈ ਕਹਿੰਦੇ ਜੋ ਕਿ ਸਾਨੂੰ ਨਾ ਮਨਜ਼ੂਰ ਆ। ਅਸੀਂ ਹਾਲ ਦੀ ਘੜੀ ਕਹਿੰਦੇ ਆਪਣਾ ਆਫੀਸ਼ੀਅਲ ਰਿਸਪਾਂਸ ਤਿਆਰ ਕਰ ਰਹੇ ਹਾਂ, ਪਰ ਸਾਨੂੰ ਕਹਿੰਦੇ ਅਸੀਂ ਚਾਹੁੰਦੇ ਡ੍ਰਿਪਾ ਦੇ ਵਿੱਚ ਕੋਈ ਵੀ ਤਬਦੀਲੀਆਂ ਨਾ ਕੀਤੀਆਂ ਜਾਣ।
ਉਹਨਾਂ ਦਾ ਤਾਂ ਇਹ ਮੰਨਣਾ ਇਹ ਆ ਇਹ ਮੰਗ, ਕਿਉਂਕਿ ਉਹਨਾਂ ਨੇ ਕਹਿਣਾ ਵੀ ਜੋ ਰੂਲ ਇਸ ਵੇਲੇ ਲਾਅ ਹੈ ਬਿਲਕੁਲ ਸਹੀ ਆ। ਜਿਹੜੀ ਵਾਸੂ ਜੀ ਗੱਲ ਹੈ ਵੀ 3 ਸਾਲ ਵਾਸਤੇ ਉਹਨੂੰ ਸਸਪੈਂਡ ਕਰ ਦਿੰਦੇ ਹਾਂ, ਸੋ ਜੇ ਫਰਜ਼ ਕਰੋ ਹੁਣ ਅਸੀਂ ਆਲਮੋਸਟ ਮਿਡਲ ਆਫ 2026 ਤੱਕ ਪਹੁੰਚ ਜਾਵਾਂਗੇ ਜਦ ਤੱਕ ਇਹ ਪਾਸ ਪੂਸ ਹੋ ਗਏ ਲਾਗੂ ਹੋਣ ਜੋਗਾ ਹੁੰਦਾ, ਫਿਰ ਇਹ ਗੱਲ ਚਲੀ ਜਾਂਦੀ ਹੈ ਮਿਡਲ ਆਫ 2029 ਤੱਕ। ਮਤਲਬ ਕਿ ਤੁਸੀਂ ਜਿਹੜੀ ਸਮੱਸਿਆ ਹੈ ਉਹਨੂੰ 3 ਸਾਲ ਵਾਸਤੇ ਇਸ ਕਦਰ ਟਾਲ ਦਿੱਤਾ ਕਿ ਜਿਹੜੀ ਵੀ ਕੋਈ ਅਗਲੀ ਸਰਕਾਰ ਹੋਏਗੀ ਤੇ ਕਈ ਜਿਹੜੇ ਇਸ ਮੁੱਦੇ ਤੇ ਬੀਸੀ ਐਨਡੀਪੀ ਦੇ ਵਿਰੋਧੀ ਨੇ ਉਹਨਾਂ ਦਾ ਕਹਿਣਾ ਜਿਹੜੀ ਵੀ ਅਗਲੀ ਸਰਕਾਰ ਨਹੀਂ, ਜਿਹੜੀ ਮਤਲਬ ਕਿ ਦੂਜੀ ਪਾਰਟੀ ਦੀ ਸਰਕਾਰ ਹੋਏਗੀ ਜਾਂ ਜੇ ਐਨਡੀਪੀ ਦੀ ਸਰਕਾਰ ਹੋਈ ਵੀ ਤਾਂ ਉਹਦੇ ਵਿੱਚ ਪ੍ਰੀਮੀਅਰ ਫਿਰ ਡੀਵੀਡੀਬੀ ਨਹੀਂ ਹੋਣਗੇ, ਕਿਉਂਕਿ ਉਹਨਾਂ ਦਾ ਇਹ ਕਹਿਣਾ ਵੀ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਆ ਵੀ ਤੁਸੀਂ ਇਹ ਸਮੱਸਿਆ ਕਿਸੇ ਦੂਜੇ ਵਿਅਕਤੀ ਵਾਸਤੇ, ਕਿਸੇ ਫਿਊਚਰ ਪ੍ਰੀਮੀਅਰ ਤੇ ਫਿਊਚਰ ਸਰਕਾਰ ਵਾਸਤੇ ਉਹਨਾਂ ਵਾਸਤੇ ਛੱਡ ਕੇ ਚਲੇ ਜਾਓਗੇ।
ਇੰਡੀਜਨਸ ਲੀਡਰਸ ਵੀ ਇਹੀ ਕਹਿ ਰਹੇ ਨੇ, ਕਹਿੰਦੇ ਕਿ ਇਹਦੇ ਨਾਲ ਕੀ ਹੋ ਰਿਹਾ ਕਿ ਤੁਸੀਂ ਅਨਸਰਟਨਟੀ ਘਟਾ ਨਹੀਂ ਰਹੇ,
ਵਧਾ ਰਹੇ
ਸਗੋਂ ਵਧਾ ਰਹੇ ਹੋ,
ਪੱਕਾ ਪੈਂਚਰ ਲਾਓ।
3 ਸਾਲਾਂ ਬਾਅਦ ਕੀ ਗਰੰਟੀ ਹੈ ਕਿ ਤੁਹਾਡੀ ਸਰਕਾਰ ਹੋਏਗੀ, ਸਰਕਾਰ ਬਦਲ ਵੀ ਸਕਦੀ ਹੈ। ਸੋ ਨਾਲ ਵਿਜੇ ਜੀ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਡਿੱਗ ਨਾ ਜਾਏ, ਸੋ ਇਹਨੂੰ ਭਾਵੇਂ ਅਮੈਂਡ ਕਰਨਾ ਭਾਵੇਂ ਸਸਪੈਂਡ ਕਰਨਾ ਉਹਦੇ ਵਾਸਤੇ ਵੀ ਲੈਜਿਸਲੇਸ਼ਨ ਪਾਸ ਕਰਾਉਣੀ ਪਏਗੀ,
ਕਰੈਕਟ,
ਲੈਜਿਸਲੇਚਰ ਦੇ ਵਿੱਚ ਉਹਦੇ ਵਾਸਤੇ ਬਿੱਲ ਪਾਸ ਕਰਾਉਣਾ ਪਏਗਾ। ਤੇ ਇਹਦੇ ਬਾਰੇ ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਵੀਰਵਾਰ ਉਹਨਾਂ ਜਦੋਂ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਗਿਆ, ਉਹਨਾਂ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਮੈਟਰ ਆਫ ਕੌਨਫੀਡੈਂਸ ਹੋਏਗਾ, ਇਹ ਕੌਨਫੀਡੈਂਸ ਵੋਟ ਹੋਏਗੀ। ਤੇ ਇਹਦੇ ਉੱਤੇ ਸਾਨੂੰ ਪਤਾ ਕਿ ਇਸ ਵੇਲੇ ਸਰਕਾਰ ਦੇ ਕੋਲ ਪੂਰੀ ਸੂਰੀ ਮੈਜੋਰਿਟੀ ਹੈ ਲੈਜਿਸਲੇਚਰ ਦੇ ਵਿੱਚ, 47 ਸੀਟਾਂ ਚਾਹੀਦੀਆਂ 93 ਦੇ ਵਿੱਚੋਂ ਫੋਰ ਮੈਜੋਰਿਟੀ, ਸਰਕਾਰ ਦੇ ਕੋਲ 47 ਹੀ ਨੇ, ਵੋਟਿੰਗ ਮੈਂਬਰ ਜਿਹੜੇ ਨੇ ਉਹ 46 ਨੇ, ਆਪੋਜੀਸ਼ਨ ਦੇ ਸਾਰੇ ਮਿਲਾ ਕੇ ਵੀ 46 ਬਣਦੇ ਆ।
47ਵੇਂ
ਮੈਂਬਰ ਬੀਸੀ ਐਨਡੀਪੀ ਦੇ ਸਪੀਕਰ ਨੇ ਰਾਜ ਚੌਹਾਨ, ਜਿਹੜੇ ਕਿ ਟਾਈ ਬ੍ਰੇਕ ਦੀ ਸੂਰਤ ਦੇ ਵਿੱਚ ਹੀ ਵੋਟ ਪਾਇਆ ਕਰਦੇ ਨੇ ਤੇ ਉਹ ਸਟੈਟਸ ਕੋ ਨੂੰ ਮੇਨਟੇਨ ਕਰਨ ਵਾਸਤੇ ਵੋਟ ਕਰਦੇ ਨੇ।
ਬਿਲਕੁਲ,
ਹੁਣ ਇਹਦੇ ਵਿੱਚ ਵਿਜੇ ਜੀ ਜੋ ਸਮਝਣ ਵਾਲੀ ਲੋੜ ਹੈ ਗੱਲ ਸਾਰੀ ਕਿ ਸਟੈਟਸ ਕੋ ਕੀ ਬਣਿਆ,
ਕਿ ਸਰਕਾਰ ਦੀ ਬਰਕਰਾਰੀ ਜਾਂ ਇਸ ਲੈਜਿਸਲੇਸ਼ਨ ਨੂੰ ਬਰਕਰਾਰ ਰੱਖਣਾ।
ਸਟੈਟਸ ਕੋ ਮਤਲਬ ਕਿ ਜੋ ਮੌਜੂਦਾ ਸਥਿਤੀ ਹੈ ਉਹਨੂੰ ਐਜ਼ ਇਟ ਇਜ਼ ਬਰਕਰਾਰ ਰੱਖਣਾ, ਉਹਨੂੰ ਚੱਲਦਾ ਰੱਖਣਾ। ਹੁਣ ਜੇਕਰ ਇਹ ਮੈਟਰ ਆਫ ਕੌਨਫੀਡੈਂਸ ਨਾ ਹੋਵੇ ਤੇ ਫਿਰ ਤਾਂ ਸਟੈਟਸ ਕੋ ਕੀ ਹੈ ਕਿ ਸੈਕਿੰਡ ਰੀਡਿੰਗ ਦੇ ਵਿੱਚ ਆਮ ਤੌਰ ਜਦੋਂ ਬਿੱਲ ਕੋਈ ਪੇਸ਼ ਕੀਤਾ ਉਹਦੀ ਸੈਕਿੰਡ ਰੀਡਿੰਗ ਦੇ ਵਿੱਚ ਸਪੀਕਰ ਜੇ ਟਾਈ ਹੋ ਜਾਂਦੀ ਹੈ 46-46 ਸਪੀਕਰ ਉਸ ਬਿੱਲ ਦੇ ਹੱਕ ਵਿੱਚ ਵੋਟ ਪਾਉਣਗੇ ਕਿ ਇਹ ਜਿਹੜਾ ਬਿੱਲ ਹੈ ਹਾਂ ਤੇ ਹੋਰ ਡਿਬੇਟ ਹੋ ਜਾਏ, ਪਰ ਜਦੋਂ ਦੀ ਤੀਸਰੀ ਰੀਡਿੰਗ छोटे मोटे बिल मैटर ऑफ कॉन्फिडेंस बना दिता जाता असि पार्लियामेंट भी देखा
बिल्कुल
लेजिस्लेचर भी देख रहे बिकॉज इन दैट केस स्टेटस को बन जाता कि मौजूदा जिहड़ी सरकार है ਉਹਨੂੰ ਚੱਲਦਾ ਰੱਖਿਆ ਜਾਵੇ
ਹਾਂ ਉਹਨੂੰ ਡੇਗਣਾ ਕਿ ਉਹਨੂੰ ਰੱਖਣਾ
ਕਿ ਤਰਮੀਮ ਜਿਹੜੀ ਹੈ ਉਹ ਫਿਰ ਵੱਡੀ ਤਰਮੀਮ ਇਹ ਹੋਗੀ ਨਾ
ਜੀ ਜੀ
ਕਿ ਸਰਕਾਰ ਚੱਲਦੀ ਰਹੇਗੀ ਕਿ ਸਰਕਾਰ ਡਿੱਗ ਜਾਏਗੀ
ਤੇ ਇਹਨੂੰ ਪੋਲੀਟੀਕਲੀ ਪ੍ਰੈਜ਼ੈਂਟ ਐਂ ਕੀਤਾ ਜਾਂਦਾ ਵੀ ਸਾਨੂੰ ਆਪਣੀ ਇਸ ਬਿੱਲ ਦੇ ਵਿੱਚ ਇੰਨਾ ਵਿਸ਼ਵਾਸ ਹੈ ਇੰਨਾ ਯਕੀਨ ਹੈ ਕਿ ਇਸ ਤਰ੍ਹਾਂ ਤੁਹਾਨੂੰ ਡੇਅਰ ਕਰ ਰਹੇ ਹਾਂ ਵੀ ਆਓ ਇੱਥੇ ਸਾਡੀ ਸਰਕਾਰ ਡੇਗ ਕੇ ਦਿਖਾਓ
ਤੇ ਦੂਜਾ ਜਿਹੜਾ ਮੇਨ ਰੀਜ਼ਨ ਹੈ ਇਹਨੂੰ ਮੈਟਰ ਆਫ ਕੋਨਫੀਡੈਂਸ ਕਿਉਂ ਬਣਾਇਆ ਜਾਂਦਾ ਛੋਟੇ ਛੋਟੇ ਬਿੱਲਸ ਨੂੰ ਵੀ ਤਾਂ ਕਿ ਕਾਕਸ ਦੇ ਵਿੱਚ ਵੀ ਡਿਸਿਪਲਿਨ ਜਿਹੜਾ ਟ੍ਰਿਗਰ ਕੀਤਾ ਜਾ ਸਕੇ
ਐਗਜੈਕਟਲੀ
ਕਿ ਜਿਹੜੇ ਕੁਝ MLA ਸੁਣਨ ਚਾਹੁੰਦਾ ਕਿ BC NDP ਦੇ ਵੀ MLAs ਖਾਸ ਤੌਰ ਤੇ ਜਿਹੜੇ ਇੰਡੀਜਨਸ ਮੂਲ ਨਾਲ ਸੰਬੰਧਿਤ ਨੇ ਵੀ ਉਹ ਵੀ ਇਸ ਬਿੱਲ ਦੇ ਵਿੱਚ ਕੋਈ ਛੇੜਛਾੜ ਨਹੀਂ ਕਰਨਾ ਚਾਹੁੰਦੇ ਡ੍ਰਿਪਾਂ ਦੇ ਵਿੱਚ ਉਹਨਾਂ ਨੂੰ ਵੀ ਕੰਨ ਹੋ ਜਾਣ ਕਿ ਵੀ ਜੇ ਤੁਸੀਂ ਆਨਾਕਾਨੀ ਕੀਤੀ ਤਾਂ ਸਰਕਾਰ ਡਿੱਗ ਜਾਣੀ ਹੈ ਤੁਹਾਡੀ ਕੁਰਸੀ ਜਾਂਦੀ ਲੱਗੇਗੀ
ਜੇ ਤੁਸੀਂ ਇਸ ਦੇ ਖਿਲਾਫ ਵੋਟ ਪਾਈ ਜਾਂ ਜੇ ਉਦਣ ਤੁਸੀਂ ਵੋਟ ਪਾਉਣ ਨਾ ਆਏ
ਨਾ ਵੀ ਆਏ
ਜੇ ਤੁਸੀਂ ਕਿਹਾ ਮੈਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਬਿੱਲ ਨੂੰ ਆਪਣੀ ਗੁੱਡ ਕੌਨਸ਼ੀਅਸ ਮੈਂ ਸਪੋਰਟ ਨਹੀਂ ਕਰ ਸਕਦਾ ਕਰ ਸਕਦੀ
ਕੁਰਸੀ
ਜਾਂਦੀ ਲੱਗਣੀ
ਜ਼ਮੀਰ ਕੇ ਕੁਰਸੀ ਸੋ ਫਿਰ ਉਹ ਡਿਸਿਪਲਿਨ ਹੋ ਜਾਂਦਾ ਤੇ ਉਹਦੇ ਕਰਕੇ ਫਿਰ ਜ਼ਿਆਦਾਤਰ ਜਿਹੜੇ MLAs ਨੇ ਉਹ ਫਿਰ ਉਹ ਸਰਕਾਰ ਦੇ ਕਹੇ ਮੁਤਾਬਕ ਉਸ ਬਿੱਲ ਨੂੰ ਸਪੋਰਟ ਕਰਦੇ ਨੇ ਤੇ ਸਾਰੇ ਇਕੱਠੇ ਹੋ ਕੇ 47 ਦੀਆਂ 47 ਵੋਟਾਂ ਸਮਝ ਲਓ ਤੇ ਉਹਦੇ ਫਿਰ ਹੱਕ 'ਚ ਪੈਂਦੇ 46 ਤਾਂ ਪੈਂਦੀਆਂ ਨੇ ਸਪੀਕਰ ਜਿਹੜੇ ਨੇ ਫਿਰ ਸਰਕਾਰ ਨੂੰ ਚੱਲਦਾ ਰੱਖਣ ਵਾਸਤੇ ਸਟੇਟਸ ਕੋ ਨੂੰ ਬਰਕਰਾਰ ਰੱਖਣ ਵਾਸਤੇ 47ਵੀਂ ਵੋਟ ਵੀ ਪਾ ਦਿੰਦੇ ਨੇ ਸੋ ਇਹ ਸਾਰੀ ਪੋਲੀਟੀਕਲ ਕੈਲਕੂਲੇਸ਼ਨ ਹੈ ਪਰ ਇਹਦੇ ਵਿੱਚ ਇਹ ਕਿਹਾ ਜ਼ਰੂਰ ਜਾ ਰਿਹਾ ਕਿ ਜਿਹੜੇ ਇਨਸਾਈਡਰਸ ਨੇ ਉਹ ਦੱਸ ਰਹੇ ਨੇ ਕਿ ਭਾਵੇਂ ਕੁਰਸੀ ਵੀ ਜਾਂਦੀ ਲੱਗੇ ਕੁਝ ਜਿਹੜੇ BC NDP MLAs ਨੇ ਉਹ ਇਸ ਬਿੱਲ ਨੂੰ ਸਪੋਰਟ ਕਰਨ ਲਈ ਤਿਆਰ ਨਹੀਂ ਹੈਗੇ
ਕਿਉਂਕਿ ਦੂਜਾ ਪਹਿਲੂ ਇਹ ਹੈ ਨਾ ਵਾਸੂ ਜੀ ਜਿਹਦੇ ਕਰਕੇ ਛੇਤੀ ਇਲੈਕਸ਼ਨ ਹੁੰਦਾ ਤੇ ਜਿਨ੍ਹਾਂ ਨੇ ਇਸ ਮੁੱਦੇ ਤੇ ਚੋਣ ਲੜਨੀ ਆ ਉਹਨਾਂ ਵਾਸਤੇ ਉਹਨਾਂ ਦੀ ਪ੍ਰੋਫਾਈਲ ਤਾਂ ਹੋਰ ਵੱਧ ਜਾਓ ਕਿ ਦੇਖੋ ਮੈਂ ਤਾਂ ਇਸ ਮੁੱਦੇ ਤੇ ਇੰਨੀ ਕਮਿਟਿਡ ਹਾਂ ਕਿ ਇੱਥੇ ਮੈਂ ਆਪਣੀ ਕੁਰਸੀ ਦੀ ਪਰਵਾਹ ਨਹੀਂ ਕੀਤੀ
ਜੀ
ਆਪਣੀ ਸਰਕਾਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਲੋਕਾਂ ਦੇ ਹਿੱਤਾਂ ਦੇ ਵਾਸਤੇ ਇਹ ਕੰਮ ਕਰਨਾ ਜ਼ਿਆਦਾ ਜ਼ਰੂਰੀ ਆ ਪਰ ਜੋ ਵਸੂ ਜੀ ਜਿਹੜੀ ਕਹਾਣੀ ਇਸ ਵੇਲੇ ਬਣੀ ਹੋਈ ਆ ਇਹ ਇੰਨਾ ਕੰਪਲੀਕੇਟਡ ਮੈਟਰ ਬਣ ਗਿਆ ਇਹ ਪੂਰਾ ਡ੍ਰਿਪਾ ਲਾਗੂ ਕਿਵੇਂ ਹੋਇਆ ਇਹਦੇ ਹੁਣ ਕੋਰਟ ਇਹਨੂੰ ਕਿਵੇਂ ਇੰਟਰਪ੍ਰੈਟ ਕਰ ਰਿਹਾ ਸਰਕਾਰ ਇਹਨੂੰ ਡੀਲ ਕਰਨ ਲਈ ਕੀ ਕੁਝ ਕਰੇਗੀ ਇਹ ਇਹੋ ਜਿਹੀ ਟੇਢੀ ਖੀਰ ਬਣ ਗਈ ਕਿ ਇਹਨੂੰ ਆਮ ਤੌਰ ਤੇ ਸਾਦੇ ਸ਼ਬਦਾਂ ਦੇ ਵਿੱਚ ਸਮਝਣਾ ਸਮਝਾਉਣਾ ਬਹੁਤ ਮੁਸ਼ਕਲ ਹੋ ਗਿਆ
ਬਿਲਕੁਲ ਤੇ ਜੋ ਖਾਸ ਤੌਰ ਤੇ BC NDP ਦਾ ਆਪਣਾ ਸਟੈਂਸ ਹੈ ਇਹਨੂੰ ਅਸੀਂ ਅਮੈਂਡ ਨਹੀਂ ਕਰਾਂਗੇ ਸਸਪੈਂਡ ਕਰਾਂਗੇ 3 ਸਾਲਾਂ ਵਾਸਤੇ ਕਰਾਂਗੇ ਸਨਸੈਟ ਕਲੋਜ਼ ਹੋਏਗਾ ਉਹਦੇ ਵਾਸਤੇ ਲੈਜਿਸਲੇਸ਼ਨ ਲਿਆਉਣੀ ਪਏਗੀ ਇੰਡੀਜਨਸ ਲੀਡਰਸ ਮੰਨ ਰਹੇ ਨੇ ਕਿ ਨਹੀਂ ਮੰਨ ਰਹੇ ਇਹ ਤਾਂ ਵੋਟਰ ਨੂੰ ਸਮਝਾਉਣਾ BC NDP ਵਾਸਤੇ ਲਗਭਗ ਨਾਮੁਮਕਿਨ ਹੈ
ਬਿਲਕੁਲ
ਆਮ ਬੰਦੇ ਸਮਝ ਨਹੀਂ ਆਉਂਦੀ ਗੱਲ ਸਾਰੀ ਜਿਹੜੀ ਚੀਜ਼ ਆ ਇਹਨੂੰ ਸਮਝਣ ਵਾਸਤੇ ਤਾਂ ਇੱਕ ਲਾਅ ਦੀ ਡਿਗਰੀ ਚਾਹੀਦੀ ਹੈ
ਬਿਲਕੁਲ
ਤੇ ਜਿਹੜਾ BC ਕੰਸਰਵੇਟਿਵ ਦਾ ਜਿਹੜਾ ਸਟੈਂਸ ਆ ਕਿ ਰਿਪੀਲ ਡ੍ਰਿਪਾ ਹੁਣ ਤੁਸੀਂ ਉਹਦੇ ਨਾਲ ਸਹਿਮਤ ਹੋਵੋ ਕਿੰਨਾ ਪ੍ਰੈਕਟੀਕਲ ਹੈ ਜਾਂ ਇੰਪ੍ਰੈਕਟੀਕਲ ਹੈ
ਸਮਝ ਸਿੱਧਾ ਆ ਜਾਂਦਾ
ਪਰ ਹਾਂ ਜੇ ਇਲੈਕਟੋਰਲ ਪੋਲੀਟਿਕਸ ਦੀ ਗੱਲ ਕਰੋ ਤੇ ਫਿਰ ਉਹ ਠਾਹ ਗੱਲ ਸਿੱਧੀ ਸਮਝ ਲੱਗਦੀ ਹੈ ਕਿ ਅੱਛਾ ਇਹ ਲੈਜਿਸਲੇਸ਼ਨ ਇਹਦੇ ਕਰਕੇ ਸਾਰੀ ਅਨਸਰਟਨਟੀ ਪੈਦਾ ਹੋਈ
ਕਰੇ ਕਾਨੂੰਨੀ ਖਤਮ ਕਰ ਦਿਓ
ਪ੍ਰਾਈਵੇਟ ਲੈਂਡ ਟਾਈਟਲ ਜਿਹੜਾ ਖਤਰੇ ਵਿੱਚ ਪੈ ਸਕਦਾ ਵੀ ਇਹ ਜਿਹੜਾ ਕਾਨੂੰਨੀ ਖਤਮ ਕੀਤਾ ਜਾਵੇ ਪ੍ਰਾਈਵੇਟ ਲੈਂਡ ਓਨਰਸ ਦੇ ਹੱਕ ਦੀ ਗੱਲ ਹੈ ਸੋ ਉਹ ਪੋਲੀਟੀਕਲੀ ਜਿਹੜਾ ਹੈ ਉਹ ਇੱਕ ਅਟਰੈਕਟਿਵ ਆਈਡੀਆ ਪ੍ਰੈਕਟੀਕਲ ਹੈ ਕਿ ਇੰਪ੍ਰੈਕਟੀਕਲ ਹੈ
ਤੇ ਉਹ ਮੈਸੇਜ ਡਿਬੇਟ ਹਾਂ ਕਿਉਂਕਿ ਜੇ ਤੁਸੀਂ ਡ੍ਰਿਪਾਂ ਨੂੰ ਰਿਪੀਲ ਵੀ ਕਰ ਦਿੰਦੇ ਹੋ ਤਾਂ ਫਿਰ ਜਿਹੜੇ ਲਾਅ ਸੂਟਸ ਨੇ ਜਿਹੜੀ ਅਦਾਲਤੀ ਕਾਰਵਾਈ ਆ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਣ ਦੇ ਆਸਾਰ
ਨੇ ਇੰਨਾ ਸਿੰਪਲ ਹੈ ਨਹੀਂ
ਇੰਨਾ ਸਿੰਪਲ ਨਹੀਂ
ਸੋ ਪਰ BC NDP ਦਾ ਜਿਹੜਾ ਸਟੈਂਸ ਉਹ ਇੰਨਾ ਜ਼ਿਆਦਾ ਕੰਪਲੈਕਸ ਐਂਡ ਇੰਨਾ ਜ਼ਿਆਦਾ ਉਹ ਪੇਚੀਦਾ ਜਿਹਾ ਹੋ ਗਿਆ
ਕਿਉਂਕਿ ਸਾਰੇ ਪਾਸਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਸਟੈਂਸ ਇੰਨਾ ਪੇਚੀਦਾ ਹੁੰਦਾ ਜਾ ਰਿਹਾ ਜਦੋਂ ਤੁਸੀਂ ਇਸ ਗੱਲ ਨੂੰ ਲੈ ਕੇ ਕਲੀਅਰ ਹੁੰਦੇ ਹੋ ਨਾ ਕਲੀਅਰ ਆਈਡ ਹੁੰਦੇ ਹੋ ਕਿ ਨਹੀਂ ਆਹ ਕੰਮ ਔਖਾ ਕਰਨਾ ਪੈਣਾ ਹੁਣ ਜੇ ਤੁਸੀਂ ਪਿਛਲੇ ਹਫ਼ਤੇ ਜੀ ਇੰਡੀਜਨਸ ਲੀਡਰਸ ਨਾਲ ਮੀਟਿੰਗ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਪ੍ਰੀਮੀਅਰ ਇਹ ਕਹਿ ਜਾਂਦੇ ਨੇ ਕਿ ਜਿਹੜੀਆਂ ਤਬਦੀਲੀਆਂ ਨੇ ਨਾਨ ਨੈਗੋਸ਼ੀਏਬਲ ਨੇ ਕਿਉਂਕਿ ਇਹਦੇ ਨਾਲ ਤਾਂ ਲਾਇਬਿਲਿਟੀ ਬਹੁਤ ਵੱਧ ਜਾਣੀ ਆ ਅਸੀਂ ਪ੍ਰਾਈਵੇਟ ਕਿੰਨੀ ਵਾਰ ਪ੍ਰੀਮੀਅਰ ਇਹ ਗੱਲ ਕਹਿ ਚੁੱਕੇ ਨੇ ਪਿਛਲੇ ਮਹੀਨਿਆਂ 'ਚ ਵੀ ਅਸੀਂ ਪ੍ਰਾਈਵੇਟ ਪ੍ਰੋਪਰਟੀ ਓਨਰਸ ਦੇ ਜਿਹੜੇ ਹੱਕ ਨੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਪੈਣ ਦੇਵਾਂਗੇ ਫਿਰ ਜਦੋਂ ਇੰਡੀਜਨਸ ਲੀਡਰਸ ਨਾਲ ਗੱਲ ਕਰਕੇ ਆਉਂਦੇ ਨੇ ਫਿਰ ਕਹਿੰਦੇ ਨੇ ਨਹੀਂ ਅੱਛਾ ਐਂ ਕਰਦੇ ਆ ਅਮੈਂਡ ਨਹੀਂ ਕਰਦੇ 3 ਸਾਲਾਂ ਵਾਸਤੇ ਸਸਪੈਂਡ ਕਰ ਦਿੰਦੇ ਆ 3 ਸਾਲਾਂ ਵਾਸਤੇ ਸਸਪੈਂਸ਼ਨ ਦਾ ਫਾਇਦਾ ਕੀ ਉਹ ਤਾਂ ਤੁਸੀਂ ਇੱਕ 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 ਅਜਿਹਾ ਜ਼ਖਮ ਜਿਹਦੇ ਵਿੱਚੋਂ ਖੂਨ ਸਿੰਮਦਾ ਪਿਆ ਉਹ ਤੇ ਬੈਂਡੇਡ ਲਾ ਰਹੇ ਹੋ
ਕਿਉਂਕਿ ਇਹ ਸਮਝੀਏ ਨਾ ਕਿ ਆਪੋਜੀਸ਼ਨ ਦੀ ਮੰਗਤਾ ਹੈ ਕਿ ਡ੍ਰਿਪਾਂ ਨੂੰ ਰਿਪੀਲ ਹੀ ਕਰ
ਦੇ
ਪ੍ਰੀਮੀਅਰ ਉਸ ਤੋਂ ਇੱਕ ਕਹਿ ਲਓ ਵੀ ਕਾਫੀ ਨਰਮ ਜਿਹੜਾ ਸਟੈਂਸ ਲੈ ਰਹੇ ਨੇ ਕਿ ਅਸੀਂ ਕੁਝ ਹਿੱਸਿਆਂ ਨੂੰ ਅਮੈਂਡ ਕਰ ਦੇਵਾਂਗੇ ਤੇ ਉਹਦੇ ਉੱਤੇ ਵੀ ਥੋੜਾ ਜਿਹਾ ਉਹਨਾਂ ਨੂੰ ਵਾਕ ਬੈਕ ਕਰਕੇ ਕਹਿਣਾ ਪੈ ਰਿਹਾ ਵੀ ਅਮੈਂਡ ਕਰਨਾ ਵੀ ਔਖਾ ਸਸਪੈਂਡ ਹੀ ਕਰ ਲੈਂਦੇ 3 ਸਾਲਾਂ ਵਾਸਤੇ ਤੇ ਉਹਦੇ ਉੱਤੇ ਵੀ ਅਜੇ ਤੱਕ ਇੰਡੀਜਨਸ ਲੀਡਰਸ ਨੇ ਹਾਮੀ ਭਰੀ ਨਹੀਂ
ਐਂਡ ਇਹ ਗੱਲ ਚੇਤੇ ਰੱਖੀਏ ਕਿ ਪ੍ਰੀਮੀਅਰ DVDB ਵਾਸਤੇ ਇਹ ਹੋਰ ਵੀ ਜ਼ਿਆਦਾ ਗੱਲ ਪੇਚੀਦਾ ਤਾਂ ਬਣ ਜਾਂਦੀ ਹੈ ਕਿ ਭਾਵੇਂ 2019 ਵਿੱਚ ਜਦੋਂ ਇਹ ਮਤਾ ਪਾਸ ਹੋਇਆ ਉਦੋਂ ਸਰਕਾਰ ਭਾਵੇਂ ਪ੍ਰੀਮੀਅਰ ਭਾਵੇਂ ਜੌਨ ਹੋਰਗਨ ਸਨ ਪਰ DVDB ਉਸ ਵੇਲੇ ਅਟਾਰਨੀ ਜਨਰਲ ਸੀਗੇ ਉਹਨਾਂ ਨੇ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਉਹਨਾਂ ਨੇ ਇਸ ਮਤੇ ਨੂੰ ਡਿਫੈਂਡ ਕੀਤਾ ਉਹਨਾਂ ਨੇ ਹੀ ਆਪਣੀ ਜਿੰਨੀਆਂ ਵੀ ਸਟੇਟਮੈਂਟ ਸੀਗੀਆਂ ਉਹਦੇ ਵਿੱਚ ਭਰੋਸਾ ਦਵਾਇਆ ਵੀ ਕੋਈ ਨਹੀਂ ਕੋਈ ਨਹੀਂ ਇਹਦੇ ਨਾਲ ਕੋਈ ਇੱਦਾਂ ਇਸ਼ੂ ਨਹੀਂ ਪੈਣ ਵਾਲਾ। ਹੁਣ ਡੀਬੀ ਡੀਬੀ ਖੁਦ ਹੀ ਕਹਿ ਰਹੇ ਨੇ ਕਿ ਜੀ ਅਦਾਲਤਾਂ ਨੇ ਸਾਡੇ ਇਸ ਕਾਨੂੰਨ ਨੂੰ ਮਿਸਇੰਟਰਪ੍ਰੈਟ ਕਰ ਲਿਆ। ਅਦਾਲਤਾਂ ਕਹਿ ਰਹੀਆਂ ਨੇ ਕਿ ਤੁਹਾਡੀ ਮਨਸ਼ਾ ਕੀ ਸੀ, ਅਸੀਂ ਉਹ ਨਹੀਂ ਵੇਖਣੀ, ਤੁਸੀਂ ਲਿਖਿਆ ਕੀ ਹੈ ਕਾਨੂੰਨ ਦੇ ਵਿੱਚ, ਅਸੀਂ ਤਾਂ ਉਹਦੇ ਬੇਸਿਸ 'ਤੇ ਆਪਣੇ ਡਿਸੀਜਨ ਦੇ ਰਹੇ ਹਾਂ। ਅਤੇ ਕਾਨੂੰਨ ਫਿਰ ਜਦੋਂ ਗੱਲ ਆਉਂਦੀ ਹੈ ਵੀ ਕਿਹਨੇ ਲਿਖਵਾਇਆ ਸੀ, ਉਦੋਂ ਅਟੋਰਨੀ ਜਨਰਲ ਕੌਣ ਸੀ? ਅਟੋਰਨੀ ਜਨਰਲ ਡੇਵਿਡ ਹੀ ਵੀ ਸੀਗੇ।
ਉਸ ਤੋਂ ਬਾਅਦ 2019 ਤੋਂ ਬਾਅਦ ਫਿਰ ਇੰਟਰਪ੍ਰੀਟੇਸ਼ਨ ਐਕਟ ਦੇ ਜਿਹੜੇ ਸੈਕਸ਼ਨ ਜੋੜੇ ਨੇ
8.1
ਕਿ ਹਰ ਜਿਹੜਾ ਕਾਨੂੰਨ ਹੈ ਉਹਨੂੰ ਡ੍ਰਿਪਾ ਦੇ ਲੈਂਸ ਤੋਂ ਪੜਿਆ ਜਾਵੇ।
ਜੀ ਜੀ,
ਆਪ ਤਾਂ ਲਿਖਿਆ ਉਹਦੇ ਵਿੱਚ, ਅਤੇ ਫਿਰ ਅਦਾਲਤਾਂ ਜਦੋਂ ਪੜ੍ਹਦੀਆਂ ਨੇ ਉਹ ਕਹਿੰਦੇ ਸਾਡੀ ਇਹ ਮਨਸ਼ਾ ਹੀ ਨਹੀਂ ਸੀ।
ਸੋ ਦੇਖੋ ਕੀ ਬਣਦਾ ਅਗਲੇ ਹਫ਼ਤੇ। ਇਹ ਡ੍ਰਿਪਾ ਦੇ ਨਾਲ ਸੰਬੰਧਿਤ ਹੁਣ ਉਹ ਤਰਮੀਮਾਂ ਹੋਣਗੀਆਂ ਜਾਂ ਉਹ 3 ਸਾਲ ਦੀ ਸਸਪੈਂਸ਼ਨ ਵਾਲੀ ਗੱਲ ਹੈ,
ਜਿਹੜਾ ਮਤਾ ਪੇਸ਼ ਕੀਤਾ,
ਮਤਾ ਪੇਸ਼ ਕੀਤਾ ਜਾਣਾ,
ਉਸ ਮਤੇ ਦਾ ਕੀ ਬਣੇਗਾ ਉਹ ਦੇਖਣ ਵਾਲੀ ਗੱਲ। ਉਸ ਤੋਂ ਵੀ ਪਹਿਲਾਂ ਇੰਡੀਜਨਸ ਲੀਡਰਸ ਦਾ ਰਿਸਪੌਂਸ ਕੀ ਹੁੰਦਾ ਕਿ ਉਹ ਸਸਪੈਂਸ਼ਨ ਨੂੰ ਲੈ ਕੇ ਤਿਆਰ ਵੀ ਨੇ, ਇਹਨੂੰ ਲੈ ਕੇ ਉਹ ਰਾਜ਼ੀ ਨੇ ਕਿ ਨਹੀਂ, ਤੇ ਫਿਰ ਉਸ ਤੋਂ ਬਾਅਦ ਮਤਾ ਪੇਸ਼ ਕਰਨ ਦੀ ਨੌਬਤ ਆਏਗੀ, ਮਤੇ ਦਾ ਕੀ ਬਣੇਗਾ ਦੈਟ ਰਿਮੇਨਸ।
ਐਂਡ ਇਹ ਨਾ ਭੁੱਲੀਏ ਕਿ ਅਟਲਾਂਟਿਕ ਕੈਨੇਡਾ ਦੇ ਵਿੱਚੋਂ ਇੱਕ ਅਦਾਲਤ ਨੇ, ਨਿਊ ਬ੍ਰੰਸਵਿਕ ਦੀ ਅਦਾਲਤ ਸੀ ਆਈ ਬਿਲੀਵ, ਜਿਨ੍ਹਾਂ ਨੇ ਇਹ ਫੈਸਲਾ ਲਿਖਿਆ ਸੀ ਕਿ ਬੀਸੀ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਨੂੰ ਲੈ ਕੇ ਰੇੜਕਾ ਤਾਂ ਪੈ ਗਿਆ ਜਿਹੜੇ ਅਦਾਲਤੀ ਡਿਸੀਜਨ ਨੇ, ਕਿਉਂਕਿ ਇੱਦਾਂ ਦੇ ਲੈਂਡ ਕਲੇਮ ਇੰਡੀਜਨਸ ਗਰੁੱਪਸ ਵੱਲੋਂ ਦੂਜੇ ਸੂਬਿਆਂ ਦੇ ਵਿੱਚ ਵੀ ਕੀਤੇ ਗਏ ਨੇ। ਉੱਥੋਂ ਦੇ ਜੱਜ ਨੇ ਆਪਣੀ ਜਜਮੈਂਟ 'ਚ ਲਿਖਤਾ ਕਿ ਕਿਉਂਕਿ ਬੀਸੀ ਦੇ ਵਿੱਚ ਜਿਹੜਾ ਡ੍ਰਿਪਾ ਅਤੇ ਇੰਟਰਪ੍ਰੀਟੇਸ਼ਨ ਐਕਟ ਹੈ ਉਹ ਹੀ ਇੱਕ ਡਿਫਰੈਂਸ, ਉਹੀ ਇੱਕ ਡਿਫਰੈਂਸ਼ੀਏਟਿੰਗ ਪਹਿਲੂ ਹੈ ਜਿਹਦੇ ਕਰਕੇ ਬੀਸੀ ਦੇ ਵਿੱਚ ਜਿਹੜਾ ਫੈਸਲਾ ਉਹ ਵੱਖਰੇ ਕਿਸਮ ਦਾ ਆਇਆ। ਕੈਨੇਡਾ ਦੇ ਦੂਜੇ ਸੂਬਿਆਂ ਦੇ ਵਿੱਚ ਜਿੱਥੇ ਇੰਡੀਜਨਸ ਭਾਈਚਾਰੇ ਇਸੇ ਤਰ੍ਹਾਂ ਦੇ ਲੈਂਡ ਟਾਈਟਲ ਕਲੇਮ ਕਰ ਰਹੇ ਨੇ, ਉੱਥੇ ਜਿਹੜੇ ਫੈਸਲੇ ਨੇ ਉਹ ਵੱਖਰੇ ਕਿਸਮ ਦੇ ਆ ਰਹੇ ਨੇ। ਸੋ ਦਿਸ ਇਜ਼ ਦੀ ਓਨਲੀ ਡਿਫਰੈਂਸ਼ੀਏਟਿੰਗ ਪੁਆਇੰਟ।
ਬਿਲਕੁਲ, ਕਿਉਂਕਿ ਉੱਥੇ ਦੀਆਂ ਅਦਾਲਤਾਂ ਨੇ ਸਪਸ਼ਟ ਕਹਿਤਾ ਵੀ ਡੂਅਲ ਟਾਈਟਲ ਨਹੀਂ ਹੋ ਸਕਦਾ, ਇਹਦਾ ਕੋਈ ਸਕੋਪ ਨਹੀਂ। ਉਹਨਾਂ ਦੀਆਂ ਜਜਮੈਂਟ ਬੜੀਆਂ ਕਲੀਅਰ ਨੇ
ਤੇ ਇੱਥੇ ਦੀ ਅਦਾਲਤ ਨੇ ਕਿਹਾ ਕਿ ਜਿਹੜਾ ਇੰਡੀਜਨਸ ਕਲੇਮ ਹੈ ਉਹ ਪ੍ਰਾਈਵੇਟ ਪ੍ਰੋਪਰਟੀ ਬੀਸੀ ਲੈਂਡ ਟਾਈਟਲ ਐਕਟ ਤੋਂ ਵੀ ਸੀਨੀਅਰ ਕਲੇਮ ਹੈ, ਮਤਲਬ ਉਹਦੇ ਉੱਤੇ ਨੂੰ ਉਹਦਾ ਹੱਥ ਪੈਂਦਾ।
ਤੇ ਜਿੰਨੀ ਪੇਚੀਦਾ ਸਾਡੀ ਲੈਜਿਸਲੇਸ਼ਨ ਆ ਉਨੀਆਂ ਹੀ ਪੇਚੀਦਾ ਸਾਡੀਆਂ ਜਿਹੜੀਆਂ ਕੋਰਟਸ ਨੇ ਉਹਨਾਂ ਦੀਆਂ ਜਜਮੈਂਟਸ ਵੀ ਨੇ, ਕਿਉਂਕਿ ਉਹਨਾਂ ਨੇ ਉਹਨਾਂ ਪੇਚੀਦਾ ਲੈਜਿਸਲੇਸ਼ਨਸ ਨੂੰ ਇੰਟਰਪ੍ਰੈਟ ਕਰਕੇ ਹੀ ਆਪਣੀ ਜਜਮੈਂਟ ਪੇਸ਼ ਕਰਨੀ ਹੈ।
ਬਿਲਕੁਲ ਬਿਲਕੁਲ ਸਹੀ,
ਕੋਰਟਸ ਨੇ ਉਹਨਾਂ ਦੀਆਂ ਜਜਮੈਂਟਸ ਵੀ ਨੇ, ਕਿਉਂਕਿ ਉਹਨਾਂ ਨੇ ਉਹਨਾਂ ਪੇਚੀਦਾ ਲੈਜਿਸਲੇਸ਼ਨਸ ਨੂੰ ਇੰਟਰਪ੍ਰੈਟ ਕਰਕੇ ਹੀ ਆਪਣੀ ਜਜਮੈਂਟ ਪੇਸ਼ ਕਰਨੀ ਹੈ।
ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਅਸੀਂ ਵੀ ਤਾਂ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਅਸੀਂ ਇਹਨੂੰ ਆਸਾਨੀ ਨਾਲ ਸੌਖੇ ਸ਼ਬਦਾਂ ਸਮਝਾ ਸਕੀਏ ਉਹ ਗੱਲ ਕਰ ਲਈਏ, ਪਰ ਵਾਸੂ ਜੀ ਇਹ ਹੈ ਬਹੁਤ ਟੇਢੀ ਖੀਰ।
ਬਿਲਕੁਲ, ਅਤੇ ਪ੍ਰੋਬਲਮ ਕੀ ਹੁੰਦੀ ਸਾਡੇ ਵਾਸਤੇ ਕਿ ਜਦੋਂ ਅਸੀਂ ਇਹਨੂੰ ਸਿੰਪਲੀਫਾਈ ਕਰਕੇ ਐਕਸਪਲੇਨ ਕਰਦੇ ਹਾਂ, ਜਿਹੜੇ ਲੀਗਲ ਐਕਸਪਰਟਸ ਨੇ ਉਹ ਕਹਿੰਦੇ ਯਾਰ ਆਹ ਕੀ ਗੱਲਾਂ ਕਰੀ ਜਾਂਦੇ,
ਇੱਦਾਂ ਨਹੀਂ ਹੁੰਦਾ।
ਪਰ ਜੇ ਅਸੀਂ ਬਿਲਕੁਲ ਹੀ ਲੀਗਲ ਟਰਮਸ ਦੇ ਵਿੱਚ ਗੱਲ ਕਰਨ ਲੱਗ ਗਏ ਤਾਂ ਫਿਰ ਉਹ ਦੇਖੋ ਸਾਡੀ ਉਹ ਐਕਸਪਰਟੀਜ਼ ਵੀ ਨਹੀਂ,
ਪਹਿਲੀ ਗੱਲ ਤਾਂ ਅਸੀਂ ਲੀਗਲ ਲਾਇਰ ਨਹੀਂ ਹੈਗੇ,
ਰਾਈਟ? ਸੋ ਅਸੀਂ ਐਕਸਪਰਟ ਹੈ ਵੀ ਨਹੀਂ। ਜੇ ਅਸੀਂ ਕੋਸ਼ਿਸ਼ ਵੀ ਕਰੀਏ ਤਾਂ ਫਿਰ ਉਹਦੇ 'ਚ ਹੋਣਾ ਕੀ ਹੈ ਕਿ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਗੱਲ ਸਮਝ ਨਹੀਂ ਲੱਗਣੀ।
ਬਿਲਕੁਲ,
ਤੇ ਇਹ ਇੰਨਾ ਪੇਚੀਦਾ ਕੰਮ ਹੈ, ਇਹਦੇ 'ਚ ਇਹ ਤਾਂ ਗੱਲ ਬੜੀ ਕੰਫਰਟੇਬਲੀ ਕਹੀ ਜਾ ਸਕਦੀ ਹੈ ਕਿ ਜਿਹੜਾ ਆਮ ਸਧਾਰਨ ਵੋਟਰ ਹੈ। ਸੋ ਮੈਂ ਨਹੀਂ ਕਹਿੰਦਾ ਜਿਹੜੇ ਅਨਪੜ੍ਹ ਲੋਕ
ਨੇ,
ਜਿਹੜੇ ਪ੍ਰੋਫੈਸ਼ਨਲਸ ਨੇ, ਜਿਹੜੇ ਡਾਕਟਰ ਨੇ, ਇੰਜੀਨੀਅਰ ਨੇ, ਜਿਹੜੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਨੇ,
ਜੀ ਜੀ,
ਉਹਨਾਂ ਨੂੰ ਵੀ ਇਹ ਗੱਲ, ਉਹਨਾਂ ਕੋਲ ਨਾ ਵੇਲ ਨਹੀਂ, ਬੈਠ ਕੇ ਦੀ ਪੁਣਛਾਣ ਕਰ, ਸਾਡਾ ਤਾਂ ਕੰਮ ਹੈ।
ਬਿਲਕੁਲ,
ਤੇ ਅਸੀਂ ਤਾਂ ਇਹਨੂੰ ਬੈਠ ਕੇ ਪੜ੍ਹ ਸਕਦੇ ਹਾਂ, ਵੀ ਹੈਵ ਦੈਟ ਲਗਜ਼ਰੀ। ਪਰ ਜਿਹੜੇ ਹੋਰ ਪ੍ਰੋਫੈਸ਼ਨਲਸ ਨੇ, ਜਿਹੜੇ ਹੋਰ ਕਿੱਤਿਆਂ ਦੇ ਵਿੱਚ ਬਿਜ਼ੀ ਨੇ, ਉਹਨਾਂ ਦੇ ਕੋਲ ਇੰਨਾ ਸਮਾਂ ਥੋੜ੍ਹੀ ਹੈ ਕਿ ਉਹ ਇਹਨੂੰ ਸਮਝ ਸਕਣ।
ਰਿਮੈਂਬਰ, ਮੇਰੀ ਪਿਛਲੇ ਹੁਣ 3 ਮਹੀਨੇ ਹੋ ਗਏ, ਸੰਬਡੀ ਹੂ ਇਜ਼ ਇਨ ਦੀ ਕੰਸਟਰਕਸ਼ਨ ਇੰਡਸਟਰੀ, ਜਿਹੜੇ 24/7 ਜਿਨ੍ਹਾਂ ਦਾ ਕੰਮ ਹੀ ਕੰਸਟਰਕਸ਼ਨ ਇੰਡਸਟਰੀ ਨਾਲ ਜੁੜਿਆ ਹੋਇਆ, ਟ੍ਰੇਡ ਦੇ ਵਿੱਚੋਂ ਹੈਗੇ ਨੇ, ਐਂਡ ਰੀਜ਼ਨੇਬਲ ਪਰਸਨ ਹੈ ਨਾ, ਨੌਲੇਜੇਬਲ ਪਰਸਨ, ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਕੱਖ ਨਹੀਂ ਸੀ, ਕਿਉਂਕਿ ਉਹਨਾਂ ਸਰਕਲ, ਹਾਂ, ਉਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਹੈ ਕੋਈ। ਬਸੂ ਜੀ, ਕੁਝ ਟਰਮਸ ਜਾਂ ਕੁਝ ਨਾਂ ਅਜਿਹੇ ਹੁੰਦੇ ਨੇ ਕਿ ਉਹਦਾ ਫੁੱਲ ਫਾਰਮ ਬੋਲਣਾ ਜ਼ਿਆਦਾ ਆਸਾਨ ਆ ਉਹਦੀ ਐਬਰੀਵੀਏਸ਼ਨ ਬੋਲਣ ਨਾਲੋਂ। ਅਜਿਹਾ ਇੱਕ ਹੈ ਕੰਪ੍ਰੀਹੈਂਸਿਵ ਐਂਡ ਪ੍ਰੋਗਰੈਸਿਵ ਟਰਾਂਸਪੈਸੀਫਿਕ ਪਾਰਟਨਰ, ਟਰਾਂਸਪੈਸੀਫਿਕ ਪਾਰਟਨਰਸ਼ਿਪ, CPTPP।
ਇਹਨੂੰ ਇੱਦਾਂ ਦੇਖੋ, ਯਾਦ ਰੱਖਣਾ ਸੌਖਾ,
ਸਾਡੇ ਪੱਪੇ ਇਕੱਠੇ ਨਹੀਂ ਹੈਗੇ,
ਇਹ ਛੋਟੇ ਹੁੰਦੇ TPP ਹੁੰਦਾ ਸੀ,
ਹਾਂ, ਉਸ ਤੋਂ ਬਾਅਦ CP ਬਾਅਦ ਚ ਲੱਗਿਆ।
ਸੋ ਪਹਿਲਾਂ ਇਹ ਟਰਾਂਸਪੈਸੀਫਿਕ ਪਾਰਟਨਰਸ਼ਿਪ ਇੱਕ ਅਗਰੀਮੈਂਟ ਹੀ ਸੀ, ਸੋ ਇੱਕ ਟ੍ਰੇਡਿੰਗ ਅਲਾਇੰਸ ਹੈ ਜਿਹੜੇ ਪੈਸੀਫਿਕ ਮੁਲਕ ਨੇ ਉਹਨਾਂ ਦਾ। ਸੋ ਇਹਦੇ ਵਿੱਚ ਕੈਨੇਡਾ ਵੀ ਹੈ, ਤੇ 2017 ਤੋਂ ਪਹਿਲਾਂ ਤੱਕ ਇਹਦੇ ਵਿੱਚ ਅਮਰੀਕਾ ਵੀ ਹੁੰਦਾ ਸੀ।
ਕਰੈਕਟ,
ਡੋਨਲਡ ਟਰੰਪ ਨੇ 2017 ਦੇ ਵਿੱਚ ਅਮਰੀਕਾ ਨੂੰ TPP ਦੇ ਵਿੱਚੋਂ ਵਿਦਡਰਾਅ ਕਰ ਲਿਆ, ਤੇ ਬਾਕੀ ਜਣੇ ਜਿਹੜੇ ਰਹਿ ਗਏ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਅਸੀਂ ਹੁਣ ਇਹਦੇ ਅੱਗੇ CP ਲਾ ਦਾਂਗੇ,
ਕੰਪ੍ਰੀਹੈਂਸਿਵ ਐਂਡ
ਪ੍ਰੋਗਰੈਸਿਵ। ਇਹ ਅਮਰੀਕਾ ਦੇ ਜਾਣ ਨਾਲ ਹੁਣ ਇਹ ਜਿਹੜਾ ਅਲਾਇੰਸ ਆ
ਵਿਆਪਕ ਵੀ ਹੋ ਗਿਆ ਤੇ ਅਗਾਂਹ ਵਧੂ ਵੀ ਹੋ ਗਿਆ,
ਅਗਾਂਹ ਵਧੂ ਹੋ ਗਿਆ। ਸੋ CP TPP,
CP TPP
ਪਹਿਲਾਂ ਛੋਟੇ ਹੁੰਦੇ TPP ਸੀ, ਉਹਦੇ ਅੱਗੇ ਹੁਣ CP ਲੱਗ ਗਿਆ, ਸੋ ਇਸ ਕਰਕੇ ਉਹ CP TPP ਬਣ ਗਿਆ।
ਵਾਸੂ ਜੀ, ਚਾਈਨਾ ਇਸ ਟ੍ਰੇਡ ਬਲੋਕ ਦਾ ਹਿੱਸਾ ਬਣਨ ਵਾਸਤੇ ਤਕਰੀਬਨ ਪਿਛਲੇ 4-5 ਸਾਲ ਤੋਂ ਕੋਸ਼ਿਸ਼ ਕਰ ਰਿਹਾ, ਜਦੋਂ ਕਦ ਵੀ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਉਹ ਉਸ ਅਟੈਂਪਟ ਨੂੰ ਬਲੋਕ ਕਰ ਦਿੱਤਾ, ਪੈਸੀਫਿਕ ਰਿਮ ਦੇ ਉੱਪਰ ਭਾਵੇਂ ਉਹ ਇੱਧਰ ਕੈਨੇਡਾ ਹੋਇਆ ਜਾਂ ਈਵਨ ਵਾਸੂ ਜੀ ਜਿਹੜੇ
ਆਸਟ੍ਰੇਲੀਆ ਹੈ, ਜਪਾਨ,
ਆਸਟ੍ਰੇਲੀਆ, ਜਪਾਨ ਹੈਗਾ, ਮਲੇਸ਼ੀਆ ਵੀ ਹੈਗਾ, ਜਾਂ ਈਵਨ
ਜਿਹੜੇ ਕੋਰੀਆ ਵੀ ਹੋਏਗਾ,
ਸਾਊਥ ਕੋਰੀਆ ਨਹੀਂ ਹੈਗਾ ਇਹਦੇ ਵਿੱਚ,
ਸੀਪੀਟੀਪੀ ਦੇ ਨਹੀਂ,
ਇਹਦੇ ਵਿੱਚ ਨਹੀਂ ਹੈਗਾ, ਕਿਉਂਕਿ ਜਿਹੜੇ ਇਹਦੇ ਟੋਟਲ 12 ਜਾਂ ਮੇ ਵੀ ਹੋਵੇ ਵੀ ਇਟ ਕੁਡ ਬੀ, ਹੋ ਨਹੀਂ ਸਕਦਾ ਨਾ ਹੋਵੇ, ਸਾਊਥ ਕੋਰੀਆ ਨੂੰ ਕਿਉਂ ਬਾਹਰ ਰੱਖਣਗੇ, ਡੈਫੀਨੇਟਲੀ ਵੁੱਡ ਬੀ। ਸੋ ਕੈਨੇਡਾ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਜਪਾਨ ਹੈ, ਮਲੇਸ਼ੀਆ ਹੈ, ਬਰੁਨਾਈ, ਛੋਟੇ ਛੋਟੇ ਮੁਲਕ ਵੀ ਹੈਗੇ ਨੇ ਕਈ, ਹੈ ਨਾ। ਅਤੇ ਯੂਕੇ ਨੇ ਦਸੰਬਰ 2024 ਦੇ ਵਿੱਚ ਅੱਜ ਹਿੱਸਾ ਲਿਆ, ਕਿਉਂਕਿ ਯੂਕੇ ਵੀ ਦੇਖੋ ਜਦੋਂ ਦਾ ਬ੍ਰੈਗਜ਼ਿਟ ਹੋਇਆ ਉਹਨਾਂ ਨੂੰ ਵੀ ਪਤਾ ਵੀ ਟ੍ਰੇਡ ਅਲਾਇੰਸਿਸ ਦਾ ਬੈਨੀਫਿਟ ਤਾਂ ਹੁੰਦਾ, ਅਤੇ 2024 'ਚ ਉਹ ਵੀ ਟਾਈਮ ਸੀਰੀਆ 'ਚ ਐਂਟਰੀ ਮਾਰ ਗਏ ਸੀ, ਕਿਉਂਕਿ ਉੱਧਰੋਂ ਟਰੰਪ ਜਿੱਤ ਚੁੱਕੇ ਸੀ। ਇੱਕ ਚੀਜ਼ ਉਹਨਾਂ ਨੇ ਮਾੜੀ ਜਿਹੀ ਫੋਰਸ ਹੀ ਕਰ ਲਈ ਸੀ ਵੀ ਟਰੰਪ ਦੇ ਆਉਣ ਦੇ ਨਾਲ ਸਮੱਸਿਆਵਾਂ ਉਤਪੰਨ ਹੋਣਗੀਆਂ, ਉਹ ਸਮੱਸਿਆਵਾਂ ਹੁਣ ਕਿਸ ਕਦਰ ਬਣੀਆਂ ਨੇ ਉਹ ਸਭ ਨੂੰ ਪਤਾ ਹੀ ਹੈ ਪਿਛਲੇ ਸਾਲ 'ਚ। ਇਹ ਜਿਹੜਾ ਵਾਸੂ ਜੀ CPTPP ਆ, ਇਹਦੇ ਇਹਦੀਆਂ ਸੰਭਾਵਨਾਵਾਂ ਨੂੰ ਇਸ ਕਦਰ ਵੀ ਹਾਈਲਾਈਟ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ, ਅਸੀਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਹੈਗੀ, ਉਹ ਤਾਂ ਚਾਹੁੰਦੇ ਨੇ ਵੀ ਇੱਕ ਤਾਂ ਯੂਰਪ ਨੂੰ ਅਤੇ ਏਸ਼ੀਅਨ ਕੰਟਰੀਜ਼ ਨੂੰ ਵਿੱਚ ਜਿਹੜੇ ਸਾਡੇ ਪੈਸੀਫਿਕ ਰਿਮ ਵਾਲੇ ਮੁਲਕ ਨੇ ਵੀ ਇਹਨਾਂ ਨੂੰ ਅਸੀਂ ਇੱਕ ਇਸ ਐਗਰੀਮੈਂਟ ਰਾਹੀਂ ਕਨੈਕਟ ਕਰ ਲਈਏ ਵੀ ਜਿੰਨੇ
ਬ੍ਰਿਜ ਬਣਾ ਦਿੱਤਾ ਜਾਵੇ ਬਿਟਵੀਨ CPTPP ਐਂਡ EU। ਯੂਰੋਪੀਅਨ
ਯੂਨੀਅਨ ਨੇ ਇਸ ਬਾਰੇ ਦਿਲਚਸਪੀ ਦਾ ਵੀ ਇਜ਼ਹਾਰ ਕੀਤਾ, ਜਿਵੇਂ ਯੂਕੇ ਹੁਣ ਇਹ ਸ਼ਾਮਲ ਹੋ ਚੁੱਕਿਆ, ਹੁਣ ਦੇਖੋ EU ਆਉਂਦਾ ਕਦੋਂ ਆਉਂਦਾ ਕਿਵੇਂ ਆਉਂਦਾ ਉਹ ਬਾਅਦ ਦੀ ਗੱਲ ਆ, ਪਰ ਚਾਈਨਾ ਸਾਈਡਲਾਈਨ ਤੇ ਬੈਠਾ ਦੇਖੀ ਜਾ ਰਿਹਾ ਕਿ ਬਾਕੀ ਵੀ ਯੂਕੇ ਵੀ ਆ ਗਿਆ, ਯੂਕੇ ਨਾਲ ਨਾ ਪੈਸੀਫਿਕ ਓਸ਼ਨ ਦਾ ਤਾਂ ਉੱਥੇ ਨਾ ਉਹਦਾ ਕੋਈ ਕੰਢਾ ਲੱਗੇ ਤੇ ਨਾ ਉਹਦੀ ਹਵਾ ਉੱਥੇ ਤੱਕ ਪਹੁੰਚੇ, ਵੀ ਉਹ ਜੇ ਉਹ ਸ਼ਾਮਲ ਹੋ ਗਏ ਚਾਈਨਾ ਨੂੰ ਇਹਦੇ ਵਿੱਚ ਹੋਣਾ ਚਾਹੀਦਾ। ਹੁਣ ਸਾਨੂੰ ਇਹ ਵੀ ਪਤਾ ਵੀ ਕੈਨੇਡਾ ਤੇ ਚਾਈਨਾ ਦੀ ਰਿਲੇਸ਼ਨਸ਼ਿਪ ਦਾ ਜੋ ਰੀਸੈਟ ਹੋਇਆ, ਹੁਣ ਪ੍ਰਧਾਨ ਮੰਤਰੀ ਅਰਲੀਅਰ ਦਿਸ ਈਅਰ ਐਟ ਦ ਬਿਗਨਿੰਗ ਉਹ ਜਾ ਕੇ ਆਏ, ਫਾਈਨੈਂਸ ਮਿਨਿਸਟਰ ਜਾ ਕੇ ਆਏ ਨੇ ਲਾਸਟ ਮੰਥ, ਲੇਟਰ ਦਿਸ ਮੰਥ ਮਨਿੰਦਰ ਸਿੱਧੂ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਉਹਨਾਂ ਨੇ ਵੀ ਚਾਈਨਾ ਦੀ ਫੇਰੀ 'ਤੇ ਜਾਣਾ। ਪਰ ਇਸ ਸਭ ਦੇ ਵਿੱਚ ਇੱਕ ਜਿਹੜੇ ਸੈਨੇਟਰ ਨੇ ਅਤੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਲਿਬਰਲ, ਉਹ ਵੀ ਪਿਛਲੇ ਮਹੀਨੇ 14-21 ਤਰੀਕ ਚਾਈਨਾ ਦੇ ਦੌਰੇ 'ਤੇ ਜਾ ਕੇ ਆਏ ਨੇ। ਸੈਨੇਟਰ ਹੈਗੇ ਨੇ ਕਲੈਮੈਂਟ ਗਿਗਨੈਕ, ਜਿਹੜੇ ਕਿ ਕੈਨੇਡਾ ਚਾਈਨਾ ਲੈਜਿਸਲੇਟਿਵ ਐਸੋਸੀਏਸ਼ਨ ਦੇ ਕੋ ਚੇਅਰ ਨੇ। ਉਹਨਾਂ ਨੇ ਦੱਸਿਆ ਆ ਕੇ ਕਿ ਚਾਈਨਾ ਨੇ ਇਹ ਮਦਦ ਮੰਗੀ ਆ ਕਿ ਕੈਨੇਡਾ ਵਾਲਿਓ ਸਾਡੇ ਵਾਸਤੇ CPTPP ਦਾ ਬੂਹਾ ਖੋਲ੍ਹ ਦਿਓ, ਵੀ ਸਾਡੀ ਹੁਣ ਜਿਹੜੀ ਯਾਰੀ ਦੇ ਵਿੱਚ ਦੁਬਾਰਾ ਤੋਂ ਜਿਹੜਾ ਨਿੱਘ ਉਤਪੰਨ ਹੋ ਰਿਹਾ ਵੀ ਉਹਦਾ ਸਾਨੂੰ ਵੀ ਥੋੜ੍ਹਾ ਜਿਹਾ ਫਾਇਦਾ ਹੋ ਜਾਵੇ।
ਸੋ ਕੈਨੇਡਾ ਚਾਈਨਾ ਲੈਜਿਸਲੇਟਿਵ ਐਸੋਸੀਏਸ਼ਨ ਦੇ ਚੇਅਰ ਨੇ ਇਹ, ਤੇ ਇਹ ਹਾਲ ਹੀ ਵਿੱਚ ਆਏ ਨੇ ਚਾਈਨਾ ਤੋਂ, ਤੇ ਕਹਿੰਦੇ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਚਾਈਨਾ ਦੇ ਵਿੱਚ ਮਾਹੌਲ ਵਿਜ਼ਵੀ ਕੈਨੇਡਾ ਬਹੁਤ ਬਦਲ ਗਿਆ। ਚਾਈਨਾ ਵਾਲੇ ਮਾਰਕ ਕਾਰਨੀ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਡਿਪਲੋਮੈਟਿਕ ਰਿਲੇਸ਼ਨਸ ਨੂੰ ਰੀਸੈਟ ਕਰਨ ਦੇ ਵਿੱਚ ਮਾਰਕ ਕਾਰਨੀ ਇੱਕ ਵਧੀਆ ਭੂਮਿਕਾ ਨਿਭਾ ਰਹੇ ਨੇ ਤੇ ਨਿਭਾਉਣਗੇ। ਸੋ ਵੀ ਬਹੁਤ ਜ਼ਿਆਦਾ ਟ੍ਰੇਡ ਤੇ ਇਨਵੈਸਟਮੈਂਟ ਨੂੰ ਹੁਲਾਰਾ ਦੇਣਗੇ। ਸੋ ਇਹਦੇ ਚੱਲਦੇ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਚਾਈਨਾ ਵਾਲਿਆ ਇਹ ਹੁਣ ਕਹਿ ਰਹੇ ਨੇ ਕਿ ਕੈਨੇਡਾ ਚਾਈਨਾ ਦੀ CPTPP ਮੈਂਬਰਸ਼ਿਪ ਨੂੰ ਲੈ ਕੇ ਐਡਵੋਕੇਸੀ ਕਰੇ।
ਜੀ,
ਇਹਦਾ ਇਤਿਹਾਸ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਚਾਈਨਾ ਕਿੰਨੇ ਸਾਲ ਪਹਿਲਾਂ ਐਡਵੋਕੇਸੀ ਕਰਦਾ ਰਿਹਾ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਚਾਈਨਾ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇ। ਪਰ ਵੈਸਟਰਨ ਮੁਲਕ, ਚਾਹੇ ਉਹ G7 ਹੋਵੇ, ਯੂਰੋਪੀਅਨ ਯੂਨੀਅਨ ਹੋਵੇ, ਨਾਰਥ ਅਮਰੀਕਾ ਹੋਵੇ, ਇਹਨੂੰ ਬਲੌਕ ਕਰਦੇ ਰਹੇ। 1999 ਦੇ ਵਿੱਚ ਕੈਨੇਡਾ ਬਿਕੇਮ ਦ ਫਸਟ ਕੰਟਰੀ ਜਿਹਨਾਂ ਨੇ ਚਾਈਨਾ ਦੇ ਨਾਲ ਇੱਕ ਪਹਿਲਾਂ ਬਾਇਲੈਟਰਲ ਡੀਲ ਸਾਈਨ ਕੀਤੀ ਤੇ ਉਹਨੇ ਬੂਹੇ ਖੋਲ੍ਹੇ ਚਾਈਨਾ ਵਾਸਤੇ,
WTO
ਵਾਸਤੇ। ਉਹਦੇ ਉਹਨੂੰ ਦੇਖ ਕੇ ਬਾਕੀ ਜਿਹੜੇ ਮੈਂਬਰਸ ਨੇ ਯੂਰੋਪੀਅਨ ਯੂਨੀਅਨ ਦੇ ਤੇ ਨੇਟੋ ਦੇ, ਇਹਨਾਂ ਨੇ ਕਿਹਾ ਵੀ ਚਲੋ G7 ਵਾਲੇ ਵੀ ਜੇਕਰ ਕੈਨੇਡਾ ਚਾਈਨਾ ਦੇ ਨਾਲ ਵਪਾਰ ਕਰ ਸਕਦਾ, ਡੀਲ ਕਰ ਸਕਦਾ,
ਅਸੀਂ
ਕਰੀਏ। ਸੋ ਉਹਦੇ ਚੱਲਦਿਆਂ ਫਿਰ 2001 ਦੇ ਵਿੱਚ ਚਾਈਨਾ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਦੀ ਮੈਂਬਰਸ਼ਿਪ ਦਿੱਤੀ ਗਈ। ਸੋ ਜਿਸ ਤਰੀਕੇ WTO ਦੀ ਮੈਂਬਰਸ਼ਿਪ ਵਾਸਤੇ ਕੈਨੇਡਾ ਨੇ ਲੀਡ ਲਈ ਅਮੰਗ ਵੈਸਟਰਨ ਨੇਸ਼ਨਸ, ਉਸੇ ਤਰ੍ਹਾਂ ਹੁਣ ਚਾਈਨਾ ਸਾਡੇ ਤੋਂ ਉਮੀਦ ਰੱਖ ਰਿਹਾ ਕਿ CPTPP ਦੀ ਮੈਂਬਰਸ਼ਿਪ ਵਾਸਤੇ ਵੀ ਅਸੀਂ ਉਸੇ ਤਰ੍ਹਾਂ ਦੀ ਐਡਵੋਕੇਸੀ ਕਰੀਏ ਚਾਈਨਾ ਵਾਸਤੇ।
ਜੀ ਵਾਸੂ ਜੀ, ਇਹਦੇ ਵਿੱਚ ਜਿਹੜੇ ਇਹ ਹੈਗੇ ਨੇ ਸੈਨੇਟਰ ਗਿਗਨੈਕ, ਇਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜਦੋਂ ਮੈਂ ਉੱਥੇ ਗਿਆ, ਕਹਿੰਦੇ ਇੱਕ ਜਿਹੜੇ ਕਈ ਚਾਈਨੀਜ਼ ਬਿਜ਼ਨਸ ਪਰਸਨਸ ਹੋਣ ਜਾਂ ਭਾਵੇਂ ਪਾਰਲੀਮੈਂਟੇਰੀਅਨਸ ਹੋਣ, ਉਹ ਇਸ ਗੱਲ 'ਤੇ ਕਲੈਰਿਟੀ ਚਾਹੁੰਦੇ ਨੇ ਵੀ ਕੈਨੇਡਾ ਇਹ ਵੀ ਜ਼ਰੂਰ ਦੱਸੇ ਵੀ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ, ਕਿਹੜੇ ਕਿਹੜੇ ਸੈਕਟਰਸ ਨੇ ਜਿਨ੍ਹਾਂ ਨੂੰ ਤੁਸੀਂ ਨੈਸ਼ਨਲ ਸਿਕਿਉਰਿਟੀ ਰਿਸਕ ਵਜੋਂ ਦੇਖਦੇ ਹੋ, ਕਿਉਂਕਿ ਰੀਸੈਂਟਲੀ ਕੈਨੇਡਾ ਨੇ ਇਹ ਦੱਸਿਆ ਸੀ ਨਾ ਕਿ 11 ਅਜਿਹੇ ਵੱਖੋ ਵੱਖਰੇ ਸੈਕਟਰਸ ਨੇ ਜਿਨ੍ਹਾਂ ਨੂੰ ਹੁਣ ਕੈਨੇਡਾ ਵੱਲੋਂ ਸੈਂਸਿਟਿਵ ਸੈਕਟਰਸ ਵਜੋਂ ਟ੍ਰੀਟ ਕੀਤਾ ਜਾਂਦਾ, ਉਹਦੇ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਫੋਰਨ ਇਨਵੈਸਟਮੈਂਟ ਹੁੰਦੀ ਆ ਤਾਂ ਉਹਦੇ ਕਾਫੀ ਇਨਹੈਂਸਡ, ਕਾਫੀ ਜਿਹੜੇ ਵਿਸਥਾਰਤ ਸਿਕਿਉਰਿਟੀ ਰਿਵਿਊਜ਼ ਕੀਤੇ ਜਾਣਗੇ, ਵੀ ਉਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਕੁਆਂਟਮ ਅਤੇ ਐਰੋਸਪੇਸ ਵਰਗੇ ਸੈਕਟਰ ਸ਼ਾਮਿਲ ਨੇ। ਕਹਿੰਦੇ ਉਹਦੇ ਬਾਰੇ ਥੋੜ੍ਹੀ ਹੋਰ ਕਲੈਰਿਟੀ ਦੇ ਦਿਉ, ਵੀ ਤਾਂ ਕਿ ਇੱਦਾਂ ਨਾ ਹੋਵੇ ਵੀ ਜਿਹੜੇ ਵੀ ਕੋਈ ਬਿਜ਼ਨਸ ਓਨਰਸ ਨੇ ਜਾਂ ਕੋਈ ਵੱਡੀਆਂ ਕੰਪਨੀਆਂ ਨੇ ਜਿਹਨਾਂ ਨੇ ਕੋਈ ਪਾਰਟਨਰਸ਼ਿਪਸ ਕਰਨੀਆਂ ਨੇ ਕਿਸੇ ਅਜਿਹੀ ਫੀਲਡ ਦੇ ਵਿੱਚ ਇਨਵੈਸਟ ਕਰਨਾ, ਤਾਂ ਉਹਨਾਂ ਨੂੰ ਪਤਾ ਹੋਵੇ ਵੀ ਇੱਦਾਂ ਨਾ ਹੋਵੇ ਕੰਮ ਕਾਜ ਕਰਕੇ ਵੀ ਜੋ ਬੇਸਿਕਲੀ ਪਾਈਪਲਾਈਨ ਵਾਲੀ ਕੰਪਨੀਆਂ ਨਾਲ ਹੁੰਦਾ ਰਿਹਾ ਕੈਨੇਡਾ 'ਚ, ਵੀ ਇੱਦਾਂ ਨਾ ਹੋਵੇ ਵੀ ਕੋਈ ਚਾਈਨੀਜ਼ ਇਨਵੈਸਟਰ ਆ ਕੇ ਪਹਿਲਾਂ ਸਾਰਾ ਕੰਮ ਕਾਜ ਕਰ ਲਵੇ, ਬਾਅਦ 'ਚ ਤੁਸੀਂ ਸਿਕਿਉਰਿਟੀ ਰਿਵਿਊ ਵਾਲੇ ਪਾਸੇ ਉਹਨੂੰ ਪਾ ਕੇ ਕਹਿ ਦਿਓ ਜੀ ਤੁਹਾਡੀ ਤਾਂ ਇਨਵੈਸਟਮੈਂਟ ਹੋ ਨਹੀਂ ਸਕਦੀ।
ਬਿਲਕੁਲ, ਤੇ ਵਿਜੇ ਜੀ ਇਹਦੇ ਬਦਲੇ ਦੇ ਵਿੱਚ ਗਿਗਨੈਕ ਨੇ ਕਿਹਾ ਵੀ ਚਾਈਨਾ ਵਾਲਿਆਂ ਨੂੰ ਸਲਾਹ ਦੇ ਕੇ ਆਏ ਨੇ ਵੀ ਤੁਸੀਂ ਫਿਰ ਇੱਦਾਂ ਕਰੋ ਵੀ ਜਿਹੜੇ ਕੈਨੇਡੀਅਨ ਪਾਰਲੀਮੈਂਟੇਰੀਅਨਸ ਦੇ ਉੱਤੇ ਤੁਸੀਂ ਸੈਂਕਸ਼ਨਸ ਲਗਾਈਆਂ ਹੋਈਆਂ ਨੇ, ਸੋ 2021 ਦੇ ਵਿੱਚ ਜਦੋਂ ਹਾਊਸ ਆਫ ਕਾਮਨਸ ਦੀ ਸਬ ਕਮੇਟੀ ਔਨ ਇੰਟਰਨੈਸ਼ਨਲ ਹਿਊਮਨ ਰਾਈਟਸ, ਇਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਸ਼ਿਨਜਾਂਗ ਰੀਜਨ ਦੇ ਵਿੱਚ ਜਿਹੜੇ ਵੀਗਰ ਮੁਸਲਮਾਨਾਂ ਦੇ ਉੱਤੇ ਜੋ ਉਹਨਾਂ ਦੀਆਂ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਚਾਈਨਾ ਵੱਲੋਂ, ਉਹ ਇੱਕ ਜੈਨੋਸਾਈਡ ਆਪਣੇ ਆਪ ਦੇ ਵਿੱਚ। ਸੋ ਉਸ ਤੋਂ ਬਾਅਦ ਚਾਈਨਾ ਨੇ ਇਸ ਜਿਹੜੀ ਸਬ ਕਮੇਟੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਸਾਡੇ ਪਾਰਲੀਮੈਂਟੇਰੀਅਨਸ ਨੇ ਉਹਨਾਂ ਨੂੰ ਸੈਂਕਸ਼ਨ ਕਰ ਦਿੱਤਾ ਸੀ, ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ ਵੀ ਚਾਈਨਾ ਦਾਖਲ ਨਹੀਂ ਹੋ ਸਕਦੇ। ਸੋ ਸੈਨੇਟਰ ਗਿਗਨੈਕ ਉਹਨਾਂ ਨੂੰ ਸਲਾਹ ਦੇ ਕੇ ਆਏ ਨੇ ਐਜ਼ ਅ ਗੁੱਡਵਿਲ ਜੈਸਚਰ ਵੀ ਤੁਸੀਂ ਪਹਿਲਾਂ ਉਹ ਜਿਹੜੀਆਂ ਸੈਂਕਸ਼ਨਸ ਨੇ ਹਟਾਓ ਤੇ ਫਿਰ ਹੋ ਸਕਦਾ ਵੀ ਅਸੀਂ ਬਦਲੇ ਦੇ ਵਿੱਚ ਤੁਹਾਡੀ ਐਡਵੋਕੇਸੀ ਕਰੀਏ। ਪਰ ਇਹਦੇ ਬਾਰੇ ਉਹਨਾਂ ਨੇ ਕਿਹਾ, ਕਹਿੰਦੇ ਵੀ ਕਿਉਂਕਿ ਮੈਂ ਐਗਜ਼ੈਕਟਿਵ ਦਾ ਮੈਂਬਰ ਨਹੀਂ,
ਐਮਪੀ ਨਹੀਂ ਹੈਗੇ, ਚੁਣੇ ਹੋਏ ਨੁਮਾਇੰਦੇ ਨਹੀਂ ਹੈਗੇ,
ਮੈਂ ਇਹ ਫੈਸਲਾ ਨਹੀਂ ਕਰ ਸਕਦਾ ਕਿ ਵੀ ਮੈਂ, ਕਿਉਂਕਿ ਕੈਬਨਿਟ ਦਾ ਪਹਿਲਾਂ ਦੇਖੋ ਜਸਟਿਨ ਟਰੂਡੋ ਤੋਂ ਪਹਿਲਾਂ ਸੈਨੇਟਰਸ ਵੀ ਕੈਬਨਿਟ ਦੇ ਵਿੱਚ ਹੁੰਦੇ ਸੀ ਤੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਇੰਡੀਪੈਂਡੈਂਟ ਕਰਤਾ, ਕੈਬਨਿਟ ਚੋਂ ਬਾਹਰ ਕਰਤਾ। ਸੋ ਕਹਿੰਦੇ ਵੀ ਮੈਂ ਐਗਜ਼ੈਕਟਿਵ ਦਾ ਮੈਂਬਰ ਨਹੀਂ, ਸੋ ਮੈਂ ਫੈਸਲਾ ਨਹੀਂ ਕਰ ਸਕਦਾ ਵੀ ਅਸੀਂ ਤੁਹਾਡੀ ਐਡਵੋਕੇਸੀ ਕਰਾਂਗੇ ਕਿ ਨਹੀਂ, ਪਰ ਮੈਂ ਤੁਹਾਡੀ ਜਿਹੜੀ ਇਹ ਗੱਲ ਹੈ ਮੈਂ ਜ਼ਰੂਰ ਸਰਕਾਰ ਤੱਕ ਪਹੁੰਚਾ ਦਵਾਂਗਾ।
ਤੇ ਮੈਨੂੰ ਉਮੀਦ ਹੈ ਕਿ ਕੈਨੇਡਾ ਇਸ ਤਰ੍ਹਾਂ ਦੀ ਐਡਵੋਕੇਸੀ ਚਾਈਨਾ ਵਾਸਤੇ ਕਰੇਗਾ। ਫਿਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਜੇ ਤੁਸੀਂ ਉਸ ਸਬ ਕਮੇਟੀ ਦੇ ਮੈਂਬਰਾਂ ਨੇ ਜਿਨ੍ਹਾਂ ਨੇ ਇਹ ਹਾਦਾ ਨਾਰਾ ਲਾਇਆ ਸੀ ਕਿ ਵੀਗਰ ਮੁਸਲਮਾਨਾਂ ਦੇ ਖਿਲਾਫ ਚਾਈਨਾ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਜੈਨੋਸਾਈਡ ਆ, ਕੀ ਤੁਸੀਂ ਵੀ ਇਹ ਜਿਹੜਾ ਮੁੱਦਾ ਸੀ ਆਪਣੇ ਜਦੋਂ ਚਾਈਨੀਜ਼ ਮੀਟਿੰਗਸ ਦੇ ਵਿੱਚ ਉਠਾਇਆ ਕਿ ਨਹੀਂ? ਉਹ ਕਹਿੰਦੇ ਨਹੀਂ, ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ।
ਕਹਿੰਦੇ ਮੈਂ ਕੋਈ ਨਵੀਆਂ ਕੰਧਾਂ ਉਸਾਰਨ ਨਹੀਂ ਗਿਆ ਸੀ, ਮੈਂ ਤਾਂ ਨਵੇਂ ਬ੍ਰਿਜ ਬਣਾਉਣ ਗਿਆ ਸੀ ਸੋ ਕਹਿੰਦੇ ਵੀ ਕਿਉਂਕਿ ਮੈਂ ਐਗਜ਼ੈਕਟਿਵ ਦਾ ਮੈਂਬਰ ਨਹੀਂ, ਕਹਿੰਦੇ ਐਜ਼ ਅ ਮੈਂਬਰ ਆਫ ਦਿਸ ਕਮੇਟੀ, ਐਜ਼ ਅ ਚੇਅਰ ਆਫ ਦਿਸ ਕਮੇਟੀ ਆਫ ਦਿਸ ਕੈਨੇਡਾ ਚਾਈਨਾ ਲੈਜਿਸਲੇਟਿਵ ਐਸੋਸੀਏਸ਼ਨ, ਕਹਿੰਦੇ ਮੇਰਾ ਕੰਮ ਸੀ ਕਿ ਨਵੇਂ ਮੈਂ ਪੁੱਲ ਬਣਾ ਕੇ ਆਵਾਂ, ਰਿਸ਼ਤੇ ਜਿਹੜੇ ਸੁਧਾਰ ਕੇ ਆਵਾਂ, ਵਿਗਾੜਨ ਨਹੀਂ ਸੀ ਮੈਂ ਗਿਆ।
ਦੇਖੋ ਅਸਲੀ ਗਜ਼ਲ ਨਾ, ਖਾਮੋਸ਼ ਲਬ ਹੈ ਝੁਕੀ ਹੈ ਪਲਕੇ, ਦਿਲੋਂ ਮੇਂ ਉਲਫਤ ਨਹੀਂ ਨਹੀਂ ਹੈ, ਇਹ ਅਜੇ ਦਿਲੋਂ ਮੇਂ ਉਲਫਤ ਤਾਂ ਨਵੀਂ ਨਵੀਂ ਹੈ ਕੈਨੇਡਾ ਚਾਈਨਾ ਦੀ, ਪਰ ਚਾਈਨਾ ਨੇ ਮੰਗ ਕਾਫੀ ਠੋਸ ਰੱਖ ਦਿੱਤੀ ਹੈ ਇਹ ਮੂਹਰੇ ਵੀ ਸਾਡੇ ਵਾਸਤੇ ਬੂਹਾ ਖੋਲੋ। ਦੇਖੋ
ਇਹ ਨਵੇਂ ਨਵੇਂ ਪਿਆਰ ਚ ਆਈਫੋਨ ਮੰਗ ਲਿਆ
ਉਦੋਂ, ਹਾਂ ਐਗਜੈਕਟਲੀ। ਅੱਛਾ ਇਹਦੇ ਚ ਇੱਕ ਚੱਕਰ ਹੋਰ ਆ
ਜੀ,
ਜੇ ਦੇਖੋ ਕੈਨੇਡਾ ਇਹਦੇ ਵਿੱਚ ਕੋਈ ਆਨਾਕਾਨ ਨਹੀਂ ਕਰਦਾ ਤਾਂ ਵੀ ਸਮੱਸਿਆ ਆ ਜਿਹੜੀ ਇੱਕ ਨਵੀਂ ਕਹਿ ਲਓ ਰਿਲੇਸ਼ਨ ਦੇ ਵਿੱਚ ਵਾਰਮਥ ਵਾਲੀ ਗੱਲ ਆ। ਦੇਖੋ ਚਾਈਨਾ ਨੇ ਭਾਵੇਂ ਕੈਨੇਡਾ ਦੇ ਕਨੋਲਾ ਤੋਂ ਟੈਰਿਫ ਹਟਾਇਆ, ਕੈਨੇਡਾ ਨੇ ਵੀ ਉੱਥੋਂ ਦੀਆਂ ਇਲੈਕਟ੍ਰਿਕ ਵਹੀਕਲਸ ਵਾਸਤੇ ਰਾਹ ਖੋਲਿਆ, ਪਰ ਚਾਈਨਾ ਨੇ ਜਿਹੜਾ ਕਨੋਲਾ ਤੋਂ ਟੈਰਿਫ ਹਟਾਇਆ ਉਹਨਾਂ ਨੇ ਕਿਹਾ ਵੀ ਸਾਲ ਬਾਅਦ ਰਿਵਿਊ ਕਰਾਂਗੇ, ਇੱਕ ਸਾਲ ਵਾਸਤੇ ਕਿਹਾ। ਤੇ ਜੇ ਕੈਨੇਡਾ ਇੰਨੇ ਮੋਹਰੀ ਬਣ ਕੇ ਚਾਈਨਾ ਦਾ ਪੱਖ ਪੂਰਦਾ, ਉੱਧਰ USMCA ਦਾ ਰਿਵਿਊ ਵੀ ਤਾਂ ਹੈਗਾ, ਚਾਈਨਾ ਦੇ ਨਾਲ ਜਿੰਨੀ ਨੇੜਤਾ ਵਧੇਗੀ, ਕੈਨੇਡਾ ਜਿੰਨਾ ਚਾਈਨਾ ਦੇ ਵਾਸਤੇ ਐਡਵੋਕੇਸੀ ਕਰੇਗਾ ਉਹਨਾਂ ਟਰੰਪ ਨੂੰ ਉਹ ਗੱਲ ਪਸੰਦ ਨਹੀਂ ਆਉਣੀ।
ਤੇ ਜਿਹੜੀ ਉਹ ਗੱਲ ਚਾਈਨਾ ਨੇ ਕੀਤੀ ਆ ਵੀ ਅਸੀਂ ਇੱਕ ਸਾਲ ਬਾਅਦ ਰਿਵਿਊ ਕਰਾਂਗੇ, ਇਟਸ ਅ ਪ੍ਰੈਕਟੀਕਲ ਥਿੰਗ। ਅੱਜ ਕੱਲ੍ਹ ਤਾਂ ਵਿਜੇ ਜੀ ਹੁਣ ਜਿਹੜੇ ਸਰਵੇ ਵਗੈਰਾ ਆ ਰਹੇ ਉਹ ਕਹਿੰਦੇ ਵਿਆਹ ਵੀ ਜਿਹੜਾ ਪੰਜ ਸਾਲ ਵੀ ਉਹਦੇ ਚ ਪੰਜ ਸਾਲ ਬਾਅਦ ਦੇਖੀਏ ਵੀ ਵਧੀਆ ਨਿਭ ਰਹੀ ਹੈ ਕਿ ਨਹੀਂ। ਸੋ ਜੀਓ ਪੋਲੀਟਿਕਸ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਇੱਕ ਸਾਲ ਬਹੁਤ ਲੰਬਾ ਸਮਾਂ, ਮਹੀਨੇ ਮਹੀਨੇ ਬਾਅਦ ਵੀ ਰਿਵਿਊ ਹੋ ਜਾਏ ਤਾਂ ਡੋਨਲਡ ਟਰੰਪ ਦੇ ਚੱਲਦੇ ਆ ਸਵੇਰ ਤੇ ਸ਼ਾਮ ਦਾ ਨਹੀਂ ਫਰਕ ਪਤਾ ਲੱਗਦਾ, ਕੁਝ ਹੋਰ ਸ਼ਾਮੀ ਕੁਝ ਹੋਰ। ਚਾਈਨਾ ਨੇ ਤਾਂ ਫਿਰ ਇੱਕ ਸਾਲ ਦੀ ਗੱਲ
ਕੀਤੀ ਆ। ਸੋ ਦੇਖਦੇ ਆ, ਪਰ ਇਹ ਗੱਲ ਪੱਕੀ ਆ ਵੀ ਚਾਈਨਾ ਇਜ਼ ਪਲੇਇੰਗ ਦਾ ਲੌਂਗ ਗੇਮ, ਲੌਂਗ ਪੇਸ਼ੈਂਟ ਗੇਮ। ਈਵਨ ਭਾਵੇਂ ਆਹ ਮਿਡਲ ਈਸਟ ਵਾਲੇ ਕੌਨਫਲਿਕਟ ਦੇ ਵਿੱਚ ਵੀ ਦੇਖ ਲਓ, ਚਾਈਨਾ ਜਿਸ ਹਿਸਾਬ ਦੇ ਨਾਲ ਇਹਦੇ ਵਿੱਚੋਂ ਟ੍ਰੈਡ ਕਰਦਾ ਪਿਆ, ਭਾਵੇਂ ਦੇਖੋ ਐਨਰਜੀ ਦਾ ਸਭ ਤੋਂ ਵੱਡਾ ਜਿਹੜਾ ਕੰਜ਼ਿਊਮਰ ਹੈਗਾ ਸਟੇਟ ਆਫ ਹਾਰਮੋਨਸ ਚੋਂ ਨਿਕਲਣ ਵਾਲੀ ਐਨਰਜੀ ਦਾ ਉਹ ਚਾਈਨਾ। ਪਰ ਇੱਕ ਨਾ ਹੋਰ ਐਨਾਲਿਸਿਸ ਅੱਜ ਨਸ਼ਰ ਹੋਇਆ ਕਿ ਚਾਈਨਾ ਨੂੰ ਇੰਨਾ ਜ਼ਿਆਦਾ ਉਹਦਾ ਇੰਪੈਕਟ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਚਾਈਨਾ ਦੇ ਵਿੱਚ ਹੁਣ ਇਲੈਕਟ੍ਰੀਫਿਕੇਸ਼ਨ ਤੇ ਰਿਨਿਊਏਬਲਸ ਦੇ ਉੱਪਰ ਬੜਾ ਜ਼ੋਰ ਦਿੱਤਾ ਗਿਆ ਪਿਛਲੇ ਸਾਲਾਂ 'ਚ, ਬਹੁਤ ਸਾਰੀ ਜਿਹੜੀ ਉੱਥੇ ਦੀ ਡੋਮੈਸਟਿਕ ਟਰਾਂਸਪੋਰਟੇਸ਼ਨ ਆ, ਅਲੋਟ ਆਫ ਦੈਟ ਇਜ਼ ਹੈਪਨਿੰਗ ਜਾਂ ਇਲੈਕਟ੍ਰਿਕ ਗੱਡੀਆਂ ਨੇ, ਤੇ ਜਿਹੜੀ ਉੱਥੇ ਤੇਲ ਦੇ ਉੱਪਰ ਨਿਰਭਰਤਾ ਉਹਨਾਂ ਨੇ ਆਲਰੇਡੀ ਕਾਫੀ ਹੱਦ ਤੱਕ ਘਟਾ ਲਈ ਆ, ਤੇ ਚਾਈਨਾ ਆਪਣੇ ਰਿਜ਼ਰਵ ਦੇ ਵਿੱਚ ਤੇਲ ਕਾਫੀ ਰੱਖਦਾ,
ਪਲਸ ਰਸ਼ੀਆ ਹੈਗਾ।
ਸੋ ਇਸ ਕਰਕੇ ਚਾਈਨਾ ਦੀ ਜਿਹੜੀ ਲੌਂਗ ਵੇਟਿੰਗ ਗੇਮ ਆ ਉਹਦੀ 6 ਹਫ਼ਤਿਆਂ ਦੇ ਵਿੱਚ ਜਦੋਂ ਦਾ ਈਰਾਨ ਵਾਲਾ ਕੌਨਫਲਿਕਟ ਹੋਇਆ
ਉਹਨਾਂ ਨੇ ਕੋਈ ਹਾਹਾਕਾਰ ਨਹੀਂ ਮਚਾਈ।
ਹਾਂ
ਉਹਨਾਂ ਨੇ ਬਹੁਤ ਹੀ ਜ਼ਿਆਦਾ ਮੈਚੁਰ ਡਿਪਲੋਮੇਸੀ ਦਾ ਪ੍ਰਦਰਸ਼ਨ ਕੀਤਾ
ਨੱਪੇ ਤੁਲੇ ਤਰੀਕੇ ਦੇ ਨਾਲ।
ਬਿਲਕੁਲ
ਤੇ ਉਹਨਾਂ ਦਾ
ਬਿਲਕੁਲ ਚੁੱਪ ਵੀ ਨਹੀਂ ਰਹੇ।
ਹਾਂ
ਜਿੱਥੇ ਨਖੇਦੀ ਕਰਨੀ ਬਣਦੀ ਸੀ ਉੱਥੇ ਨਖੇਦੀ ਵੀ ਕਰਦੇ ਰਹੇ ਪਰ ਉਹਨਾਂ ਨੇ ਇੱਕ ਹਾਹਾਕਾਰ ਵੀ ਨਹੀਂ ਮਚਾਈ ਉਹਦੇ ਵਿੱਚ ਉਹਨਾਂ ਨੇ
ਚੱਕੀਆਂ ਗੱਲਾਂ ਨਹੀਂ ਕੀਤੀਆਂ ਸਰ ਦਮਗੇ ਨਹੀਂ ਮਾਰੇ ਕੋਈ ਜੀ। ਅਸਲੀ ਪਤਾ ਸਾਊਥ ਕੋਰੀਆ ਸੀ ਪੀ ਟੀ ਪੀ ਪੀ ਦਾ ਮੈਂਬਰ ਕਿਉਂ ਨਹੀਂ ਹੈਗਾ?
ਕਿਉਂ ਨਹੀਂ ਹੈਗਾ ਜੀ?
ਕਹਿੰਦੇ ਨਾਂ ਲੈਣਾ ਬਹੁਤ ਔਖਾ। ਨਹੀਂ ਨਹੀਂ ਉਹਨਾਂ ਦਾ
ਸ਼ਰਤ ਹੀ ਹੈ ਵੀ ਪਹਿਲਾਂ ਨਾਮ ਸੌਖਾ,
ਪਹਿਲਾਂ ਨਾਮ ਸੌਖਾ। ਉਹਨਾਂ ਦਾ ਜਿਹੜਾ ਲੋਕਲ ਐਗਰੀਕਲਚਰ ਸੈਕਟਰ ਆ ਉਹਨਾਂ ਨੇ ਬੜੇ ਇਹਦੀ ਮੁਖਾਲਫਤ ਕੀਤੀ ਸੀ ਤੇ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਜਿਹੜੇ ਵੀ ਮੁਲਕ ਹੈਗੇ ਨੇ ਉਹਨਾਂ ਦੇ ਨਾਲ ਬਹੁਤਿਆਂ ਦੇ ਨਾਲ ਆਲਰੇਡੀ ਦੁਵੱਲੇ ਐਗਰੀਮੈਂਟਸ ਹੈਗੇ ਨੇ ਵੀ
ਅਸੀਂ
ਆਪ ਡੁਪਲੀਕੇਸ਼ਨ ਆ ਵੀ ਛੱਡੋ ਪਰੇ ਅਸੀਂ ਕਿਉਂ ਪੈਣਾ ਇਸ ਪੰਗੇ ਚ।
ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਦੇਖੋ ਜਿਹੜੇ ਅਸੀਂ ਪਹਿਲਾਂ ਡਿਸਕਸ਼ਨ ਕਰਦੇ ਸੀ ਮਾਰ ਕਾਰ ਨਹੀਂ ਚਾਹੁੰਦੇ ਨੇ ਵੀ ਯੂਰੋਪੀਅਨ ਯੂਨੀਅਨ ਵੀ ਇਹਦੇ ਚ ਸ਼ਾਮਲ ਹੋ ਜਾਏ ਉਹ ਇੰਨਾ ਸਿੱਧਾ ਪੱਧਰਾ ਹੈ ਨਹੀਂ ਕਿਉਂਕਿ ਜਿਹੜਾ ਕੈਨੇਡਾ ਦਾ ਵੀ ਯੂਰੋਪੀਅਨ ਯੂਨੀਅਨ ਨਾਲ ਐਗਰੀਮੈਂਟ ਹੈ ਸੀਟਾ ਉਹਦੇ ਵਿੱਚ ਵੀ ਅਜੇ ਤਾਂ ਉਸ ਐਗਰੀਮੈਂਟ ਨੂੰ ਵੀ ਅਜੇ ਤੱਕ ਸਾਰੇ ਯੂਰੋਪੀਅਨ ਯੂਨੀਅਨ ਦੇ ਮੈਂਬਰਸ ਨੇ ਰੈਟੀਫਾਈ
ਨਹੀਂ ਕੀਤਾ
ਕਿਉਂਕਿ ਯੂਰੋਪੀਅਨ ਯੂਨੀਅਨ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਬਲਾਕ ਹੈ ਪਰ ਉਹਦੇ ਵਿੱਚ ਸਾਰੇ ਮੁਲਕ ਜਿਹੜੇ ਨੇ ਉਹ ਆਪਣੇ ਆਪ ਨੂੰ ਨਾਡੂ ਖਾਨ ਸਮਝਦੇ
ਜੀ ਜੀ ਜੀ।
ਸੋ ਹੁਣ ਈਵਨ ਜਿਹੜਾ ਮਿਡਲ ਈਸਟ ਦੇ ਵਿੱਚ ਵੀ ਕਨਫਲਿਕਟ ਆ ਉਹਨੂੰ ਦੇਖਿਆ ਸੀ ਕਿ ਸਪੇਨ ਆਪਣੀ ਭਾਸ਼ਾ ਬੋਲ ਰਿਹਾ
ਇਟਲੀ ਦੇ ਲੈਦੀ
ਇਟਲੀ ਲੈਦੀ
ਫਰਾਂਸ ਲੱਗਾ।
ਹਾਂ ਸੋ ਉਹਨਾਂ ਦਾ ਆਪਣਾ ਆਪਣਾ ਸਟੈਂਸ ਆ ਸਾਰਿਆਂ ਦਾ ਤੇ ਸੋ ਜਰਮਨੀ ਰਸ਼ੀਆ ਨੂੰ ਲੈ ਕੇ ਚਿੰਤਤ ਆ ਕਿ ਕਿਤੇ ਰਸ਼ੀਆ ਤੋਂ ਧਿਆਨ ਨਾ ਭਟਕ ਜਾਏ
ਜੀ ਜੀ।
ਸਾਰਿਆਂ ਦੀ ਆਪਣੀ ਆਪਣੀ ਗੇਮ ਹੈ ਸੋ ਉਹ ਯੂਰੋਪੀਅਨ ਯੂਨੀਅਨ ਆਪਾਂ ਕਹਿ ਤਾਂ ਦਿੰਦੇ
ਹਾਂ
ਠੀਕ ਹੈ ਵੀ ਉੱਥੇ ਯੂਰੋ ਚੱਲਦਾ ਪਰ ਸਾਰਿਆਂ ਦੀ ਆਪਣੀ ਆਪਣੀ ਪਾਲਿਸੀ ਸਾਰੇ ਆਪਣੇ ਆਪਣੇ ਦੇ ਵਿੱਚ ਬੜੀਆਂ ਸਟਰੋਂਗ ਇਕਨੋਮੀਜ਼ ਨੇ।
ਪਰ ਤੁਸੀਂ ਇਹ ਦੇਖੋ ਕਿ ਇੱਕ ਇਹੋ ਜਿਹਾ ਇੱਕ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਡਿਸੀਜਨਸ ਉੱਪਰ ਜਾਂ ਲੋਕਾਂ ਦੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਮੋਲਡ ਕਰਨ ਦਾ ਜਾਂ ਉਹਨੂੰ ਇਨਫਲੂਐਂਸ ਕਰਨ ਦਾ ਇੱਕ ਇਹੋ ਜਿਹਾ ਕੰਮ ਹੁੰਦਾ ਕਿ ਯੂਕੇ ਜੇ ਸੀ ਪੀ ਟੀ ਪੀ ਪੀ ਦਾ ਹਿੱਸਾ ਬਣ ਗਿਆ ਜੇ ਈਯੂ ਵੀ ਉਹਦਾ ਹਿੱਸਾ ਬਣ ਜਾਂਦਾ ਤੇ ਇਹੀ ਤਾਂ ਸਾਰੇ ਪਹਿਲਾਂ ਯੂਰੋਪੀਅਨ ਯੂਨੀਅਨ ਦੇ ਵਿੱਚ ਇਕੱਠੇ ਜਦੋਂ ਬ੍ਰੈਗਜ਼ਿਟ ਹੋਇਆ ਤਾਂ ਫਿਰ ਤੁਸੀਂ ਜਿਹਨਾਂ ਤੋਂ ਵੱਖ ਹੋ ਕੇ ਗਏ ਸੀ ਉਹਨਾਂ ਦੇ ਨਾਲ ਹੀ ਇੱਕ ਹੋਰ ਵੱਖਰੇ ਐਗਰੀਮੈਂਟ ਦੇ ਵਿੱਚ ਇੱਕ ਹੋਰ ਵੱਖਰੇ ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਂਦੇ ਅੱਛਾ ਵਾਸੂ ਜੀ ਹੁਣ ਗੱਲ ਕਰਦੇ ਹਾਂ ਕਿ ਆਰਟੀਮਿਸ 2 ਜਿਹਨੇ ਕੱਲ ਕਈ ਰਿਕਾਰਡ ਤੋੜੇ ਨੇ ਜੇ ਕੋਈ ਵੀ ਹਿਊਮਨਸ ਅਰਥ ਤੋਂ ਸਭ ਤੋਂ ਜ਼ਿਆਦਾ ਦੂਰ ਧਰਤੀ ਤੋਂ ਦੂਰ ਕਿਤੇ ਗਏ ਨੇ ਪੁਲਾੜ ਦੇ ਵਿੱਚ ਤਾਂ ਕੱਲ ਉਹ ਰਿਕਾਰਡ ਟੁੱਟਿਆ ਜਦੋਂ ਆਰਟੀਮਿਸ 2 ਜਿਹੜਾ ਓਰਾਇਨ ਸਪੇਸ ਕ੍ਰਾਫਟ ਹੈ ਇਹ 4,06,771 ਕਿਲੋਮੀਟਰ ਦੂਰ ਪਹੁੰਚ ਗਿਆ ਸੀ। 1970 ਦੇ ਵਿੱਚ ਅਪੋਲੋ 13 ਜਦੋਂ ਉਹ ਵੀ ਇਸੇ ਤਰ੍ਹਾਂ ਸਲਿੰਗ ਸ਼ਾਟ ਕਰਕੇ ਮੂਨ ਦੇ ਉੱਤੋਂ ਦੀ ਗੇੜਾ ਕੱਟ ਕੇ ਵਾਪਸ ਆਇਆ ਸੀ ਉਹ ਪਹੁੰਚਿਆ ਉੱਤੋਂ ਵੀ 6,600 ਕਿਲੋਮੀਟਰ ਹੋਰ ਜ਼ਿਆਦਾ ਦੂਰ ਇਹ ਆਰਟੀਮਿਸ 2 ਇਹਨੇ ਕੱਲ ਗੇੜਾ ਕੱਢਿਆ।
ਉਹ 4,171 ਕਿਲੋਮੀਟਰ ਦੂਰ ਹੀ ਪਹੁੰਚਿਆ ਸੀ ਤੇ ਇਹ 4,06,771 ਕਿਲੋਮੀਟਰ ਦੂਰ ਪਹੁੰਚੇ ਨੇ
ਜੀ।
ਤੇ ਵਿਜੇ ਜੀ ਇਹਦੇ ਵਿੱਚ ਕੱਲ ਜੋ ਸੋ ਇੱਕ ਜਿਹੜਾ ਮੇਨ ਮਿਸ਼ਨ ਸੀ ਕਿ ਮੂਨ ਦੀ ਫਾਰ ਸਾਈਡ ਦਾ ਗੇੜਾ ਕੱਢਣਾ ਕਿ ਉਹਦੇ ਦਰਸ਼ਨ ਕਰਨੇ ਸੋ ਉਹ ਕੱਲ ਹੋ ਗਏ ਤੇ ਜਦੋਂ ਫਾਰ ਸਾਈਡ ਤੇ ਜਿਹੜਾ ਇਹ ਕੈਪਸੂਲ ਪਹੁੰਚਿਆ ਫਿਰ 40 ਮਿੰਟਾਂ ਵਾਸਤੇ ਜਿਹੜਾ ਕਮਿਊਨੀਕੇਸ਼ਨ ਜਿਹੜਾ ਕੰਟੈਕਟ ਸੀ ਉਹ ਵੀ ਟੁੱਟ ਗਿਆ ਤੇ ਉਹ ਸਮਝੋ ਵੀ ਇੱਕ ਮੀਡੀਆ ਬਲੈਕਆਊਟ ਦੇ ਵਿੱਚ ਰਹੇ ਕਮਿਊਨੀਕੇਸ਼ਨ ਬਲੈਕਆਊਟ ਦੇ ਵਿੱਚ 40 ਮਿੰਟ ਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਸੰਪਰਕ ਦੇ ਵਿੱਚ ਆ ਗਏ ਤੇ ਕਲੋਜ਼ੈਸਟ ਅਪਰੋਚ ਟੂ ਮੂਨ ਉਹ ਸੀ ਮੂਨ ਤੋਂ 6,545 ਕਿਲੋਮੀਟਰ ਦੂਰ। ਸੋ ਕਲੋਜ਼ੈਸਟ ਵੀ ਉਹ ਚੰਨ ਤੋਂ 6,545 ਕਿਲੋਮੀਟਰ ਦੂਰ ਹੀ ਸਨ
ਜੇ ਵਾਸੂ ਜੀ। ਇੱਥੋਂ ਅਸੀਂ ਟੋਰੋਂਟੋ ਦਾ ਕਰੋ ਫਲਾਈਟ ਡਿਸਟੈਂਸ ਵੇਖੀਏ ਨਾ ਸੜਕਾਂ ਵਾਲਾ ਨੀ ਸਿੱਧਾ ਜੇ ਉਹ ਵੀ 3,300 ਕਿਲੋਮੀਟਰ ਆ।
ਸੋ ਤੁਸੀਂ ਆਪੇ ਹਿਸਾਬ ਲਾਓ ਕਿ ਕੋਈ ਤੁਹਾਡੇ ਤੋਂ 6.5 ਕਿਲੋਮੀਟਰ ਦੂਰ ਹੋਵੇ
6,500
ਕਿਲੋਮੀਟਰ ਦੂਰ ਤੁਹਾਨੂੰ ਨਜ਼ਰ ਥੋੜੀ ਆਏਗਾ
ਪਰ
ਇਹ ਅਸੀਂ ਗੱਲ ਕਰ ਰਹੇ ਹਾਂ। ਸੋ ਹਾਂਜੀ
ਪਰ ਇਹਨਾਂ ਨੇ ਇਹ ਗੱਲ ਵੀ ਤਾਂ ਕਹੀ ਵੀ ਜਦੋਂ ਉਹ 6,500 ਕਿਲੋਮੀਟਰ ਦੂਰ ਨੇ ਉਹ ਨਜ਼ਰ ਆਇਆ ਆਉਂਦਾ ਸੀ ਜਿਵੇਂ ਤੁਸੀਂ ਆਪਣੇ ਹੱਥਾਂ ਚ ਬਾਸਕਟਬਾਲ ਫੜੀ
ਹੋਵੇ। ਸੋ ਫਿਰ ਵੀ ਉਹ ਕੋਈ ਬਹੁਤ ਵੱਡਾ ਤਾਂ ਨਹੀਂ ਬਾਸਕਟਬਾਲ ਹੀ
ਕਰੈਕਟ।
ਸੋ ਯਾ ਸੋ ਇੱਕ ਜਦੋਂ ਇਹਨਾਂ ਟਾਈਮਿੰਗ ਇਸ ਤਰ੍ਹਾਂ ਕੀਤੀ ਸੀ ਕਿ ਜਦੋਂ ਲੂਨਰ ਫਲਾਈ ਪਾਸਟ ਹੋਵੇ ਉਦੋਂ ਐਕਲਿਪਸ ਦਾ ਮਾਹੌਲ ਵੀ ਬਣੇ। ਸੋ ਇੱਕ ਵਿੱਚ ਮੋਮੈਂਟ ਇੱਦਾਂ ਦੀ ਆਈ ਜਦੋਂ ਚੰਦਰਮਾ ਸੋ ਬੇਸਿਕਲੀ ਏਅਰਕ੍ਰਾਫਟ ਤੇ ਸੂਰਜ ਦੇ ਬਿਲਕੁਲ ਵਿਚਕਾਰ ਚੰਦਰਮਾ ਸੀ। ਸੋ ਇਦਾਂ ਲੱਗਿਆ ਜਿਦਾਂ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ
ਕਿਉਂਕਿ ਇਹ ਉਹਨਾਂ ਦੇ ਵਿਊ ਪੁਆਇੰਟ ਤੋਂ
ਜੀ
ਇਹ ਹੋ ਗਿਆ ਨਾ ਵੀ ਤੁਸੀਂ ਇੱਕ ਘਰ ਦਾ ਫੇਸ਼ੀਆ ਵੇਖਦੇ ਹੋ ਮੂਹਰਿਓ ਹਲੇ ਤੱਕ ਅਸੀਂ ਚੰਦਰਮਾ ਨੂੰ ਸਿਰਫ ਉਦਾਂ ਹੀ ਵੇਖਿਆ ਫਿਰ ਇੱਕ ਬੰਦਾ ਘਰ ਦੇ ਸਾਈਡ ਤੋਂ ਹੁੰਦਾ ਘਰ ਦੇ ਬੈਕਯਾਰਡ ਤੇ ਪਹੁੰਚ ਜਾਂਦਾ ਦੈਟਸ ਵਾਟ ਅਸੈਂਸ਼ਲੀ ਇਟ ਇਜ਼ ਕਿ ਤੁਸੀਂ ਉਹਦੇ ਪਿੱਛੋਂ ਗੇੜਾ ਕੱਢ ਕੇ ਆਏ ਹੋ ਤੇ ਐਟ ਵਨ ਪੁਆਇੰਟ ਉਹ ਜਿਹੜਾ ਗ੍ਰਹਿਣ ਵੀ ਰਿਹਾ ਆਈ ਥਿੰਕ ਤਕਰੀਬਨ 1 ਘੰਟਾ ਵਾਸੂ ਜੀ
ਜਿਹੜਾ
ਟੋਟਲ ਸੋਲਰ ਐਕਲਿਪਸ ਸੀਗਾ ਇਸ ਸਪੇਸ ਕ੍ਰਾਫਟ ਦੇ ਵਿੱਚੋਂ ਇਹਨਾਂ ਐਸਟ੍ਰੋਨੌਟਸ ਨੇ ਐਕਸਪੀਰੀਅੰਸ ਕੀਤਾ।
ਸੋ ਜਿਹੜਾ ਦੇਖੋ ਇਹ ਕੰਟੈਕਟ ਜਦੋਂ ਲੂਜ਼ ਹੋਇਆ ਜਦੋਂ ਚੰਦਰਮਾ ਦੇ ਪਿੱਛੇ ਪਹੁੰਚੇ ਨੇ, ਸੋ ਉਹ ਸੀ ਸਾਡੇ ਸਮੇਂ ਮੁਤਾਬਕ ਤਕਰੀਬਨ 4:45, ਸੋ ਉਸ ਤੋਂ ਲੈ ਕੇ ਉਸ ਤੋਂ ਬਾਅਦ ਜਿਹੜੀ ਕਲੋਜੈਸਟ ਅਪਰੋਚ ਸੀ ਉਹ ਤਕਰੀਬਨ 4:00 ਜਦੋਂ 645 ਕਿਲੋਮੀਟਰ ਦੀ ਦੂਰੀ ਤੇ ਸਨ। ਫਿਰ ਉਸ ਤੋਂ ਬਾਅਦ ਜਿਹੜਾ ਇਕਲਿਪਸ ਵਾਲਾ ਮਾਹੌਲ ਬਣਿਆ ਗ੍ਰਹਿਣ ਵਾਲਾ, ਉਹ ਸੀ ਸਾਡੇ ਸਮੇਂ ਮੁਤਾਬਕ ਤਕਰੀਬਨ 5:32 ਤੇ। ਤੇ ਇਹ ਜਿਹੜਾ ਫਲਾਈ ਪੈਸ ਸੀਗਾ ਇਹ ਸਾਡੇ ਸਮੇਂ ਮੁਤਾਬਕ 6:35 ਤੇ ਖਤਮ ਹੋਇਆ,
ਉਦੋਂ ਖਤਮ ਹੋਇਆ।
ਸੋ 4:45 ਤੋਂ ਸਾਰਾ ਕੰਮ ਸ਼ੁਰੂ ਹੋਇਆ ਤੇ 6:30 ਤੇ ਇਹ ਕੰਮ ਨਿਬੜ ਗਿਆ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੁਣ ਆਪਣਾ ਜਿਹੜਾ ਚਾਲਾ ਪਾ ਲਿਆ, ਹੁਣ ਵਾਪਸ ਉਹ ਧਰਤੀ ਵੱਲ ਦਾ ਰੁੱਖ ਕਰਨਗੇ ਤੇ ਸ਼ੁੱਕਰਵਾਰ ਉਹ
10
ਡਾਊਨ ਹੋਏਗਾ। ਸੋ ਉਹ ਸਮੁੰਦਰ ਦੇ ਵਿੱਚ ਪੈਸੀਫਿਕ ਓਸ਼ਨ ਦੇ ਵਿੱਚ ਸੈਨ ਡੀਏਗੋ ਦੀ ਕੋਸਟ
ਤੇ
ਆ ਕੇ ਸਪਲੈਸ਼ ਡਾਊਨ ਹੋਏਗਾ ਫਰਾਈਡੇ
ਜੀ। ਤੇ ਵਾਸੂ ਜੀ ਜਦੋਂ ਐਸਟ੍ਰੋਨੌਟਸ ਕੱਲ ਉੱਥੇ ਪਹੁੰਚੇ ਨੇ, ਜਿਹੜੇ ਅਪੋਲੋ 13 ਦੇ ਕਮਾਂਡਰ ਸੀਗੇ ਜਿਮ ਲੋਵੈਲ, ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਮੈਸੇਜ, ਜਿਮ ਲੋਵੈਲ ਦੀ ਮੌਤ ਹੋ ਗਈ ਸੀ ਪਿਛਲੇ ਸਾਲ ਅਗਸਤ ਦੇ ਵਿੱਚ, ਆਪਣੀ ਮੌਤ ਤੋਂ ਪਹਿਲਾਂ ਉਹ ਇੱਕ ਮੈਸੇਜ ਰਿਕਾਰਡ ਕਰ ਗਏ ਸੀ, ਜਿਹੜਾ ਕੱਲ੍ਹ ਦਾ ਇਹਨਾਂ ਐਸਟ੍ਰੋਨੌਟਸ ਦਾ ਅਲਾਰਮ ਕਲੋਕ ਸੀ। ਉਹ ਬੇਸਿਕਲੀ ਜਿਮ ਲੋਵੈਲ ਵੱਲੋਂ ਰਿਕਾਰਡ ਕੀਤਾ ਗਿਆ ਸੁਨੇਹਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੈਲਕਮ ਟੂ ਮਾਈ ਓਲਡ ਨੇਬਰਹੁੱਡ, ਇਟਸ ਅ ਹਿਸਟੋਰਿਕ ਡੇ ਐਂਡ ਆਈ ਨੋ ਹਾਊ ਬਿਜ਼ੀ ਯੂ ਵਿਲ ਬੀ, ਬਟ ਡੋਂਟ ਫੋਰਗੈਟ ਟੂ ਇੰਜੋਏ ਦ ਵਿਊ
ਜੀ।
ਸੋ ਇਹ ਮੈਸੇਜ ਉਹਨਾਂ ਨੇ ਪਿਛਲੇ ਸਾਲ ਅਗਸਤ 'ਚ ਆਪਣੀ ਮੌਤ ਤੋਂ ਪਹਿਲਾਂ ਰਿਕਾਰਡ ਕਰ ਦਿੱਤਾ ਸੀ। ਅੱਛਾ, ਨੈਕਸਟ ਕੀ ਹੋਣਾ? ਦੇਖੋ 2027 ਦੇ ਵਿੱਚ ਆਰਟੀਮਿਸ 3 ਮਿਸ਼ਨ ਹੈ, ਜਿਹਦਾ ਮਕਸਦ ਇਹ ਪਹਿਲਾਂ ਤੇ ਓਰੀਜਨਲੀ ਇਹ ਸੀ ਕਿ ਆਰਟੀਮਿਸ 3 ਨੇ ਮੂਨ ਲੈਂਡਿੰਗ ਕਰਾਉਣੀ ਸੀਗੀ,
2028
ਜਾਣਾ ਸੀ,
ਸੋ ਫਿਰ ਉਹਦੇ ਵਿੱਚ ਮੂਨ ਲੈਂਡਿੰਗ ਹੋ ਜਾਣੀ ਸੀ।
ਹਾਂ,
ਤੇ ਇਸ ਵਾਰ ਹੁਣ ਇਹ ਕਿਹਾ ਗਿਆ ਵੀ ਉਹਦੇ 'ਚ ਅਸੀਂ ਇੱਕ ਹੋਰ ਸਟੇਜ ਜੋੜੀ ਆ, ਸੋ 2027 ਦੇ ਵਿੱਚ ਹੋਏਗੀ ਅਗਲੇ ਹੀ ਸਾਲ। ਸੋ ਅਰਥ ਦੇ ਲੋ ਆਰਬਿਟ ਦੇ ਵਿੱਚ ਇਹਨਾਂ ਨੇ ਡਾਕਿੰਗ ਕਰਾ ਕੇ ਦੇਖਣੀ ਆ, ਸੋ ਓਰਾਇਨ ਕੈਪਸੂਲ ਦੀ ਲੈਂਡਰ ਦੇ ਨਾਲ ਡਾਕਿੰਗ ਹੋਏਗੀ,
ਸੋ ਟੈਸਟ ਕਰਨਾ,
ਪਹਿਲਾਂ ਟੈਸਟ ਕਰਨਾ, ਤੇ ਉਸ ਤੋਂ ਬਾਅਦ ਫਿਰ 2028 ਦੇ ਵਿੱਚ ਮੂਨ ਲੈਂਡਿੰਗ ਅਟੈਂਪਟ ਕੀਤੀ ਜਾਏ,
ਉਹ ਫਿਰ ਆਰਟਮਿਸ 4 ਮਿਸ਼ਨ ਹੋਏਗਾ ਜਿਹੜਾ ਕਿ 2028 ਦੇ ਵਿੱਚ ਮੂਨ ਲੈਂਡਿੰਗ ਅਟੈਂਪਟ ਕਰੇਗਾ। ਤੇ ਵਾਸੂ ਜੀ, ਇਸ ਤੋਂ ਪਹਿਲਾਂ ਜਿਹੜੀ ਲਾਸਟ ਮੂਨ ਲੈਂਡਿੰਗ ਹੋਈ ਸੀ ਜਦੋਂ ਸੰਬਡੀ ਐਕਚੁਅਲੀ ਸੈਟ ਫੁੱਟ ਔਨ ਦ ਮੂਨ, ਉਹ ਅਪੋਲੋ 17 ਮਿਸ਼ਨ ਸੀ ਜਿਹੜਾ ਕਿ 19 December 1972 ਦੇ ਵਿੱਚ ਉਹ ਮੁਕੰਮਲ ਕੀਤਾ ਗਿਆ ਸੀ। ਜਿਹੜਾ ਐਕਚੁਅਲੀ ਜਿਹੜਾ ਅਪੋਲੋ 13 ਦਾ ਵੀ ਜ਼ਿਕਰ, ਕਿਉਂਕਿ ਇਸ ਮਿਸ਼ਨ ਦਾ ਕੰਪੈਰੀਜ਼ਨ ਅਪੋਲੋ 13 ਨਾਲ ਬਾਰ ਬਾਰ ਹੋ ਰਿਹਾ ਕਿ ਅਰਥ ਤੋਂ ਸਭ ਤੋਂ ਜ਼ਿਆਦਾ ਦੂਰ ਜੇ ਕੋਈ ਪੁਲਾੜ ਦੇ ਵਿੱਚ ਗਏ ਨੇ ਐਸਟ੍ਰੋਨੌਟਸ ਤਾਂ ਅਪੋਲੋ 13 ਨਾਲ ਰਿਕਾਰਡ ਇਹਨਾਂ ਨੇ ਤੋੜਿਆ। ਅਪੋਲੋ 13 ਵੀ ਤਾਂ ਓਰੀਜਨਲੀ ਮੂਨ ਲੈਂਡਿੰਗ ਉਹਨੇ ਕਰਨੀ ਸੀ ਨਾ, ਉਹਦਾ ਜਿਹੜਾ ਆਕਸੀਜਨ ਦਾ ਸਿਲੰਡਰ ਫਟ ਗਿਆ ਸੀ,
ਇਟ ਵਾਸ ਅ ਫੇਲਡ ਮਿਸ਼ਨ,
ਫੇਲਡ ਮਿਸ਼ਨ, ਪਰ ਉਹ ਵਾਪਸ ਆ ਗਏ ਸੀ,
ਵਾਪਸ ਆ ਗਏ ਸਨ। ਸੋ ਟੈਕਨੀਕਲ ਡਿਫੀਕਲਟੀ ਕਰਕੇ ਉਹਨਾਂ ਨੂੰ ਫਾਰ ਸਾਈਡ ਤੇ ਜਾਣਾ ਪੈ ਗਿਆ ਸੀ। ਕੱਲ ਵੀ ਵਿਜੇ ਜੀ ਅਸੀਂ ਸ਼ਾਮ ਵਾਲੇ ਸ਼ੋਅ ਚ ਗੱਲ ਕਰਦੇ ਸੀ ਆਰਟਮਿਸ 2 ਬਾਰੇ, ਤੇ ਬਹੁਤ ਸਾਰੇ ਮੈਸੇਜਸ ਵੀ ਆਏ, ਕਾਲਸ ਵੀ ਆਈਆਂ ਕਿ ਵੀ ਇੱਥੇ ਤਾਂ ਆਪਣੇ ਖਲਾਰਾ ਪਿਆ ਹੋਇਆ ਤੇ ਅਸੀਂ ਚੰਦਰਮਾ ਤੇ ਕਿਉਂ ਜਾ ਰਹੇ ਹਾਂ, ਤੇ ਅਸੀਂ ਇੰਨੇ ਮਤਲਬ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਅਸੀਂ ਸਪੇਸ ਐਕਸਪਲੋਰੇਸ਼ਨ ਦੇ ਉੱਤੇ ਕਿਉਂ ਜ਼ਾਇਆ ਕਰ ਰਹੇ ਹਾਂ, ਚੰਦਰਮਾ ਤੇ ਅਸੀਂ ਪਹਿਲਾਂ ਵੀ ਜਾਏ ਵੀ ਉੱਥੇ ਦੁਬਾਰਾ ਦੁਬਾਰਾ ਜਾਣ ਦਾ ਕੀ ਦੁੱਖ ਬਣਦਾ, ਵੀ ਅਸੀਂ ਪਹਿਲਾਂ ਆਪਣੇ ਇੱਥੇ ਧਰਤੀ ਨੂੰ ਤਾਂ ਸਵਾਰ ਲਈਏ, ਅਸੀਂ ਹੋਰ ਨਵੀਆਂ ਸਵਰਗਾਂ ਲੱਭ ਰਹੇ ਹਾਂ, ਜਿਹੜੀ ਸਵਰਗ ਸਾਡੇ ਕੋਲ ਹੈਗੀ ਅਸੀਂ ਉਹਨੂੰ ਖਰਾਬ ਕਰ ਰਹੇ ਹਾਂ। ਦੇਖੋ ਇਹ ਜਿਹੜਾ ਥਾਟ ਤਾਂ ਆਉਂਦਾ ਹੀ ਹੈ, ਤੇ ਇਹਦੇ ਵਿੱਚ ਆਇਰਨੀ ਸਭ ਤੋਂ ਵੱਡੀ ਇਹ ਹੈ ਕਿ ਜਿਹੜਾ ਮੁਲਕ ਇੱਥੇ ਦੀ ਸਿਵਲਾਈਜੇਸ਼ਨ ਨੂੰ ਤਬਾਹ ਕਰਨ ਦੀ ਗੱਲ ਕਰ ਰਿਹਾ ਉਹ ਵੀ ਅਮਰੀਕਾ ਹੀ ਹੈ,
ਉਹ ਵੀ ਅਮਰੀਕਾ,
ਜਿਹੜੀ ਨਵੀਂ ਸਿਵਲਾਈਜੇਸ਼ਨ ਲੱਭਣ ਦੀ ਗੱਲ ਕਰ ਰਿਹਾ ਉਹ ਵੀ ਅਮਰੀਕਾ ਹੀ ਹੈ,
ਜਿਹੜੇ ਹੈ ਐਸਟ੍ਰੋਨੌਟਸ ਵਾਪਸ ਆਉਣਗੇ। ਕੱਲ ਡੋਨਲਡ ਟਰੰਪ ਨੇ ਉਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਹੈ, ਐਕਚੁਅਲੀ ਔਨ ਦਾ ਸਪੇਸ ਕਰਾਫਟ ਉਹਨਾਂ ਨਾਲ ਗੱਲ ਕੀਤੀ ਆ। ਜਿਹੜੇ ਕੈਨੇਡੀਅਨ ਜਰਮੀ ਹੈਨਸਨ ਨੇ ਉਹਨਾਂ ਨੇ ਉਹਨਾਂ ਦਾ ਧੰਨਵਾਦ, ਉਹਨਾਂ ਦਾ ਤਾਰੀਫ ਵੀ ਕੀਤੀ, ਆਈ ਲਾਈਕ ਟੂ ਥੈਂਕ ਯੂ ਫੋਰ ਯੋਰ ਲੀਡਰਸ਼ਿਪ। ਵਾਪਸ ਆ ਕੇ ਉਹਨਾਂ ਨੇ ਟਰੰਪ ਨੂੰ ਮਿਲਣ ਵਾਈਟ ਹਾਊਸ ਜਾਣਾ ਵੀ ਆ, ਤੇ ਟਰੰਪ ਨੇ ਉਹਨਾਂ ਨੂੰ ਇਹ ਕਿਹਾ ਮੈਂ ਤੁਹਾਡਾ ਆਟੋਗ੍ਰਾਫ ਲਊਂਗਾ ਸਾਰਿਆਂ ਦਾ, ਇਹੋ ਜਿਹੀਆਂ ਗੱਲਾਂ ਹੋਈਆਂ। ਪਰ ਇਸ ਸਭ ਦੇ ਵਿੱਚ ਜਿਹੜੇ ਤੁਸੀਂ ਜਿਹੜਾ ਪਹਿਲੂ 'ਚ ਹੋਇਆ, ਸੁਨੀਤਾ ਵਿਲੀਅਮਸ ਦੀ ਇੱਕ ਮੈਂ ਸਟੇਟਮੈਂਟ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜਦ ਤੁਸੀਂ ਸਪੇਸ ਦੇ ਵਿੱਚੋਂ ਜਾ ਕੇ ਦੇਖਦੇ ਹੋ ਨਾ ਕਿ ਕਿਵੇਂ ਸਾਰੀ ਦੁਨੀਆ ਆਪਸ ਦੇ ਵਿੱਚ ਕਨੈਕਟਡ ਆ, ਕਿ ਕਿਵੇਂ ਜਿਹੜੇ ਓਸ਼ਨਸ ਨੇ ਕਿੱਥੇ ਕਿਵੇਂ ਕਿਵੇਂ ਆ ਕੇ ਮਿਲਦੇ ਨੇ, ਤੇ ਕਹਿੰਦੇ ਫਿਰ ਤੁਹਾਨੂੰ ਉੱਥੇ ਬਹਿ ਕੇ ਇੰਝ ਲੱਗਦਾ ਵੀ ਇੰਨੇ ਵੱਡੇ ਇਸ ਅੰਤਰਿਕਸ਼ ਦੇ ਵਿੱਚ ਵੀ ਧਰਤੀ ਕਿੰਨੀ ਛੋਟੀ ਜਿਹੀ ਆ, ਉਸ ਧਰਤੀ ਦੇ ਉੱਪਰ ਰਹਿਣ ਵਾਲੇ ਬੰਦੇ ਹੋਰ ਬਿਲਕੁਲ ਮਹੀਨ ਛੋਟੇ ਨੇ, ਤੇ ਕਾਹਨੂੰ ਲੜੀ ਜਾਂਦੇ ਆ ਸਾਰੇ।
ਹਾਂ ਹਾਂ, ਤੇ ਸਪੇਸ ਤੋਂ ਕਿਤੇ ਤੁਹਾਨੂੰ ਇਰਾਨ ਤੇ ਇਰਾਕ ਵਿਚਲਾ ਬਾਰਡਰ ਥੋੜੀ ਨਜ਼ਰ
ਥੋੜੀ ਨਜ਼ਰ ਆਉਣਾ,
ਈਵਨ ਜਿਹੜੇ ਸਾਡੇ ਇੱਥੇ ਆਪਣੇ ਪੀਸਾਰ ਜਿਹੜੇ ਨਿੱਕੇ ਨਿੱਕੇ ਪਿੱਲਰ ਲੱਗੇ ਨੇ
ਜੀ ਜੀ
ਕੈਨੇਡਾ ਤੇ ਯੂਐਸ ਦੇ ਵਿਚਕਾਰ ਜਿਹੜਾ ਬਾਰਡਰ ਉਹ ਥੋੜੀ ਦਿਖਣਾ,
ਉਹ ਥੋੜੀ ਦਿਖਣਾ,
ਉੱਥੋਂ ਤਾਂ ਪੂਰਾ ਇੱਕ ਤੁਹਾਨੂੰ ਕੰਟੀਨੈਂਟ ਤੇ ਪਾਣੀ ਨਜ਼ਰ ਆਉਂਦਾ
ਜੀ ਜੀ ਜੀ।
ਸੋ ਇਹਦੇ ਵਿੱਚ ਗੱਲ ਬਿਲਕੁਲ ਠੀਕ ਆ, ਪਰ ਚੱਕਰ ਇਹ ਹੈ ਕਿ ਮੈਨ ਇਜ਼ ਐਕਸਪਲੋਰਰ ਬਾਈ ਨੇਚਰ, ਸੋ ਜੇ ਅਸੀਂ ਇਹ ਸੋਚੀਏ ਕਿ ਅਸੀਂ ਵੀ ਹੋਰ ਜਿੱਥੇ ਹੈਗੇ ਹਾਂ ਬਸ ਉਹਨੂੰ ਹੀ ਸਵਾਰਨਾ, ਫਿਰ ਉਸ ਚੱਕਰ 'ਚ ਤਾਂ ਨਾਰਥ ਅਮਰੀਕਾ ਕਦੇ ਲੱਭਦਾ ਹੀ ਨਾ,
ਕਦੇ ਲੱਭਦਾ ਹੀ ਨਾ,
ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਇਹ ਫਿਰ ਇੱਥੇ ਕੋਲੰਬਸ ਪਹੁੰਚਣਾ ਹੀ ਨਹੀਂ
ਸੀ। ਜੀ 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 ਬਿਲਕੁਲ।
ਸੋ ਇਸ ਕਰਕੇ ਮੈਨ ਇਜ਼ ਐਕਸਪਲੋਰਰ ਬਾਈ ਨੇਚਰ, ਤੇ ਨਵੀਆਂ ਚੀਜ਼ਾਂ ਲੱਭਦੇ ਰਹਿਣਾ ਚਾਹੀਦਾ, ਪਰ ਇਹ ਗੱਲ ਜ਼ਰੂਰ ਆ ਵੀ ਜਿਹੜੀ ਚੀਜ਼ ਹੱਥ ਵਿੱਚ ਹੈਗੀ ਆ ਵੀ ਉਹ ਦੂਜੇ ਦੀ ਦੇਖ ਕੇ ਆਪਣੀ ਨਹੀਂ ਢਾਈ ਦੀ,
ਬਸ
ਵੀ ਜੋ ਸਾਡੇ ਕੋਲ ਹੈ ਉਹਨੂੰ ਵੀ ਪਹਿਲਾਂ ਅਸੀਂ ਸਵਾਰੀਏ। ਤੇ ਮੈਂ ਫਿਰ ਪਹਿਲਾਂ ਵੀ ਮੈਂ ਸ਼ੇਅਰ ਇੱਕ ਵਾਰੀ ਸਾਂਝਾ ਕਰ ਚੁੱਕਿਆ, ਇਸ ਜਹਾਂ ਕੋ ਰਸ਼ਕੇ ਜੰਨਤ ਹਮ ਕਰੇਂਗੇ ਇੱਕ ਦਿਨ, ਜਿਨਕਾ ਯੇ ਇਮਾਨ ਨਹੀਂ ਉਨਕੋ ਜੰਨਤ
ਚਾਹੀਏ।
ਪਰ ਨਾਲ ਦੇ ਨਾਲ ਐਕਸਪਲੋਰੇਸ਼ਨ ਵੀ ਜਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਇਹ ਵੀ ਵਿਜੇ ਜੀ ਆਪਾਂ ਪਹਿਲਾਂ ਇੱਕ ਵਾਰੀ ਬਹੁਤ ਸਾਲ ਪਹਿਲਾਂ ਇਹ ਡਿਸਕਸ ਕੀਤਾ ਸੀ ਆਪਣੇ ਸ਼ੋਅ 'ਚ, ਅਸੀਂ ਕਿਸੇ ਇੱਦਾਂ ਹੀ ਕੋਈ ਮਿਸ਼ਨ ਸੀ ਉਹਦੇ ਨਾਲ ਸੰਬੰਧਿਤ ਅਪਡੇਟ ਸੀ ਕਿ ਹੁਣ ਇਹ ਗੱਲ ਚੱਲ ਰਹੀ ਹੈ ਕਿ ਜੇ ਮਾਰਸ ਤੱਕ ਪਹੁੰਚਣਾ ਤਾਂ ਮੂਨ ਦੇ ਉੱਤੇ ਪਹਿਲਾਂ ਬੇਸ ਬਣਾਉਣਾ
ਪਵੇਗਾ, ਮੂਨ
ਤੁਹਾਨੂੰ ਇੱਕ ਲਾਂਚਿੰਗ ਪੈਡ ਵਜੋਂ ਇਸਤੇਮਾਲ ਕੀਤਾ ਜਾਵੇ,
ਤੁਹਾਡਾ ਟ੍ਰਾਂਜੀਸ਼ਨ ਪੁਆਇੰਟ ਬਣੇਗਾ,
ਜਿਵੇਂ ਆਪਾਂ ਇੰਡੀਆ ਜਾਣ ਵਾਲੇ ਆਪਾਂ ਯੂਕੇ ਪਹਿਲਾਂ ਇੱਕ ਆਪਾਂ ਹੌਲਡ ਲੈ ਕੇ ਜਾਈਦਾ ਕਿ ਯੂਕੇ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲ ਜਾਓ, ਉਸ ਤੋਂ ਬਾਅਦ ਉੱਥੇ ਥੋੜੇ ਦੋ ਚਾਰ ਦਿਨ ਉੱਥੇ ਰਹੋ, ਫਿਰ ਉਸ ਤੋਂ ਬਾਅਦ ਫਿਰ ਇੰਡੀਆ ਚੱਲਣਾ, ਕਨੈਕਟਿੰਗ ਫਲਾਈਟ ਬੇਸਿਕ
ਜੋ ਜਿਸ ਹਿਸਾਬ ਨਾਲ ਟੈਕਨੋਲੋਜੀ ਵੱਧ ਰਹੀ ਹੈ ਚੰਨ ਨੂੰ ਹਾਲੇ ਤੱਕ ਮਾਮਾ ਕਿਹਾ ਜਾਂਦਾ, ਹੋ ਸਕਦਾ ਕਹੋ ਵੀ ਅਸੀਂ ਮਾਰਸ ਤੇ ਚੱਲੇ ਹਾਂ ਤੇ ਮਾਸੀ ਨੂੰ ਮਿਲਣ, ਪਰ ਜਾਂਦੇ ਜਾਂਦੇ ਚੰਨ ਤੇ ਮਾਮਾ ਜੀ
ਨੂੰ ਸਤਿ
ਸ਼੍ਰੀ ਅਕਾਲ ਬੁਲਾ ਕੇ ਜਾਵਾਂਗਾ, ਘਰ ਰਹਿ ਕੇ ਜਾਵਾਂਗੇ ਦੋ ਦਿਨ ਉਹਨਾਂ ਕੋਲ ਰੁਕਣਾ, ਕਿਉਂਕਿ ਆਉਂਦੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੀ ਟੈਕਨੋਲੋਜੀਕਲ ਐਡਵਾਂਸਮੈਂਟ ਹਜੇ ਦੇਖਿਓ ਯਾਰ, ਆਉਂਦੇ ਦਿਨਾਂ 'ਚ ਜਿਹੜੀ ਇਲਾਨ ਮਸਕ ਦੀ ਕੰਪਨੀ ਆ ਸਪੇਸ ਐਕਸ, ਉਹਦਾ ਹੁਣ ਆਈ ਪੀ ਓ ਹੋਣਾ, ਉਹਨਾਂ ਨੇ ਕਹਿ ਲਓ ਚੁੱਪ ਚੁਪੀਤੇ ਆਈ ਪੀ ਓ ਦੀ ਐਪਲੀਕੇਸ਼ਨ ਦੇ ਦਿੱਤੀ ਆ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ, ਐਸ ਸੀ ਸੀ ਨੂੰ, ਅਤੇ ਉਹਨਾਂ ਦਾ ਸਾਰਾ ਜਿਹੜਾ ਕੰਮਕਾਜ ਦਾ ਤਰੀਕਾ ਹੀ ਇੱਥੇ ਬੇਸਡ ਆ ਕਿ ਜਿਹੜੀ ਸਪੇਸ ਐਕਸਪਲੋਰੇਸ਼ਨ ਲਈ ਜਿਹੜੀ ਮੂਨ ਦੇ ਉੱਪਰ ਜਿਹੜੀ ਉੱਥੇ ਸੈਟਲਮੈਂਟ ਕਰਨੀ ਹੈ, ਜਿਹੜੀ ਅੱਗੇ ਫਰਦਰ ਮਾਰਸ 'ਤੇ ਸੈਟਲਮੈਂਟ ਕਰਨੀ ਆ, ਕਿ ਉਹ ਸਾਰਾ ਦਾ ਸਾਰਾ ਬੋਟਸ ਰਾਹੀਂ, ਉਹ ਸਾਰਾ ਬੈਟਰੀ ਪਾਵਰ ਰਾਹੀਂ ਉਹਨਾਂ ਚੀਜ਼ਾਂ ਨਾਲ ਕੀਤਾ ਜਾਏਗਾ। ਪਰ ਇੱਕ ਗੱਲ ਸਾਰੇ ਐਸਟ੍ਰੋਨੋਟਸ ਅਜੇ ਕਹਿੰਦੇ ਵੀ ਜੋ ਮਰਜ਼ੀ ਆਪਾਂ ਐਕਸਪਲੋਰ ਕਰੀ ਚੱਲੀਏ, ਜਿਹੜੀ ਸਾਡੀ ਧਰਤੀ ਪ੍ਰਤੀ ਕਮਿਟਮੈਂਟ ਆ ਉਹ ਇਹਦੇ ਵਿੱਚੋਂ ਉਹ ਗੁਆਚਣੀ ਨਹੀਂ ਚਾਹੀਦੀ, ਧਰਤੀ ਪ੍ਰਤੀ ਜਿਹੜੀ ਕਮਿਟਮੈਂਟ ਆ ਉਹ ਬਣੀ ਰਹਿਣੀ ਚਾਹੀਦੀ ਆ।
ਬਿਲਕੁਲ,
ਅਸਰ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ,
ਤੇ ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ।
ਥੈਂਕ ਯੂ ਜੀ।
ਅੱਜ ਐਕਚੁਲੀ ਉਦੋਂ ਤੱਕ ਕਿਉਂਕਿ ਸਾਡਾ ਸਮਾਂ ਇਟ ਵਿਲ ਬੀ 5 PM ਜਿਹੜੀ ਆ ਡੈਡਲਾਈਨ ਸੋ ਕਾਲ ਟਰੰਪ ਨੇ ਦਿੱਤੀ ਹੋਈ ਆ, ਹੋਪਫੁਲੀ ਉਹ ਤੋਂ ਪਹਿਲਾਂ ਕੋਈ ਜਿਹੜੀ ਡੀਲ ਆ ਉਹ ਹੋ ਜਾਵੇ ਐਂਡ ਜਿਹੜੀ ਸ਼ਾਂਤੀ ਬਹਾਲ ਹੋ ਸਕੇ, ਨਹੀਂ ਤੇ ਜਿਹੋ ਜਿਹੇ ਟਰੰਪ ਦੇ ਦਮਗੇ ਨੇ ਜੇ ਉਹ ਕੰਮ ਕਾਫੀ ਇਸ ਵੇਲੇ ਸੀਰੀਅਸ ਹੋ ਸਕਦਾ।
ਜੀ ਜੀ, ਉਸ ਤੋਂ ਪਹਿਲਾਂ ਦੋ ਵੱਡੇ ਕੰਮ ਵਧੀਆ ਹੋ ਜਾਣ, ਇੱਕ ਤਾਂ ਡੈਡਲਾਈਨ ਜਿਹੜੀ ਆ ਵੀ ਉਹ ਪੀਸਫੁਲੀ, ਉਸ ਤੋਂ ਪਹਿਲਾਂ ਕੋਈ
ਡੈਡਲਾਈਨ ਦੀ ਲੋੜ ਨਾ ਪਏ,
ਉਹਦੀ ਲੋੜ ਹੀ ਨਾ ਪਏ, ਤੇ ਦੂਜਾ ਸਾਡਾ ਮਾਈਕ ਬਿਲਕੁਲ ਦਰੁਸਤ ਹੋ ਜਾਏ, ਹੋ ਜਾਏਗਾ
ਹੋ ਜਾਏਗਾ ਹੋ ਜਾਏਗਾ
ਹੋਤੇ ਹੋਤੇ ਹੋ ਗਿਆ।
ਜੀ ਜੀ, ਇਹਦੀ ਆਵਾਜ਼ ਵੀ ਮਾਰਸ ਤੋਂ ਹੋ ਕੇ ਵਾਪਸ ਆ ਰਹੀ ਹੈ। ਬਸ ਜੀ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਕਿਤੇ ਇਹੀ ਤਾਂ ਨਹੀਂ ਵੀ ਦੇਖੋ ਜਿਹੜੀ ਰੋਬੋਟਿਕ ਵੋਇਸ ਆ ਵੀ ਉਹ ਤੋਂ ਹੌਲੀ ਹੌਲੀ ਲੋਕਾਂ ਨੂੰ ਉਹ ਕਰ ਦਿਓ, ਤਿਆਰ ਕਰ ਦਿਓ,
ਨਾਸਾ ਨਾਲ ਕੋਲੈਬੋਰੇਸ਼ਨ।
ਹਾਂ, ਹੋ ਸਕਦਾ ਸ਼ਾਮ ਨੂੰ ਬਸ ਵੀ ਪ੍ਰੋਗਰਾਮ ਸ਼ੁਰੂ ਹੀ ਆਏਗਾ, ਆਪ ਸੁਣ ਰਹੇ ਹੈ ਸਵੇ ਸ਼ਾਮ ਵਾਲਾ ਸ਼ੋ। ਬਸ ਜੀ, ਬਹੁਤ ਸ਼ੁਕਰੀਆ,
ਥੈਂਕ ਯੂ ਵੀਰ ਜੀ,
ਹੈਵ ਅ ਗੁੱਡ ਵਨ। ਅੱਛਾ ਸੱਚ, ਅੱਜ ਵਰਲਡ ਹੈਲਥ ਡੇ ਆ।
ਅੱਛਾ ਜੀ,
ਸੋ ਆਪਣੀ ਸਿਹਤ ਦਾ ਬਹੁਤ ਭਰਪੂਰ ਖਿਆਲ ਰੱਖੋ।
ਠੀਕ ਹੈ ਜੀ, ਅੱਜ ਜੀ ਕਿ ਬਾਅਦ
ਚ ਵੀ
ਮਤਲਬ ਸ਼ਾਇਦ ਹੈਲਥ ਡੇ ਵਾਲੇ ਦਿਨ
ਵੀ ਇੱਕੋ ਦਿਨ ਹੈ ਨਾ। ਨਹੀਂ ਨਹੀਂ, ਰੋਜ਼ ਹੀ ਰੱਖੋ, ਪਰ ਅੱਜ ਅਹਿਦ ਕਰ ਲਓ,
ਇਹ ਜ਼ਰੂਰੀ ਹੈ। ਵੈਸੇ ਸਿਹਤ ਸਭ ਤੋਂ ਜ਼ਰੂਰੀ ਹੈ।
ਬਿਲਕੁਲ ਜ਼ਰੂਰੀ ਹੈ ਜੀ, ਐਬਸੋਲੂਟਲੀ। ਸੋ ਅੱਜ ਓਪਨਲਾਈਨ ਇਹੀ ਕਰਨਾ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਸਾਡੇ ਸੁਣਨ ਵਾਲੇ ਕੀ ਕਰਦੇ ਨੇ, ਕਿਹੜੀਆਂ ਉਹ ਆਦਤਾਂ ਨੇ ਜਿਹਨਾਂ ਵਿੱਚ ਕੀਤੀਆਂ ਤਬਦੀਲੀਆਂ, ਕਿਹੜੀਆਂ ਆਦਤਾਂ ਜਿਹੜੀਆਂ ਛੱਡੀਆਂ, ਕੀ ਅਜਿਹਾ ਤੁਸੀਂ ਆਪਣੇ ਮੇ ਬੀ ਰੂਟੀਨ ਦੇ ਵਿੱਚ ਚੇਂਜ ਕੀਤਾ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਹਾਂ ਯਾਰ, ਹੈਲਥ ਆਊਟਕਮਸ ਉਹਦੇ ਨਾਲ ਬਿਹਤਰ ਹੋ ਗਏ ਨੇ।
ਇੱਕ ਚੀਜ਼ ਆ ਜਿਹੜੀ ਸਿਹਤ ਵਾਸਤੇ ਮੈਂ ਕਰਨਾ ਚਾਹੁੰਦਾ ਪਰ ਮੈਂ ਕਰ ਨਹੀਂ ਪਾਉਂਦਾ, ਸਾਡੇ ਲਿਸਨਰਸ ਕਰ ਸਕਦੇ ਨੇ,
ਕੀ
ਖਬਰਾਂ ਘੱਟ ਸੁਣਿਆ ਕਰ। ਆਈ ਵਿਸ਼ ਆਈ ਕੁਡ, ਆਈ ਡੋਨਟ ਹੈਵ ਦੈਟ ਲਗਜ਼ਰੀ। ਸਾਡਾ ਕੰਮ ਹੈ, ਸਾਨੂੰ ਖਬਰਾਂ ਦੇ ਵਿੱਚ ਰਹਿਣਾ ਪੈਂਦਾ, ਪੜ੍ਹਨੀਆਂ ਪੈਂਦੀਆਂ,
ਸੁਣਨੀਆਂ ਪੜ੍ਹਨੀਆਂ ਸਮਝਣੀਆਂ,
ਸਾਡੇ ਲਿਸਨਰਸ ਦੇ ਕੋਲ ਲਗਜ਼ਰੀ ਹੈ। ਸੋ ਮੈਂ ਇਹਨਾਂ ਕਹਾਂਗਾ ਵੀ ਸਾਨੂੰ ਤਾਂ ਸੁਣਦੇ ਰਹੋ ਪਲੀਜ਼, ਪਰ ਜਿਹੜਾ ਸੋਸ਼ਲ ਮੀਡੀਆ ਤੇ ਨਾ ਐਵੇਂ ਖੱਜਲ ਖਵਾਰ ਨਾ ਹੋਇਆ ਕਰੋ,
ਉੱਥੇ ਬਹੁਤ
ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਖਬਰਾਂ ਦਾ ਜਿਹੜਾ ਹੈਗਾ ਉਹ ਘਟਾ ਲਓ ਕੰਮ, ਐਂਟਰਟੇਨਮੈਂਟ ਵਾਸਤੇ ਮਾੜੀ ਮੋਟੀ ਕੋਈ ਇਧਰ ਉਧਰ ਰੀਲ ਦੇਖ ਲਿਆ ਕਰੋ, ਪਰ ਸੋਸ਼ਲ ਮੀਡੀਆ ਜਿੱਥੋਂ ਤੁਸੀਂ ਖਬਰਾਂ ਜਿੰਨੀਆਂ ਘੱਟ ਸੁਣ ਕੇ ਕੰਮ ਚੱਲਦਾ ਨਾ ਉਹ ਚਲਾ ਲਓ, ਕਿਉਂਕਿ ਖਬਰਾਂ ਅੱਜ ਕੱਲ੍ਹ ਸੁਣਨ ਲਾਇਕ ਹੈ ਨਹੀਂ।
ਬਿਲਕੁਲ, ਇੰਨਾ ਵੀ ਨਾ ਹੋਵੇ ਕਿ ਤੁਹਾਨੂੰ ਇਹੀ ਨਾ ਪਤਾ ਹੋਵੇ ਦੁਨੀਆਂ ਚੱਲ ਕੀ ਰਿਹਾ, ਪਰ ਉਹਦੇ ਵਿੱਚ ਇੰਨੇ ਵੀ ਗੁੜਚਣਾ ਹੋ ਜਾਓ ਕਿ ਉਹ ਤੁਹਾਡੀ ਆਪਣੀ ਜਿਹੜੀ ਇੱਕ ਮੈਂਟਲ ਪੀਸ ਆ, ਤੁਹਾਡਾ ਆਪਣਾ ਬਿਹੇਵੀਅਰ ਆ, ਉਹਨੂੰ ਖਰਾਬ ਕਰ ਦੇਵੇ।
ਕੋਈ ਵੀ ਖਬਰ ਤੁਹਾਡੀ ਮੈਂਟਲ ਸੈਨਿਟੀ ਤੋਂ ਜ਼ਿਆਦਾ ਇੰਪੋਰਟੈਂਟ ਨਹੀਂ ਹੈ।
ਜੀ, ਬਸ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਬਹੁਤ ਸ਼ੁਕਰੀਆ।